ਮੇਰੇ ਦੋਸਤੋ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਇੱਕ ਵਾਰ ਫਿਰ ਅਮਰਦੀਪ ਕੌਰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਦੋਸਤੋ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ ਇਹ ਅਰਦਾਸ ਅਸੀਂ ਹਮੇਸ਼ਾ ਹੀ ਪ੍ਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਅੱਜ ਵੀ ਤੁਹਾਡੇ ਲਈ ਇਹੀ ਦੁਆ ਅਰਦਾਸ ਕਰਦਿਆਂ ਹੋਇਆਂ ਲਹਿਰਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਦਿਨ ਹੈਗਾ ਜੀ ਮੰਗਲਵਾਰ ਸਾਲ 2022 ਦੇ ਮਾਰਚ ਮਹੀਨੇ ਦੀ 29 ਤਰੀਕ ਹੈ ਤੇ ਇਧਰ ਨਾਨਕ ਸ਼ਾਹੀ ਸੰਮਤ 554 ਦੇ ਚੇਤ ਮਹੀਨੇ ਦੀ 16 ਤਰੀਕ ਹੋ ਚੁੱਕੀ ਹੈ ਤੇ ਇਧਰ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਦੋਸਤੋ ਇਸ ਵੇਲੇ ਸਿਡਨੀ ਮੈਲਬਨ ਤੇ ਕੈਨਬਰਾ ਦੇ ਵਿੱਚ ਸਮਾਂ 8 ਵੱਜ ਗਏ ਆ ਸਵੇਰ ਦੇ ਸੋ 8 ਵੱਜ ਗਏ ਆ ਔਰ ਇਸੇ ਤਰ੍ਹਾਂ ਜੇ ਅਸੀਂ ਚਲੀਏ ਆਪਣੇ ਸੂਬੇ 'ਚ ਯਾਨੀ ਕਿ ਜਦੋਂ ਵੈਸਟਰਨ ਆਸਟ੍ਰੇਲੀਆ ਜਾਂਦੇ ਹਾਂ ਤਾਂ ਉੱਥੇ 5 ਵਜੇ ਆ ਸਵੇਰ ਦੇ ਤੇ ਇਸੇ ਤਰ੍ਹਾਂ ਜਿਹੜਾ ਐਡੀਲੇਡ ਦਾ ਸਮਾਂ ਉਹ ਸਾਡੇ ਤੋਂ ਅੱਧਾ ਕੁ ਘੰਟਾ ਪਿੱਛੇ ਆ ਸੋ ਐਡੀਲੇਡ ਦੇ ਵਿੱਚ ਅਜੇ ਸਮਾਂ ਜਿਹੜਾ ਉਹ 7:31 ਦਾ ਯਾਨੀ ਸਾਊਥ ਆਸਟ੍ਰੇਲੀਆ ਦੇ ਵਿੱਚ 7:31 ਦਾ ਸਮਾਂ ਇਸ ਵੇਲੇ ਤੇ ਉਧਰ ਬ੍ਰਿਸਬੇਨ ਦੇ ਵਿੱਚ ਵੀ ਸਮਾਂ ਸਾਡੇ ਤੋਂ ਥੋੜਾ ਜਿਹਾ ਵੱਖਰਾ 7:01 ਬ੍ਰਿਸਬੇਨ ਦੇ ਵਿੱਚ ਇਸ ਵੇਲੇ ਹੋ ਚੁੱਕੇ ਨੇ ਸੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਸੂਬਿਆਂ 'ਚ ਵੱਖੋ ਵੱਖਰਾ ਸਮਾਂ ਪਰ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ ਸਮਾਂ 10:01 ਦਾ ਹੋ ਗਿਆ ਸਾਡੇ ਤੋਂ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ 'ਚ ਚੱਲਦੇ ਹਾਂ ਜਿੱਥੇ ਮੰਗਲਵਾਰ ਦਾ ਦਿਨ ਤਾਂ ਚੜ੍ਹ ਗਿਆ ਪਰ ਅੱਧੀ ਰਾਤ ਦਾ ਤੜਕਾ ਸੋ ਦੁਬਈ ਦੇ ਵਿੱਚ 1:01 ਦਾ ਸਮਾਂ ਇਸ ਵੇਲੇ ਯਾਨੀ ਮੰਗਲਵਾਰ ਚੜ੍ਹ ਚੁੱਕਿਆ ਪਰ ਅੱਧੀ ਰਾਤ ਦਾ ਤੜਕਾ ਇਸੇ ਤਰ੍ਹਾਂ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਵਿੱਚ 2:31 ਦਾ ਸਮਾਂ ਮੰਗਲਵਾਰ ਦਾ ਸਵੇਰ ਦਾ ਸੋ ਉੱਥੇ ਵੀ ਕਾਫੀ ਜ਼ਿਆਦਾ ਤੜਕਸਾਰ ਦਾ ਸਮਾਂ ਔਰ ਕੁਛ ਮੁਲਕਾਂ ਦੇ ਵਿੱਚ ਅਜੇ ਸੋਮਵਾਰ ਹੀ ਚੱਲ ਰਿਹਾ ਸੋ ਕੈਨੇਡਾ ਤੇ US ਦੇ ਵਿੱਚ ਸੋਮਵਾਰ ਚੱਲ ਰਿਹਾ ਹੁੰਦਾ ਕਿਤੇ ਸ਼ਾਮ ਹੁੰਦੀ ਹੈ ਕਿਤੇ ਉੱਥੇ ਦੁਪਹਿਰ ਪਈ ਹੁੰਦੀ ਹੈ ਔਰ ਕਿਤੇ ਬਾਅਦ ਦੁਪਹਿਰ ਦਾ ਸਮਾਂ ਹੁੰਦਾ ਵੇਖਦੇ ਹਾਂ ਜੀ ਕਿੱਥੇ ਕਿੱਥੇ ਕੀ ਸਮਾਂ ਇਸ ਵੇਲੇ ਚੱਲ ਰਿਹਾ ਸੋ ਟੋਰਾਂਟੋ ਦੇ ਵਿੱਚ ਸ਼ਾਮ ਪਈ ਹੋਈ ਹੈ ਜੀ 5:02 ਦਾ ਸਮਾਂ ਇਸ ਵੇਲੇ ਟੋਰਾਂਟੋ ਦੇ ਵਿੱਚ ਹੋ ਗਿਆ ਯਾਨੀ ਸੋਮਵਾਰ ਦੀ ਸ਼ਾਮ ਚੱਲ ਰਹੀ ਹੈ ਇਸੇ ਤਰ੍ਹਾਂ US ਤੇ ਨਿਊਯਾਰਕ ਸ਼ਹਿਰ ਦੇ ਵਿੱਚ ਵੀ ਇਹੀ ਸਮਾਂ 5:02 ਦਾ ਮਿਆਮੀ ਦੇ ਵਿੱਚ ਵੀ ਸ਼ਾਮ ਦੇ 5:02 ਇਸ ਵੇਲੇ ਹੋਏ ਨੇ ਤੇ ਉਧਰ ਵੈਨਕੂਵਰ ਦੇ ਵਿੱਚ ਯਾਨੀ ਕਿ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 2:02 ਦਾ ਸਮਾਂ ਯਾਨੀ ਉੱਥੇ ਦੁਪਹਿਰ ਚੱਲ ਰਹੀ ਹੈ ਤੇ ਇਸੇ ਤਰ੍ਹਾਂ US ਤੇ ਲੋਸ ਏਂਜਲਸ ਸ਼ਹਿਰ ਦੇ ਵਿੱਚ ਵੀ 2:02 ਹੋਏ ਆ ਯਾਨੀ ਉੱਥੇ ਵੀ ਦੁਪਹਿਰ ਹੈ ਤੇ ਇਸੇ ਤਰ੍ਹਾਂ ਸਿਆਟਲ ਦੇ ਵਿੱਚ ਵੀ US ਦੇ ਸਿਆਟਲ ਸ਼ਹਿਰ ਦੇ ਵਿੱਚ ਵੀ 2:02 ਦਾ ਸਮਾਂ ਯਾਨੀ ਉੱਥੇ ਵੀ ਦੁਪਹਿਰ ਚੱਲ ਰਹੀ ਹੈ ਤੇ ਇੱਧਰ ਜੀ ਸੋਮਵਾਰ ਦੀ ਰਾਤ ਜਿਹੜੀ ਹੈ ਉਹ ਪਈ ਹੋਈ ਹੈ ਲੰਡਨ ਦੇ ਵਿੱਚ ਇਸ ਵੇਲੇ 10:02 ਦਾ ਸਮਾਂ ਜਿਹੜਾ ਲੰਡਨ ਦੇ ਵਿੱਚ ਹੋ ਗਿਆ ਤੇ ਉੱਧਰ ਇਟਲੀ ਦੇ ਵਿੱਚ ਰੋਮ ਸ਼ਹਿਰ ਦੇ ਵਿੱਚ ਇਸ ਵੇਲੇ 11:03 ਸੋਮਵਾਰ ਦੀ ਰਾਤ ਦੇ ਹੋ ਗਏ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ 'ਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਬਤ ਵੀ ਜ਼ਰੂਰ ਗੱਲ ਕਰ ਲੈਂਦੇ ਹਾਂ ਜੀ ਰੂਪ ਰੇਖਾ ਇਸ ਤਰ੍ਹਾਂ ਕਿ ਪ੍ਰੋਗਰਾਮ 'ਚ ਹਮੇਸ਼ਾ ਵਾਂਗ ਅੱਜ ਦਾ ਵਿਚਾਰ ਸਾਂਝਾ ਕਰਾਂਗੇ ਮੌਸਮ ਦੇ ਉੱਤੇ ਵੀ ਝਾਤ ਪਾਵਾਂਗੇ ਔਰ ਇਸੇ ਨਾਲ ਹੀ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਸਟ੍ਰੇਲੀਆ ਦੀਆਂ ਵੀ ਔਰ ਦੇਸ਼ ਦੁਨੀਆਂ ਦੀਆਂ ਵੀ ਤੇ ਇਹਦੇ ਨਾਲ ਹੀ ਮਾਰਚ ਮਹੀਨੇ ਦੀਆਂ ਕੁਛ ਖਾਸ ਗਤੀਵਿਧੀਆਂ ਉਹਨਾਂ ਦੇ ਉੱਤੇ ਵੀ ਝਾਤ ਜ਼ਰੂਰ ਤੁਹਾਡੀ ਮਰਵਾਵਾਂਗੇ ਤੇ ਇਸ ਤੋਂ ਇਲਾਵਾ ਕੁਛ ਸ਼ਬਦਾਂ ਦੀ ਸਾਂਝ ਵੀ ਅੱਜ ਜ਼ਰੂਰ ਤੁਹਾਡੇ ਨਾਲ ਪਾਵਾਂਗੇ ਔਰ ਸ਼ਬਦਾਂ ਦੀ ਸਾਂਝ ਦੇ ਨਾਲ ਨਾਲ ਹੀ ਅੱਜ ਇੱਕ ਖਾਸ ਅਸੀਂ ਗੱਲਬਾਤ ਮੁਲਾਕਾਤ ਜਿਹੜੀ ਹੈ ਉਹ ਵੀ ਕਰਨੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਮਾਗਮ ਨੇ ਸਮਾਰੋਹ ਨੇ ਉਹ ਹੋਣ ਜਾ ਰਹੇ ਨੇ ਮੈਲਬਨ ਦੇ ਵਿੱਚ ਔਰ ਇਸੇ ਤਰ੍ਹਾਂ ਦਾ ਇੱਕ ਜਿਹੜਾ ਸਮਾਗਮ ਹੈ ਇੱਕ ਸਮਾਰੋਹ ਜਿਹੜਾ ਯਾਨੀ ਮੇਲੇ ਦੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਤੇ ਉਹ ਮੇਲਾ ਹੈਗਾ ਜੀ ਮੈਲਟਨ ਫੈਮਿਲੀ ਮੇਲਾ ਸੋ ਇਹ ਮੇਲਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਤੇ ਇਸ ਬਾਬਤ ਅਸੀਂ ਜਿਹੜੀ ਜਾਣਕਾਰੀ ਹੈ ਉਹ ਅਸੀਂ ਲੈਣੀ ਹੈ ਉਹਨਾਂ ਦੇ ਪ੍ਰਬੰਧਕਾਂ ਦੇ ਕੋਲੋਂ ਤੇ ਅਸੀਂ ਅੱਜ ਗੱਲਬਾਤ ਜਿਹੜੀ ਹੈ ਉਹ ਜ਼ਰੂਰ ਕਰਾਂਗੇ ਇਸ ਇਵੈਂਟ ਦੇ ਪ੍ਰਬੰਧਕਾਂ ਦੇ ਨਾਲ ਤੇ ਇਸ ਤੋਂ ਇਲਾਵਾ ਜੀ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਪ੍ਰੋਗਰਾਮ ਦੇ ਦੌਰਾਨ ਫਿਲਹਾਲ ਮੈਨੂੰ ਲੱਗਦਾ ਕਿ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਅਸੀਂ ਨਾਲੋ ਨਾਲ ਤੁਹਾਡੇ ਲਈ ਲੈ ਕੇ ਆਉਣਾ ਪਰ ਜਿਹੜੇ ਤੁਹਾਡੇ ਸੁਨੇਹੇ ਨੇ ਉਹਨਾਂ ਦੀ ਉਡੀਕ ਜਿਹੜੀ ਆ ਉਹ ਬਣੀ ਹੋਈ ਹੈ ਸੋ ਇਸ ਵੇਲੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮਨ ਰੇਡੀਓ ਦੇ ਇਸ ਮਾਰਨਿੰਗ ਸ਼ੋਅ ਦੇ ਵਿੱਚ। ਤੁਹਾਡੀ ਉਡੀਕ ਜਿਹੜੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਸਾਡੇ ਲਈ ਔਰ ਅੱਜ ਵੀ ਬਣੀ ਹੋਈ ਹੈ ਤੇ ਤੁਸੀਂ ਸਾਡੇ ਨਾਲ ਜੁੜਨਾ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਤੁਸੀਂ ਸਾਨੂੰ ਆਪਣਾ ਸੁਨੇਹਾ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਦੇ ਰਾਹੀਂ ਵੀ। ਤੇ ਤੁਸੀਂ ਜੇਕਰ ਚੱਲਦੇ ਪ੍ਰੋਗਰਾਮ ਦੇ ਵਿੱਚ ਕੋਈ ਸਾਂਝ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਸਾਂਝ ਬਣਾ ਸਕਦੇ ਹੋ ਸਾਡੇ ਨਾਲ ਕਾਲ ਕਰਕੇ ਵੀ। ਸੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ, ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਤੇ ਇਸੇ ਉਡੀਕ ਦੇ ਨਾਲ ਅੱਜ ਦਾ ਪਹਿਲਾ ਗੀਤ ਜਿਹੜਾ ਉਹ ਵੀ ਆਪਾਂ ਤੁਹਾਡੀ ਨਜ਼ਰ ਕਰਨਾ ਤੇ ਗੀਤ ਤੋਂ ਬਾਅਦ ਫਿਰ ਅਗਲੇ ਸਿਲਸਿਲੇ ਜਿਹੜੇ ਆ ਉਹ ਆਪਾਂ ਅੱਗੇ ਲੈ ਕੇ ਜਾਵਾਂਗੇ। ਪਰ ਫਿਲਹਾਲ ਤੁਹਾਡੇ ਸੁਨੇਹਿਆਂ ਦੀ ਉਡੀਕ ਦੇ ਨਾਲ ਪ੍ਰੋਗਰਾਮ ਦਾ ਪਹਿਲਾ ਗੀਤ ਕਰ ਰਹੇ ਹਾਂ ਤੁਹਾਡੀ ਨਜ਼ਰ ਤੇ ਇੱਕ ਸਿਲਸਿਲਾ ਜਿਹੜਾ ਵਧਾਈਆਂ ਦਾ ਉਹ ਅਸੀਂ ਲੈ ਕੇ ਤਾਂ ਹੀ ਆ ਸਕਦੇ ਹੁੰਦੇ ਹਾਂ ਜੇਕਰ ਤੁਹਾਡੇ ਆਪਣੇ ਪਿਆਰਿਆਂ ਤੱਕ ਤੁਸੀਂ ਕੋਈ ਪੈਗਾਮ ਸਾਡੇ ਜ਼ਰੀਏ ਪਹੁੰਚਾਉਣਾ। ਸੋ ਵਧਾਈਆਂ ਸਿਲਸਿਲਾ ਜਿਹੜਾ ਉਹ ਇਸੇ ਕਰਕੇ ਅਸੀਂ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਆਪਣੇ ਪਿਆਰਿਆਂ ਨੂੰ ਅਸੀਂ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਇੱਕ ਖਾਸ ਜਿਹੜਾ ਮੁਹੱਬਤੀ ਪੈਗਾਮ ਆ ਉਹ ਪਹੁੰਚਾ ਸਕੀਏ, ਉਹਨਾਂ ਦੇ ਕਿਸੇ ਖਾਸ ਦਿਨ ਨੂੰ ਹੋਰ ਖਾਸ ਬਣਾ ਸਕੀਏ। ਸੋ ਉਸ ਸਿਲਸਿਲੇ ਦੇ ਲਈ ਵੀ ਜਾਂਦੇ ਜਾਂਦੇ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਉਹਨਾਂ ਦਾ, ਯਾਨੀ ਕਿ ਜਿਹੜੇ ਤੁਹਾਡੇ ਆਪਣੇ ਪਿਆਰੇ ਨੇ, ਸੱਜਣ ਨੇ, ਕਰੀਬੀ ਨੇ, ਰਿਸ਼ਤੇਦਾਰ ਨੇ, ਜਿਹਨਾਂ ਦਾ ਕੋਈ ਵੀ ਅੱਜ ਖਾਸ ਦਿਨ ਹੈ, ਤੁਸੀਂ ਉਹਨਾਂ ਦਾ ਨੰਬਰ ਸਾਨੂੰ ਭੇਜ ਸਕਦੇ ਹੋ ਉਸ ਖਾਸ ਦਿਨ ਦੇ ਬਾਰੇ ਦੱਸ ਸਕਦੇ ਹੋ ਤਾਂ ਕਿ ਅਸੀਂ ਇੱਕ ਸਰਪ੍ਰਾਈਜ਼ ਕਾਲ ਕਰਕੇ ਉਹਨਾਂ ਦਾ ਉਹ ਦਿਨ ਹੋਰ ਖਾਸ ਬਣਾ ਸਕੀਏ। ਚਲੋ ਫਿਰ ਪ੍ਰੋਗਰਾਮ ਦਾ ਪਹਿਲਾ ਗੀਤ ਰਵ ਤਾਜ ਦੀ ਆਵਾਜ਼ ਦੇ ਵਿੱਚ ਆਉਂਦੇ ਹਾਂ ਵਾਪਸ, ਬਣੇ ਰਹੋ, ਜੁੜੇ ਰਹੋ।
ਸਾਥੋਂ ਗਲਤੀਆਂ ਪੈਰ ਪੈਰ ਤੇ ਹੁੰਦੀਆਂ ਨੇ, ਦਰ ਤੇਰੇ ਤੇ ਆ ਕੇ ਫੁੱਲਾਂ ਬਖਸ਼ਗੀ ਹੁੰਦੀਆਂ ਨੇ, ਦਰ ਤੇਰੇ ਤੇ ਆ ਕੇ ਫੁੱਲਾਂ ਬਖਸ਼ਗੀ ਹੁੰਦੀਆਂ ਨੇ, ਸਾਡੀ ਅਰਦਾਸਿਆ ਤੇਰੇ ਉੱਤੇ ਆਸਿਆ, ਜੋ ਦਿਲਾਂ ਨੂੰ ਦਿਖਾਉਂਦੇ ਸਿੱਖਣ ਨਾ ਦਈ, ਮਿਹਰ ਕਰੀ ਦਾਤਿਆ ਸਿੱਖਣ ਨਾ ਦਈ, ਪੈਸਿਆਂ ਦੇ ਪਿੱਛੇ ਮੈਨੂੰ ਵਿਕਣ ਨਾ ਦਈ, ਮਿਹਰ ਕਰੀ ਦਾਤਿਆ ਸਿੱਖਣ ਨਾ ਦਈ, ਪੈਸਿਆਂ ਦੇ ਤੇਰੀ ਰਾ
ਰਜ਼ਾ ਵਿੱਚ ਦਾਤਾ ਸਾਨੂੰ ਰਹਿਣਾ ਆ ਜਾਵੇ, ਜਿੱਥੇ ਤੇਰੀ ਗੱਲ ਚੱਲੇ ਉੱਥੇ ਬਹਿਣਾ ਆ ਜਾਵੇ, ਜਿੱਥੇ ਤੇਰੀ ਗੱਲ ਚੱਲੇ ਉੱਥੇ ਬਹਿਣਾ ਆ ਜਾਵੇ, ਗੱਲ ਮਜੇ ਚੱਕੀਆ ਮੈਂ ਤਾਂ ਵੇ ਸਮਝਿਆ, ਤਾਜ ਨੂੰ ਤੂੰ ਮਾੜੇ ਬੋਲ ਲਿਖਣ ਨਾ ਦਈ, ਮਿਹਰ ਕਰੀ ਦਾਤਿਆ ਡਿੱਗਣ ਨਾ ਦਈ, ਪੈਸਿਆਂ ਦੇ ਪਿੱਛੇ ਮੈਨੂੰ ਵਿਕਣ ਨਾ ਦਈ, ਮਿਹਰ ਕਰੀ ਦਾਤਿਆ ਡਿੱਗਣ ਨਾ ਦਈ, ਪੈਸਿਆਂ ਦੇ ਪਿੱਛੇ ਮੈਨੂੰ ਵਿਕਣ ਨਾ ਦਈ,
ਜੀ ਬਹੁਤ ਹੀ ਪਿਆਰਾ ਗੀਤ ਤੁਸੀਂ ਸੁਣਿਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਤੇ ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਕੁਝ ਦੋਸਤ ਜਿਹੜੇ ਆ ਉਹ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋ ਰਹੇ ਨੇ। ਮੈਂ ਉਹਨਾਂ ਨੂੰ ਜ਼ਰੂਰ ਜਿਹਾ ਨੂੰ ਕਹਿੰਦੀ ਹਾਂ। ਸਾਡੇ ਨਾਲ ਘੁੰਮਣ ਸਾਹਿਬ ਜੁੜੇ ਨੇ, ਹਰਜਿੰਦਰ ਸਿੰਘ ਘੁੰਮਣ ਸਾਹਿਬ ਕਹਿੰਦੇ ਅਮਰਦੀਪ ਜੀ ਸਤਿ ਸ਼੍ਰੀ ਅਕਾਲ, ਤੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਖੁਸ਼ੀਆਂ ਦੇਵੇ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਘੁੰਮਣ ਸਾਹਿਬ ਤੁਹਾਨੂੰ ਵੀ, ਔਰ ਉਮੀਦ ਕਰਦੇ ਹਾਂ ਕਿ ਮੈਲਬਨ ਦੇ ਵਿੱਚ ਤੁਸੀਂ ਸੋਹਣਾ ਸਮਾਂ ਜਿਹੜਾ ਹੈ ਉਹ ਗੁਜ਼ਾਰ ਰਹੇ ਹੋਵੋਗੇ, ਔਰ ਪਰਮਾਤਮਾ ਦੇ ਅੱਗੇ ਇਹੀ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਬਿਲਕੁਲ ਚੜ੍ਹਦੀ ਕਲਾ ਚ ਰਹੋ ਔਰ ਖੁਸ਼ੀਆਂ ਖੇੜੇ ਮਾਣਦੇ ਰਹੋ। ਤੇ ਪ੍ਰੋਗਰਾਮ ਦੇ ਵਿੱਚ ਅਗਲੇ ਜਿਹੜੇ ਸਿਲਸਿਲੇ ਹੈ ਉਹ ਹੁਣ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਅੱਜ ਦਾ ਵਿਚਾਰ ਜਿਹੜਾ ਹੈ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂ, ਕਿਉਂਕਿ ਵਿਚਾਰ ਦੀ ਸਾਂਝ ਪਾਉਣਾ ਜਿਹੜਾ ਹੈ ਉਹ ਸਿਰਫ ਇਸ ਪਰਪਸ ਤੱਕ ਜਾਂ ਇਸ ਮਕਸਦ ਤੱਕ ਸੀਮਿਤ ਨਹੀਂ ਹੁੰਦਾ ਕਿ ਅਸੀਂ ਸਿਰਫ ਜਿਹੜਾ ਥੋਟ ਆਫ ਦਾ ਡੇ ਹੈ ਤੁਹਾਡੇ ਨਾਲ ਸਾਂਝਾ ਕਰਨਾ, ਪਰ ਉਸ ਦੀ ਸਾਂਝ ਪਾਉਣ ਦੇ ਨਾਲ ਨਾਲ ਉਹਦੇ ਉੱਤੇ ਅਸੀਂ ਖੁਦ ਵੀ ਕਿੰਨਾ ਅਮਲ ਕਰਨਾ ਹੈ ਇਹਦੇ ਲਈ ਅਸੀਂ ਜ਼ਰੂਰ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣਾ ਵੀ ਜਿਹੜਾ ਮੁਲਾਂਕਣ ਹੈ ਉਹ ਕਰਦੇ ਰਹਿੰਦੇ ਹਾਂ। ਸੋ ਅੱਜ ਦਾ ਵਿਚਾਰ ਹੈ ਜੀ, ਮੈਂ ਅਮਰੀਕ ਪਲਾਹੀ ਹੁਰੀ ਜਿਹੜੇ ਕਿ ਬਹੁਤ ਖੂਬਸੂਰਤ ਵਿਚਾਰ ਕਈ ਵਾਰ ਲੈ ਕੇ ਆਉਂਦੇ ਆ ਫੇਸਬੁੱਕ ਦੇ ਉੱਤੇ, ਬਹੁਤ ਹੀ ਸੋਹਣੇ ਔਰ ਬਹੁਤ ਹੀ ਸਿਰਫ ਸੋਹਣੇ ਜਿਹੜੇ ਉਹ ਬਾਹਰੀ ਤੌਰ ਤੇ ਨਹੀਂ, ਸਗੋਂ ਕਿ ਬਹੁਤ ਸਿੱਖਿਆਦਾਇਕ ਜਿਹੜੇ ਮੁੱਲਵਾਨ ਜਿਹੜੇ ਵਿਚਾਰ ਹੈ ਉਹ ਹਮੇਸ਼ਾ ਸਾਂਝੇ ਕਰਦੇ ਆ, ਕਿਉਂਕਿ ਇਹ ਵਿਚਾਰ ਜਿਹੜੇ ਆ ਇਹਨਾਂ ਦੇ ਵਿੱਚ ਸਾਡੇ ਜੀਵਨ ਨੂੰ ਬਦਲਣ ਦੀ ਤਾਕਤ ਵੀ ਹੁੰਦੀ ਹੈ ਜੇਕਰ ਅਸੀਂ ਉਹਨਾਂ ਨੂੰ ਅਪਣਾਉਂਦੇ ਹਾਂ, ਜੇਕਰ ਅਸੀਂ ਆਪਣੇ ਉੱਤੇ ਲਾਗੂ ਕਰਦੇ ਹਾਂ। ਅਸੀਂ ਹਰ ਰੋਜ਼ ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਗੁਰਬਾਣੀ ਦੇ ਵਿੱਚ ਜਿਹੜਾ ਸਾਨੂੰ ਹੁਕਮਨਾਮਾ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦਾ, ਅਸਲ ਦੇ ਵਿੱਚ ਜੇ ਅਸੀਂ ਉਹੀ ਆਪਣੇ ਜੀਵਨ ਦੇ ਵਿੱਚ ਇੱਕ ਵਿਚਾਰ ਦੇ ਤੌਰ ਦੇ ਉੱਤੇ ਢਾਲ ਲਈਏ ਤਾਂ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਬਦਲਾਅ ਜਿਹੜਾ ਉਹ ਆਉਣਾ ਸੰਭਵ ਹੋ ਜਾਂਦਾ। ਖੈਰ ਰੇਡੀਓ ਪਲੇਟਫਾਰਮ ਦੇ ਉੱਤੇ ਅਸੀਂ ਬੜੇ ਸੌਖੇ ਤਰੀਕੇ ਦੇ ਨਾਲ ਤੁਹਾਡੇ ਲਈ ਇਹ ਵਿਚਾਰ ਜਿਹੜਾ ਉਹ ਲੈ ਕੇ ਆਉਂਦੇ ਹਾਂ। ਸੋ ਅੱਜ ਦਾ ਵਿਚਾਰ ਤੁਹਾਡੇ ਨਾਲ ਕਰਦੇ ਹਾਂ ਸਾਂਝਾ। ਲੋ ਜੀ, ਅੱਜ ਦਾ ਵਿਚਾਰ ਹੈ, ਜੀਵਨ ਬੜਾ ਛੋਟਾ ਹੈ, ਵੈਰ ਭਾਵ ਚੰਗੀ ਭਲੀ ਖੁਸ਼ੀ ਦੀ ਬਰਬਾਦੀ ਹਨ। ਜੇ ਹੱਸ ਸਕਦੇ ਹੋ ਤਾਂ ਹੱਸੋ, ਜੇ ਮਾਫ਼ੀ ਮੰਗਣੀ ਹੈ ਤਾਂ ਮੰਗੋ, ਜੋ ਬਦਲ ਨਹੀਂ ਸਕਦੇ ਉਸ ਨੂੰ ਦਫ਼ਾ ਕਰੋ ਜਾਣ ਦਿਓ। ਬਹੁਤ ਹੀ ਖੂਬਸੂਰਤ ਵੀ ਹੈ ਔਰ ਬਹੁਤ ਹੀ ਸਿੱਖਿਆਦਾਇਕ ਵਿਚਾਰ ਵੀ ਹੈ, ਕਿਉਂਕਿ ਅਸੀਂ ਹਰ ਰੋਜ਼ ਦੇਖਦੇ ਹਾਂ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਜਿਹੜੇ ਕਰੀਬੀ ਨੇ, ਆਪਣੇ ਜਿਹੜੇ ਜਾਣੂ ਨੇ, ਹਨਾ, ਉਹਨਾਂ ਲੋਕਾਂ ਨੂੰ ਦੇਖਦੇ ਹਾਂ, ਜਾਂ ਅਸੀਂ ਆਪਣੇ ਵੱਲ ਵੀ ਜੇ ਝਾਤ ਮਾਰੀਏ, ਜ਼ਿਆਦਾ ਲੋੜ ਜਿਹੜੀ ਹੁੰਦੀ ਹੈ ਉਹ ਆਪਣੇ ਵੱਲ ਝਾਤ ਮਾਰਨ ਦੀ ਹੀ ਅਸਲ ਦੇ ਵਿੱਚ ਹੁੰਦੀ ਹੈ, ਤਾਂ ਕੀ ਹੁੰਦਾ ਕਿ ਛੋਟੇ ਛੋਟੇ ਜਿਹੜੇ ਵੈਰ ਵਿਰੋਧ ਆ ਉਹਨਾਂ ਦੇ ਕਾਰਨ ਅਸੀਂ ਆਪਣੀ ਚੰਗੀ ਭਲੀ ਜਿਹੜੀ ਖੁਸ਼ੀ ਆ ਉਹਦਾ, ਆਪਣੀ ਜਿਹੜੀ ਚੰਗੀ ਭਲੀ ਜ਼ਿੰਦਗੀ ਆ ਉਹਦੇ ਵਿੱਚ ਹਰ ਖੁਸ਼ੀ ਜਿਹੜੀ ਆ ਉਹਨੂੰ ਅਸੀਂ ਪ੍ਰਭਾਵਿਤ ਕਰਦੇ ਹਾਂ, ਹਨਾ, ਔਰ ਚੈਨ ਆਰਾਮ ਜਿਹੜਾ ਆ ਉਹ ਵੀ ਸਾਡਾ ਪ੍ਰਭਾਵਿਤ ਹੁੰਦਾ। ਯਾਨੀ ਕਿ ਜੇਕਰ ਇਹੋ ਜਿਹੀਆਂ ਭਾਵਨਾਵਾਂ ਨੂੰ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਖਾਰਜ ਕਰ ਦਈਏ, ਮਨਫੀ ਕਰ ਦਈਏ, ਤਾਂ ਫਿਰ ਇੱਕ ਤਾਂ ਜ਼ਿੰਦਗੀ ਦੇ ਵਿੱਚ ਖੁਸ਼ੀ, ਇੱਕ ਆਰਾਮ ਤੇ ਇੱਕ ਚੈਨ ਜਿਹੜਾ ਉਹ ਹਮੇਸ਼ਾ ਬਣਿਆ ਰਹਿੰਦਾ। ਸੋ ਵੈਰ ਭਾਵ ਜਿਹੜੇ ਨੇ ਉਹ ਚੰਗੀ ਭਲੀ ਖੁਸ਼ੀ ਦੀ ਬਰਬਾਦੀ ਹਨ। ਤੇ ਜੇ ਹੱਸ ਸਕਦੇ ਹੋ ਤਾਂ ਹੱਸੋ, ਜੇ ਮਾਫ਼ੀ ਮੰਗਣੀ ਹੈ ਤਾਂ ਮੰਗੋ, ਜੇ ਇਹ ਦੋਵੇਂ ਚੀਜ਼ਾਂ ਨਹੀਂ ਕਰਨੀਆਂ ਤਾਂ ਫੇਰ ਜੋ ਬਦਲ ਨਹੀਂ ਸਕਦੇ ਉਸ ਨੂੰ ਜਾਣ ਦਿਓ। ਕਿਉਂਕਿ ਸਿਰਫ ਅਸੀਂ ਜਦੋਂ ਸ਼ਿਕਾਇਤਾਂ ਲੈ ਕੇ ਜ਼ਿੰਦਗੀ ਦੇ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਹਾਂ ਤਾਂ ਫੇਰ ਅਸੀਂ ਨਾ ਤਾਂ ਕਿਸੇ ਨੂੰ ਬਦਲਣ ਦੇ ਯੋਗ ਹੋ ਸਕਦੇ ਹਾਂ, ਨਾ ਹੀ ਅਸੀਂ ਖੁਦ ਨੂੰ ਬਦਲ ਸਕਦੇ ਹਾਂ। ਔਰ ਸਭ ਤੋਂ ਵੱਡੀ ਲੜਾਈ ਜਿਹੜੀ ਹੈ ਉਹ ਇਨਸਾਨ ਦੀ ਆਪਣੇ ਆਪ ਦੇ ਨਾਲ ਹੁੰਦੀ ਹੈ ਅਸਲ ਦੇ ਵਿੱਚ, ਕਿਉਂਕਿ ਕਿਸੇ ਦੂਸਰੇ ਨੂੰ ਬਦਲਣਾ ਤੁਹਾਡੇ ਜਿਹੜੇ ਦਾਇਰੇ ਚ ਨਹੀਂ ਹੁੰਦਾ, ਕਿਉਂਕਿ ਕੋਈ ਤੁਹਾਡੇ ਕਹੇ ਤੇ ਨਹੀਂ ਬਦਲਦਾ, ਕਿਉਂਕਿ ਇਨਸਾਨ ਜਿਹੜਾ ਉਹ ਆਪ ਵੀ ਆਪਣੇ ਆਪ ਨੂੰ ਨਹੀਂ ਬਦਲਦਾ, ਹਨਾ। ਸੋ ਸਭ ਤੋਂ ਵੱਡੀ ਲੋੜ ਜਿਹੜੀ ਉਹ ਆਪਣੇ ਆਪ ਨੂੰ ਬਦਲਣ ਦੀ ਹੁੰਦੀ ਹੈ। ਜ਼ਿੰਦਗੀ ਜਿਹੜੀ ਹੈ ਬਹੁਤ ਛੋਟੀ ਹੈ, ਇਹਦੀ ਕੀਮਤ ਸਾਨੂੰ ਪਛਾਣਨੀ ਚਾਹੀਦੀ ਹੈ, ਜ਼ਿੰਦਗੀ ਦਾ ਜਿਹੜਾ ਮੁੱਲ ਹੈ ਉਹ ਪਾਉਣਾ ਚਾਹੀਦਾ। ਇਹ ਸੀ ਜੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਆਪਾਂ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਵੱਲ। ਦੋਸਤੋ, ਮੌਸਮ ਜਿਹੜਾ ਬਹੁਤ ਥਾਈ ਕਾਫੀ ਖਰਾਬ ਚੱਲ ਰਿਹਾ। ਮੈਂ ਖਬਰਾਂ ਦੇ ਵਿੱਚ ਸਾਂਝ ਵੀ ਬਣਾਵਾਂਗੀ ਕਿਉਂਕਿ ਨਿਊ ਸਾਊਥ ਵੇਲਜ਼ ਦੇ ਬਹੁਤ ਸਾਰੇ ਇਲਾਕੇ ਜਿਹੜੇ ਆ ਉੱਥੇ ਹੜ੍ਹਾਂ ਦੀ ਸਥਿਤੀ ਇੱਕ ਵਾਰ ਫੇਰ ਤੋਂ ਬਣੀ ਆ, ਕਿਉਂਕਿ ਲਗਾਤਾਰ ਮੀਂਹ ਪੈਣ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਔਰ ਕੁਝ ਇਲਾਕੇ ਖਾਲੀ ਵੀ ਕਰਵਾਏ ਗਏ ਆ। ਸਿਡਨੀ ਦੇ ਵਿੱਚ ਅੱਜ ਜਿਹੜਾ ਤਾਪਮਾਨ ਹੈ ਉਹ 19 ਡਿਗਰੀ ਤੋਂ ਲੈ ਕੇ 22 ਡਿਗਰੀ ਸੈਲਸੀਅਸ ਤੱਕ ਦੱਸਿਆ ਗਿਆ ਔਰ ਬੱਦਲਬਾਈ ਤੇ ਮੀਂਹ ਦੇ ਜਿਹੜੇ ਪੂਰੇ ਆਸਾਰ ਬਣੇ ਹੋਏ ਆ ਸਿਡਨੀ ਦੇ ਵਿੱਚ। ਮੈਲਬਰਨ ਦੇ ਵਿੱਚ ਅੱਜ 15 ਡਿਗਰੀ ਤੋਂ ਲੈ ਕੇ 22 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਾਨ ਹੈ ਉਹ ਚਲੇ ਜਾਣਾ, ਇੱਥੇ ਬੱਦਲਬਾਈ ਜਿਹੜੀ ਬਣੀ ਰਹਿਣੀ ਆ। ਵਿੱਚ ਵਿਚਾਲੇ ਦਿਨ ਵੇਲੇ ਜਿਹੜਾ ਸੂਰਜ ਹੈ ਉਹ ਵੀ ਦਿਖਾਈ ਦੇਵੇਗਾ। ਬ੍ਰਿਸਬੇਨ ਦੇ ਵਿੱਚ ਵੀ ਅੱਜ ਮੀਂਹ ਦੇ ਆਸਾਰ ਬਣੇ ਹੋਏ ਆ, 20 ਡਿਗਰੀ ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਭਾਵੇਂ ਚਲੇ ਜਾਣਾ। ਪਰਥ ਦੇ ਵਿੱਚ 19 ਡਿਗਰੀ ਤੋਂ ਲੈ ਕੇ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਤੇ ਇੱਥੇ ਬੱਦਲਬਾਈ ਅਸਮਾਨ ਦੇ ਵਿੱਚ ਦਿਖਾਈ ਦੇ ਸਕਦੀ ਹੈ ਔਰ ਨਾਲ ਹੀ ਨਾਲ ਤੂਫਾਨ ਦਾ ਵੀ ਤੂਫਾਨ ਦੀ ਜਿਹੜੀ ਭਵਿੱਖਬਾਣੀ ਹੈ ਉਹ ਵੀ ਕੀਤੀ ਗਈ ਹੈ। ਐਡੀਲੇਡ ਦੇ ਵਿੱਚ ਅੱਜ 13 ਤੋਂ ਲੈ ਕੇ 25 ਡਿਗਰੀ ਸੈਲਸੀਅਸ ਤੱਕ ਤਾਪਮਾਨ ਹੈ ਔਰ ਇੱਥੇ ਵੀ ਤਕਰੀਬਨ ਮੈਲਬਰਨ ਵਰਗਾ ਮੌਸਮ ਹੈ, ਬੱਦਲਬਾਈ ਬਣੀ ਰਹਿਣੀ ਹੈ। ਵਿੱਚ ਵਿਚਾਲੇ ਦਿਨ ਵੇਲੇ ਸੂਰਜ ਦੇਵਤਾ ਜਿਹੜੇ ਉਹ ਵੀ ਦਰਸ਼ਨ ਦੇਣਗੇ। ਕੈਨਬਰਾ ਦੇ ਵਿੱਚ ਅੱਜ 13 ਤੋਂ ਲੈ ਕੇ 24 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਔਰ ਬੱਦਲਬਾਈ ਵੀ ਦੱਸੀ ਗਈ ਹੈ। ਹੋਬਾਰਟ ਚ 13 ਡਿਗਰੀ ਤੋਂ ਲੈ ਕੇ 23 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਹੈ, ਇੱਥੇ ਵੀ ਬੱਦਲਬਾਈ ਤੇ ਮੀਂਹ ਦੀ ਸੰਭਾਵਨਾ ਜਿਹੜੀ ਪੂਰੀ ਬਣੀ ਹੋਈ ਹੈ। ਡਾਰਵਿਨ ਦੇ ਵਿੱਚ ਅੱਜ ਥੰਡਰ ਸਟੋਰਮ ਦੱਸੇ ਗਏ ਨੇ, 26 ਡਿਗਰੀ ਤੋਂ ਲੈ ਕੇ 34 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਡਾਰਵਿਨ ਦੇ ਵਿੱਚ ਚਲੇ ਜਾਣਾ। ਤੇ ਲੋ ਜੀ, ਇਹ ਸੀ ਅੱਜ ਦੇ ਵੱਖ ਵੱਖ ਸ਼ਹਿਰਾਂ ਤੇ ਸੂਬਿਆਂ ਦਾ ਮੌਸਮ। ਤੇ ਹੁਣ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਦੀ ਹਾਂ ਕਿ ਤੁਸੀਂ ਜਿੱਥੋਂ ਵੀ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਆਪਣੇ ਸ਼ਹਿਰ ਦਾ, ਪਿੰਡ ਦਾ, ਇਲਾਕੇ ਦਾ, ਆਲੇ ਦੁਆਲੇ ਦਾ ਹਾਲ ਤੇ ਮੌਸਮ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ। ਤੇ ਆਪਾਂ ਅਗਲੇ ਸਿਲਸਿਲੇ ਵੱਲ ਵੱਧਦੇ ਹਾਂ। ਅਗਲਾ ਸਿਲਸਿਲਾ ਜਿਹੜਾ ਜੀ ਉਹ ਤੁਹਾਡੇ ਲਈ ਬਹੁਤ ਜਲਦ ਲੈ ਕੇ ਆਉਣਾ, ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪ੍ਰਿੰਸ ਰੰਧਾਵਾ ਦੀ ਆਵਾਜ਼ ਦੇ ਵਿੱਚ। ਸੁਣਦੇ ਫਿਰ ਇੱਕ ਗੀਤ ਤੇ ਆਉਂਦੇ ਹਾਂ ਫਿਰ ਅਗਲੇ ਸਿਲਸਿਲੇ ਨਾਲ, ਪਰ ਉਸ ਤੋਂ ਵੀ ਪਹਿਲਾਂ ਤੁਹਾਡੇ ਸੁਨੇਹਿਆਂ ਦੀ ਉਡੀਕ ਮੈਂ ਯਾਦ ਕਰਾਉਂਦੀ ਜਾਵਾਂ, ਜ਼ਰੂਰ ਬਣੀ ਹੋਈ ਹੈ ਔਰ ਤੁਹਾਡੀ ਸ਼ਮੂਲੀਅਤ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਉਹ ਅੱਗੇ ਵੱਧਦਾ ਹੁੰਦਾ ਤੇ ਤੁਹਾਡੀ ਸ਼ਮੂਲੀਅਤ ਤਾਂ ਹੀ ਹੋਣੀ ਹੈ ਜੇਕਰ ਤੁਸੀਂ ਆਪਣੇ ਮੈਸੇਜਸ ਦੇ ਜ਼ਰੀਏ ਜਾਂ ਫਿਰ ਤੁਸੀਂ ਫੋਨ ਕਾਲ ਜਾਂ ਕਿਸੇ ਵੀ ਹੋਰ ਜਿਹੜਾ ਸਾਡਾ ਮਾਧਿਅਮ ਸਾਡੇ ਨਾਲ ਜੁੜਨ ਦਾ ਉਹਦੇ ਜ਼ਰੀਏ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਹੋ ਸ਼ਾਮਿਲ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੇ ਆਉਂਦੇ ਹਾਂ ਵਾਪਸ।
ਤੱਥ ਬਜ਼ੁਰਗਾਂ ਦੇ ਡੁੱਬ ਜਾਣ ਤਾਰੂ ਹੋ ਲੱਗੇ ਭੁੱਲ ਬਈ ਸਦਾ ਹਿਸਾਬੀਆਂ ਨੂੰ ਉਹ ਕਿਵੇਂ ਠੋਕਣੇ ਫਰੰਗੀ ਵਿਦੇਸ਼ ਜਾ ਕੇ ਪੁੱਛ ਲੈ ਨਾ ਪੰਜਾਬੀਆਂ ਨੂੰ ਉਹ ਬਿਨਾ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ ਉਹ ਦੁਸ਼ਮਣ ਆ ਜੇ ਘਰੇ ਤੇ ਮੱਥੇ ਵੱਟ ਨਹੀਂ ਪਾਈਦਾ ਬਿਨਾ ਬੁਲਾਇਆ ਕਦੇ ਕਿਸੇ ਦੇ ਘਰ ਨਹੀਂ ਜਾਈਦਾ ਉਹ ਦੁਸ਼ਮਣ ਆ ਜੇ ਘਰੇ ਤੇ ਮੱਥੇ ਵੱਟ ਨਹੀਂ ਪਾਈਦਾ ਚੀਜ਼ ਬਿਖਾਈਏ ਨਾ ਸਭ शेर ते जट कदे भी सुता खाइए ना रब शेर ते जट कदे भी सुता खाइए
ਲੋ ਜੀ ਗੀਤ ਤੁਸੀਂ ਪ੍ਰੋਗਰਾਮ ਦੇ ਵਿੱਚ ਅਗਲਾ ਸੁਣਿਆ ਔਰ ਉਮੀਦ ਜ਼ਰੂਰ ਕਰਦੀ ਹਾਂ ਕਿ ਗੀਤ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ, ਯਾਨੀ ਕਿ ਲਹਿਰਾਂ ਪ੍ਰੋਗਰਾਮ ਦੇ ਵਿੱਚ। ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਜਦੋਂ ਜੁੜਦੇ ਹੋ ਤਾਂ ਪ੍ਰੋਗਰਾਮ ਦੀ ਜਿਹੜੀ ਰੌਣਕ ਹੈ ਉਹ ਹੋਰ ਵੀ ਦੁੱਗਣੀ ਹੋ ਜਾਂਦੀ ਹੈ। ਸਾਡੇ ਨਾਲ ਘੁੰਮਣ ਸਾਹਿਬ ਜਿਹੜੇ ਪਹਿਲਾਂ ਹੀ ਜੁੜ ਚੁੱਕੇ ਆ, ਔਰ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਚ ਬਣੇ ਹੋਏ ਆ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਵਧਦੇ ਹਾਂ ਫਿਰ ਅਗਲੇ ਸਿਲਸਿਲੇ ਵੱਲ, ਔਰ ਅਗਲੇ ਸਿਲਸਿਲੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦੋਸਤੋ ਵੀ ਮਾਰਚ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੀ ਖਾਸ ਹੁੰਦਾ। ਅਸਲ ਦੇ ਵਿੱਚ ਪਿਛਲੇ ਦਿਨੀ ਜਿਹੜਾ ਮਲਟੀਕਲਚਰਲਿਜ਼ਮ, ਕਿਉਂਕਿ ਅਸੀਂ ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਇਹ ਬਹੁਤ ਸੱਭਿਆਚਾਰਕ ਜਿਹੜਾ ਦੇਸ਼ ਮੰਨਿਆ ਜਾਂਦਾ, ਕਿਉਂਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕਮਿਊਨਿਟੀਜ਼ ਆ, ਬਹੁਤ ਤਰ੍ਹਾਂ ਦੇ ਜਿਹੜੇ ਭਾਈਚਾਰੇ ਦੇ ਲੋਕ ਹੈ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੱਸਦੇ ਆ, ਔਰ ਘੁੱਗ ਵੱਸਦੇ ਆ, ਹਨਾ। ਇੱਕ ਤਾਂ ਹੁੰਦਾ ਰਹਿੰਦੇ ਆ ਜਾਂ ਜੀਵਨ ਨਿਰਵਾਹ ਕਰਦੇ ਆ, ਪਰ ਬਹੁਤ ਸੋਹਣੀ ਜ਼ਿੰਦਗੀ ਜਿਹੜੀ ਆ ਜਿਉਂਦੇ ਆ, ਔਰ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਸੁੱਖ ਸਾਰੀ ਜਿਹੜੇ ਆ ਉਹ ਮੁਹੱਈਆ ਕਰਵਾਏ ਜਾਂਦੇ ਆ। ਔਰ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੁੰਦੀ ਹੈ ਕਿ ਆਸਟ੍ਰੇਲੀਆ ਜਿਹੜਾ ਆ ਉੱਥੇ ਸਿਹਤ ਸਹੂਲਤਾਂ ਜਾਂ ਫਿਰ ਜਦੋਂ ਅਸੀਂ ਜਿਹੜੀਆਂ ਖੇਡਣ ਦੇ ਲਈ ਮੈਦਾਨਾਂ ਦੀ ਗੱਲ ਕਰਦੇ ਹਾਂ ਤਾਂ ਉਹ ਹਰ ਇਲਾਕੇ ਦੇ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨਾ ਤੇ ਥੋੜਾ ਜਿਹਾ ਸਿਸਟਮ ਜਿਹੜਾ ਉਹ ਜ਼ਰੂਰ ਵੱਖਰਾ ਹੈ। ਜਦੋਂ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਜਿਹੜੀ ਸਿਹਤ ਸਹੂਲਤ ਜਿਹੜੀ ਆ ਅਸੀਂ ਕਿਉਂਕਿ ਆਪਣੇ ਦੇਸ਼ ਦੇ ਵਿੱਚ ਅਸੀਂ ਪ੍ਰਾਈਵੇਟ ਜਿਹੜੇ ਅਦਾਰੇ ਨੇ ਹਨਾ ਸਿਹਤ ਕੇਂਦਰ ਨੇ ਹਨਾ ਉੱਥੇ ਜਾ ਕੇ ਬਹੁਤ ਜਲਦੀ ਜਿਹੜੀ ਹੈ ਉਹ ਪ੍ਰਾਪਤ ਕਰ ਲੈਂਦੇ ਹਾਂ। ਇੱਥੇ ਥੋੜਾ ਜਿਹਾ ਉਹਦੇ ਲਈ ਵਕਤ ਜਿਹੜਾ ਆ ਉਹ ਜ਼ਿਆਦਾ ਲੱਗਦਾ ਪਰ ਜਦੋਂ ਇੱਥੇ ਜਿਹੜੀ ਸਿਹਤ ਸੰਭਾਲ ਦੀ ਗੱਲ ਹੋਵੇ ਤਾਂ ਉਹਦੇ ਲਈ ਬਹੁਤ ਤਰ੍ਹਾਂ ਜਿਹੜੇ ਲੋਕ ਆ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਮਾਰਚ ਦੇ ਮਹੀਨੇ ਦੀ ਤੇ ਮਾਰਚ ਦੇ ਵਿੱਚ ਕੁਛ ਖਾਸ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਜਾਗਰੂਕ ਉਹਨਾਂ ਦੇ ਪ੍ਰਤੀ ਜਾਗਰੂਕਤਾ ਜਿਹੜੀ ਹੈ ਉਹ ਲਿਆਉਣ ਦੇ ਲਈ ਕੁਛ ਜਿਹੜੇ ਦਿਨ ਹੈ ਉਹ ਖਾਸ ਤੌਰ ਦੇ ਉੱਤੇ ਰੱਖੇ ਗਏ ਹੈ। ਸੋ ਜਿਵੇਂ ਨੈਸ਼ਨਲ ਐਪੀਲੈਪਸੀ ਡੇ ਜਿਹੜਾ ਆ ਜਾਂ ਮੰਥ ਜਿਹੜਾ ਆ ਅਵੇਅਰਨੈਸ ਮੰਥ ਅਸਲ ਦੇ ਵਿੱਚ ਮਾਰਚ ਦੇ ਮਹੀਨੇ ਇਹ ਰੱਖਿਆ ਗਿਆ ਔਰ ਇਹ ਜਿਹੜੀ ਡਿਸੀਜ਼ ਆ ਜਾਂ ਇਹ ਜਿਹੜੀ ਬਿਮਾਰੀ ਆ ਇਹਦੇ ਤੋਂ ਬਹੁਤ ਸਾਰੇ ਜਿਹੜੇ ਲੋਕ ਅਸਲ ਦੇ ਵਿੱਚ ਪ੍ਰਭਾਵਿਤ ਹੁੰਦੇ ਆ ਪਰ ਅਸਲ ਦੇ ਵਿੱਚ ਬਹੁਤ ਵਾਰ ਪਤਾ ਨਹੀਂ ਹੁੰਦਾ ਹਨਾ ਕਿ ਇਹ ਜਿਹੜੀ ਬਿਮਾਰੀ ਆ ਇਹ ਅਸਲ ਦੇ ਵਿੱਚ ਐਪੀਲੈਪਸੀ ਹੈ। ਸੋ ਐਪੀਲੈਪਸੀ ਦੇ ਬਾਰੇ ਚ ਜਾਗਰੂਕਤਾ ਜਿਹੜੀ ਹੈ ਲੋਕਾਂ ਦੇ ਵਿੱਚ ਲਿਆਉਣ ਦੇ ਲਈ ਜਿਹੜਾ ਮਾਰਚ ਦਾ ਮਹੀਨਾ ਹੈ ਉਹ ਰੱਖਿਆ ਗਿਆ 1 ਤੋਂ ਲੈ ਕੇ 31 ਮਾਰਚ ਤੱਕ ਇਹ ਜਿਹੜਾ ਮਹੀਨਾ ਆ ਇਸ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗਤੀਵਿਧੀਆਂ ਜਿਹੜੀਆਂ ਹੈ ਉਹ ਕੀਤੀਆਂ ਜਾਂਦੀਆਂ ਜਿਹੜਾ ਸਿਹਤ ਵਿਭਾਗ ਆ ਉਹਦੇ ਵੱਲੋਂ ਵੀ ਤੇ ਬਹੁਤ ਸਾਰੀਆਂ ਹੋਰ ਸੰਸਥਾਵਾਂ ਵੱਲੋਂ ਵੀ ਮੀਡੀਆ ਕੈਂਪੇਨਸ ਜਿਹੜੇ ਆ ਉਹ ਕੀਤੇ ਜਾਂਦੇ ਆ ਇਵੈਂਟਸ ਰੱਖੇ ਜਾਂਦੇ ਆ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਆਪਾਂ ਮੈਨੂੰ ਲੱਗਦਾ ਕਿ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਬਾਬਤ ਕਈ ਵਾਰ ਗੱਲ ਕੀਤੀ ਹੈ ਪਰ ਅੱਜ ਵੀ ਗੱਲ ਇਸੇ ਕਰਕੇ ਕਰਨੀ ਪੈਂਦੀ ਹੈ ਕਿਉਂਕਿ ਬਹੁਤ ਵਾਰ ਸਾਨੂੰ ਇਸ ਬਿਮਾਰੀ ਦੇ ਜਿਹੜੇ ਲੱਛਣ ਨੇ ਪਤਾ ਵੀ ਨਹੀਂ ਹੁੰਦੇ ਹਨਾ। ਅਸਲ ਦੇ ਵਿੱਚ ਇਹ ਜਿਹੜੀ ਬਿਮਾਰੀ ਆ ਸਾਡੇ ਨਰਵ ਸੈੱਲ ਦਾ ਜਿਹੜੇ ਬ੍ਰੇਨ ਦੇ ਵਿੱਚ ਜਿਹੜੇ ਨਰਵ ਸੈੱਲ ਹੁੰਦੇ ਆ ਉਹਦਾ ਇੱਕ ਡਿਸਆਰਡਰ ਹੁੰਦਾ ਆ ਹਨਾ ਔਰ ਜਦੋਂ ਉਹ ਜਿਹੜਾ ਡਿਸਆਰਡਰ ਹੁੰਦਾ ਜਾਂ ਉਹ ਜਿਹੜੇ ਸੈੱਲ ਆ ਉਹ ਡਿਸਟਰਬ ਹੁੰਦੇ ਆ ਤਾਂ ਉਹਦੇ ਨਾਲ ਜਿਹੜੀ ਸਾਡੀ ਜਿਹੜੀ ਹਾਲਤ ਹੈ ਯਾਨੀ ਕਿ ਸਰੀਰਕ ਜਿਹੜਾ ਇੱਕ ਸੰਤੁਲਨ ਆ ਉਹ ਕਈ ਵਾਰ ਨਹੀਂ ਬਣ ਪਾਉਂਦਾ ਤੇ ਇਹਦੇ ਨਾਲ ਕਈ ਵਾਰ ਯਾਨੀ ਕਿ ਜਿਹੜੀ ਬਿਮਾਰੀ ਹੈ ਕਈ ਵਾਰ ਲੱਗਦਾ ਜਿਹੜੇ ਲੱਛਣ ਆ ਇਹਦੇ ਵੱਖ ਵੱਖ ਵੀ ਹੁੰਦੇ ਆ। ਸੋ ਕਈ ਵਾਰ ਤਾਂ ਜਿਹੜੀ ਇਹ ਬਿਮਾਰੀ ਆ ਇਹ ਬ੍ਰੇਨ ਇੰਜਰੀ ਯਾਨੀ ਕਿ ਦਿਮਾਗ ਦੇ ਵਿੱਚ ਕੋਈ ਸੱਟ ਜਿਹੜੀ ਲੱਗਣ ਦੇ ਕਾਰਨ ਅੰਦਰੋਂ ਹੀ ਅੰਦਰ ਜਦੋਂ ਕੋਈ ਇਹੋ ਜਿਹੀ ਸੱਟ ਲੱਗਦੀ ਹੈ ਉਹਦੇ ਕਰਕੇ ਵੀ ਹੋ ਜਾਂਦੀ ਹੈ। ਕਈ ਵਾਰ ਸਟ੍ਰੋਕ ਦੇ ਕਰਕੇ ਵੀ ਜਿਹੜੀ ਇਹ ਬਿਮਾਰੀ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਬਹੁਤ ਸਾਰੇ ਲੱਛਣ ਆ ਤੇ ਇਹਨਾਂ ਦੇ ਬਾਰੇ ਚ ਲੋਕਾਂ ਨੂੰ ਜਿਹੜੀ ਜਾਗਰੂਕਤਾ ਆ ਉਹ ਜ਼ਰੂਰ ਹੋਵੇ ਤੇ ਕਿਉਂਕਿ ਕਈ ਵਾਰ ਹੁੰਦਾ ਨਾ ਜਿਹੜਾ ਕਿਸੇ ਪਰਿਵਾਰ ਦੇ ਵਿੱਚ ਕੋਈ ਬੱਚਾ ਆ ਉਹ ਸਰੀਰ ਦਾ ਤੇ ਦਿਮਾਗ ਦਾ ਜਿਹੜਾ ਸੰਤੁਲਨ ਆ ਉਹਦਾ ਬਹੁਤ ਛੇਤੀ ਸਹੀ ਨਹੀਂ ਹੁੰਦਾ ਦਿਖਾਈ ਦਿੰਦਾ। ਜਦੋਂ ਉਹਦਾ ਵਿਕਾਸ ਹੁੰਦਾ ਸਰੀਰਕ ਵਿਕਾਸ ਦੇ ਵਿੱਚ ਥੋੜਾ ਜਿਹਾ ਸਾਨੂੰ ਲੱਗਦਾ ਕਿ ਦੇਰੀ ਹੈ ਜਾਂ ਫਿਰ ਇਸ ਤਰ੍ਹਾਂ ਵੀ ਲੱਗਦਾ ਕਿ ਜਿਹੜਾ ਆਮ ਬੱਚੇ ਆ ਉਹਨਾਂ ਦੇ ਨਾਲੋਂ ਉਹਦਾ ਵਿਕਾਸ ਜਿਹੜਾ ਉਹ ਬਹੁਤ ਵੱਖਰੀ ਤਰ੍ਹਾਂ ਦਾ ਹੋ ਰਿਹਾ ਹਨਾ। ਸੋ ਇਸ ਤਰ੍ਹਾਂ ਦਾ ਜੇਕਰ ਵਿਕਾਸ ਦੇ ਵਿੱਚ ਕਿਸ ਤਰ੍ਹਾਂ ਦੀ ਅੜਚਣ ਹੈ ਰੁਕਾਵਟ ਹੈ ਤਾਂ ਸਾਨੂੰ ਜ਼ਰੂਰ ਇਹਦੇ ਬਾਰੇ ਚ ਸਲਾਹ ਜਿਹੜੀ ਉਹ ਡਾਕਟਰਾਂ ਦੀ ਲੈਣੀ ਚਾਹੀਦੀ ਹੈ ਔਰ ਇਸ ਬਿਮਾਰੀ ਦੇ ਜਿਹੜੇ ਲੱਛਣ ਹੈ ਜੇ ਲੱਗਦਾ ਕਿ ਕੋਈ ਇਹੋ ਜਿਹਾ ਡਿਸਆਰਡਰ ਜਿਹੜਾ ਉਹ ਦੇਖਣ ਨੂੰ ਲੱਗਦਾ ਤੇ ਉਹਦੇ ਲਈ ਸਾਨੂੰ ਜਾਗਰੂਕ ਹੋਣ ਦੀ ਵੀ ਲੋੜ ਹੈ ਜੇ ਐਬਨੋਰਮਲ ਬਿਹੇਵੀਅਰ ਆ ਜਿੱਦਾਂ ਨੋਰਮਲ ਨਾਲੋਂ ਥੋੜਾ ਵੱਖਰਾ ਹਨਾ। ਸੋ ਇਸ ਕਰਕੇ ਸਾਨੂੰ ਇਹਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਹੋਣੀ ਬਹੁਤ ਹੀ ਜ਼ਰੂਰੀ ਹੈ ਤੇ ਇਸੇ ਕਰਕੇ ਇਹ ਜਿਹੜੇ ਮਹੀਨੇ ਆ ਯਾਨੀ ਕਿ ਮਾਰਚ ਮਹੀਨਾ ਜਿੱਦਾਂ ਉਹ ਅਵੇਅਰਨੈਸ ਮੰਥ ਦੇ ਤੌਰ ਦੇ ਉੱਤੇ ਰੱਖਿਆ ਗਿਆ ਨੈਸ਼ਨਲ ਐਪੀਲੈਪਸੀ ਅਵੇਅਰਨੈਸ ਮੰਥ ਦੇ ਤੌਰ ਤੇ ਇੱਕ ਹੋਰ ਜਿਹੜੀ ਚੀਜ਼ ਹੈ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੀ ਕਿਉਂਕਿ ਇਹਦੇ ਬਾਰੇ ਗੱਲਬਾਤ ਬਹੁਤ ਘੱਟ ਕੀਤੀ ਜਾਂਦੀ ਹੈ। 1 ਤੋਂ 31 ਮਾਰਚ ਦਾ ਜਿਹੜਾ ਮਹੀਨਾ ਉਹ ਆਸਟ੍ਰੇਲੀਆ ਦੇ ਵਿੱਚ ਐਂਡੋਮੈਟ੍ਰੀਓਸਿਸ ਇੱਕ ਬਿਮਾਰੀ ਹੈ ਜਿਹੜੀ ਕਿ ਮਹਿਲਾਵਾਂ ਦੇ ਵਿੱਚ ਪਾਈ ਜਾਂਦੀ ਹੈ। ਸੋ ਇਹਦੇ ਬਾਰੇ ਗੱਲਬਾਤ ਬਹੁਤ ਘੱਟ ਹੁੰਦੀ ਹੈ ਦੋਸਤੋ ਔਰ ਇਹ ਮਹੀਨੇ ਦੇ ਵਿੱਚ ਅਵੇਅਰਨੈਸ ਮੰਥ ਜਿਹੜਾ ਆ ਉਹ ਇਸ ਬਿਮਾਰੀ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਵੀ ਮਨਾਇਆ ਜਾਂਦਾ ਜਾਂ ਰੱਖਿਆ ਜਾਂਦਾ ਹੈ ਨਾ। ਸੋ ਇਹ ਜਿਹੜੀ ਬਿਮਾਰੀ ਹੈ ਯਾਨੀ ਕਿ ਐਂਡੋਮੈਟ੍ਰੀਓਸਿਸ ਅਵੇਅਰਨੈਸ ਮੰਥ ਜਿਹੜਾ ਆ ਉਹ ਅਸਲ ਦੇ ਵਿੱਚ ਇਸ ਕਰਕੇ ਰੱਖਿਆ ਗਿਆ ਕਿਉਂਕਿ ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਸਗੋਂ ਵਰਲਡ ਵਾਈਡ ਜੇ ਦੇਖਿਆ ਜਾਵੇ ਤਾਂ ਕਹਿੰਦੇ ਕਿ ਇਹ ਜਿਹੜੀ ਬਿਮਾਰੀ ਹੈ ਕਾਫੀ ਜ਼ਿਆਦਾ ਵੱਧ ਰਹੀ ਹੈ। ਸੋ ਇਸ ਕਰਕੇ ਮਾਰਚ ਮਹੀਨੇ ਇਹਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਨਾ ਸਿਰਫ ਆਸਟ੍ਰੇਲੀਆ ਚ ਸਗੋਂ ਵਰਲਡ ਵਾਈਡ ਜਿਹੜੀ ਕੋਸ਼ਿਸ਼ਾਂ ਆ ਉਹ ਕੀਤੀਆਂ ਜਾਂਦੀਆਂ ਆ। ਅਸਲ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਮਹਿਲਾਵਾਂ ਜਿਹੜੀਆਂ ਉਹ ਇਸ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਰਹੀਆਂ। ਸੋ 176 million ਜਿਹੜੀਆਂ ਮਹਿਲਾਵਾਂ ਇੱਕ ਅੰਦਾਜ਼ਾ ਜਿਹੜਾ ਆ ਉਹ ਲਗਾਇਆ ਜਾ ਰਿਹਾ ਕਿ ਇਸ ਵੇਲੇ ਦੁਨੀਆਂ ਭਰ ਦੇ ਵਿੱਚ ਪ੍ਰਭਾਵਿਤ ਨੇ। ਤੇ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ 10 ਮਹਿਲਾਵਾਂ ਪਿੱਛੇ ਇੱਕ ਮਹਿਲਾ ਜਿਹੜੀ ਹੈ ਇੱਕ ਔਰਤ ਜਿਹੜੀ ਹੈ ਉਹ ਇਸ ਬਿਮਾਰੀ ਤੋਂ ਪ੍ਰਭਾਵਿਤ ਆ। ਸੋ ਇਸ ਕਰਕੇ ਮਾਰਚ ਮਹੀਨੇ ਦੇ ਵਿੱਚ ਇੱਕ ਹਫ਼ਤਾ ਜਾਂ ਪੂਰਾ ਮਹੀਨਾ ਜਿਹੜਾ ਆ ਉਹ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਉਣ ਦੇ ਲਈ ਜਿਹੜੀਆਂ ਈਵੈਂਟਸ ਆ ਉਹ ਆਯੋਜਿਤ ਕੀਤੀਆਂ ਜਾਂਦੀਆਂ ਆ। ਲੋਕਾਂ ਦੇ ਵਿੱਚ ਜਾਗਰੂਕਤਾ ਕਿਵੇਂ ਲਿਆਂਦੀ ਜਾਵੇ ਇਹਦੇ ਬਾਰੇ ਚ ਜਿਹੜੀਆਂ ਵਿਚਾਰ ਵਟਾਂਦਰੇ ਜਿਹੜੇ ਆ ਉਹ ਕੀਤੇ ਜਾਂਦੇ ਆ। ਸੋ ਇਸ ਬਿਮਾਰੀ ਦੀ ਗੱਲ ਕਰੀਏ ਤਾਂ ਦੋਸਤੋ ਇਹ ਜਿਹੜੀ ਬਿਮਾਰੀ ਹੈ ਅਸਲ ਦੇ ਵਿੱਚ ਇਹ ਮਹਿਲਾਵਾਂ ਦੀ ਬੱਚੇਦਾਨੀ ਦੇ ਨਾਲ ਸੰਬੰਧਿਤ ਬਿਮਾਰੀ ਹੈ। ਸੋ ਇਹਦੇ ਬਾਰੇ ਬਹੁਤ ਜ਼ਿਆਦਾ ਖੁੱਲ੍ਹ ਕੇ ਜਿਹੜੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਤੇ ਇਸ ਬਿਮਾਰੀ ਦੇ ਦੌਰਾਨ ਜਿਹੜੇ ਟਿਸ਼ੂਜ਼ ਆ ਯੂਟਰਸ ਦੇ ਵਿੱਚ ਹਨਾ ਉਹ ਗਰੋ ਹੁੰਦੇ ਆ ਔਰ ਉਹੀ ਇਸ ਬਿਮਾਰੀ ਦਾ ਵੱਡਾ ਕਾਰਨ ਬਣ ਜਾਂਦੇ ਆ ਔਰ ਉਹਦੇ ਨਾਲ ਜਿਹੜੀਆਂ ਮਹਿਲਾਵਾਂ ਆ ਉਹ ਕਾਫੀ ਤਕਲੀਫ ਵੀ ਝੱਲਦੀਆਂ ਆ ਜਦੋਂ ਜਿਹੜੀ ਉਹਨਾਂ ਦੀ ਜਦੋਂ ਮੈਂਸਟਰਲ ਜਿਹੜਾ ਪੀਰੀਅਡ ਜਾਂ ਸਾਈਕਲ ਆ ਉਹ ਚੱਲਦਾ ਆ। ਸੋ ਉਸ ਸਮੇਂ ਦੌਰਾਨ ਜੇਕਰ ਤਕਲੀਫ ਜ਼ਿਆਦਾ ਹੁੰਦੀ ਹੈ ਤਾਂ ਬਹੁਤ ਜ਼ਰੂਰੀ ਹੁੰਦਾ ਕਿ ਡਾਕਟਰ ਦੇ ਨਾਲ ਜਿਹੜੀ ਸਲਾਹ ਆ ਉਹ ਜ਼ਰੂਰ ਕੀਤੀ ਜਾਵੇ ਤਾਂ ਕਿ ਇਸ ਗੱਲ ਦੇ ਬਾਰੇ ਚ ਜ਼ਰੂਰ ਯਕੀਨ ਜਿਹੜਾ ਹੈ ਬਣਾਇਆ ਜਾਵੇ ਕਿ ਜਿਹੜਾ ਜੇ ਇਹੋ ਜਿਹੀ ਕੋਈ ਤਕਲੀਫ ਹੋ ਰਹੀ ਹੈ ਤਾਂ ਉਹ ਇਸ ਬਿਮਾਰੀ ਦੇ ਕਾਰਨ ਨਾ ਹੋ ਰਹੀ ਹੋਵੇ। ਸੋ ਸਿਹਤ ਸੰਬੰਧੀ ਜਾਗਰੂਕਤਾ ਜਿਹੜੀ ਆਸਟ੍ਰੇਲੀਆ ਦੇ ਵਿੱਚ ਲਿਆਉਣ ਦੇ ਲਈ ਜਾਂ ਫਿਰ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਆਮ ਤੌਰ ਦੇ ਉੱਤੇ ਜਿਹੜਾ ਸਿਹਤ ਵਿਭਾਗ ਆ ਜਾਂ ਸਰਕਾਰ ਆ ਉਹ ਬਹੁਤ ਜ਼ਿਆਦਾ ਕਾਰਜ ਜਿਹੜੇ ਆ ਉਹ ਕਰ ਰਹੀ ਆ, ਅਗਾਂਹ ਵਧੂ ਕਾਰਜ ਜਿਹੜੇ ਉਹ ਕਰ ਰਹੀ ਆ, ਬਹੁਤ ਸਾਰੇ ਖੋਜ ਕਾਰਜ ਜਿਹੜੇ ਆ ਉਹ ਬਿਮਾਰੀਆਂ ਨੂੰ ਰੋਕ ਪਾਉਣ ਦੇ ਲਈ ਨੱਥ ਪਾਉਣ ਦੇ ਲਈ ਹੋ ਰਹੇ ਆ। ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਕੋਰੋਨਾ ਦਾ ਜਿਹੜਾ ਅਕਾਲ ਹੈ ਉਹ ਵੀ ਹੰਢਾਇਆ ਹਨਾ ਔਰ ਬਹੁਤ ਵਾਰ ਉਸ ਸਮੇਂ ਵੀ ਇਹ ਮਹਿਸੂਸ ਕੀਤਾ ਜਾਂਦਾ ਸੀਗਾ ਕਿ ਅਸੀਂ ਕੋਰੋਨਾ ਦੇ ਬਾਰੇ ਤਾਂ ਸੋਚ ਰਹੇ ਹਾਂ ਕਿ ਕੋਰੋਨਾ ਦੇ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਹੁਣ ਵੀ ਹੋ ਰਹੀਆਂ ਹਨਾ ਔਰ ਉਸ ਸਮੇਂ ਦੇ ਵਿੱਚ ਜਦੋਂ 11 ਮੌਤਾਂ ਹੁੰਦੀਆਂ ਸੀ ਤੇ ਸਾਨੂੰ ਬਹੁਤ ਵੱਡਾ ਅੰਕੜਾ ਲੱਗਦਾ ਸੀ ਔਰ ਹੁਣ ਵੀ ਜੇ ਅੰਕੜੇ ਦੇਖੀਏ ਤਾਂ ਜਿਹੜੇ ਪ੍ਰਭਾਵਿਤ ਲੋਕ ਨੇ ਕੋਰੋਨਾ ਤੋਂ ਉਹਨਾਂ ਦਾ ਵੀ ਅੰਕੜਾ ਬਹੁਤ ਜ਼ਿਆਦਾ ਇਸ ਵੇਲੇ ਔਰ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਪਰ ਉਹ ਇੱਕ ਆਮ ਰੂਟੀਨ ਦੇ ਵਿੱਚ ਸ਼ਾਮਲ ਹੋ ਗਿਆ। ਇਸੇ ਤਰ੍ਹਾਂ ਇਹ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਜਿਹਨਾਂ ਬਿਮਾਰੀਆਂ ਤੋਂ ਲੋਕ ਪ੍ਰਭਾਵਿਤ ਨੇ ਪਰ ਇਹਨਾਂ ਦਾ ਇਲਾਜ ਸੰਭਵ ਹੈ। ਜਦੋਂ ਕਿਸੇ ਚੀਜ਼ ਦਾ ਇਲਾਜ ਸੰਭਵ ਹੋ ਜਾਂਦਾ ਤਾਂ ਫਿਰ ਥੋੜਾ ਉਹਦਾ ਖਤਰਾ ਜਿਹੜਾ ਉਹ ਜ਼ਰੂਰ ਘੱਟ ਜਾਂਦਾ। ਖੈਰ ਇਹ ਕੁਛ ਜਿਹੜੀਆਂ ਤੁਹਾਡੇ ਨਾਲ ਮਾਰਚ ਮਹੀਨੇ ਦੀਆਂ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਮੈਂ ਜ਼ਰੂਰੀ ਸਮਝਦੀ ਸੀ ਔਰ ਮੈਨੂੰ ਲੱਗਦਾ ਹੁੰਦਾ ਕਿ ਇਹਨਾਂ ਤੋਂ ਸਾਨੂੰ ਜਾਣੂ ਹੋਣਾ, ਜਾਗਰੂਕ ਹੋਣਾ ਜ਼ਰੂਰੀ ਵੀ ਹੈ। ਪਿਛਲੇ ਦਿਨੀ ਇਸੇ ਮਹੀਨੇ ਦੇ ਵਿੱਚ ਜਿਹੜਾ ਵਾਟਰ ਚੈਲੰਜ ਜਿਹੜਾ ਹਫ਼ਤਾ ਆ ਉਹ ਵੀ ਮਨਾਇਆ ਗਿਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਵੀ ਇਸ ਵੇਲੇ ਮਹਿਸੂਸ ਕੀਤਾ ਜਾ ਰਿਹਾ ਕਿ ਵਾਟਰ ਏਡ ਆਸਟ੍ਰੇਲੀਆ ਜਿਹੜੀ ਹੈ ਉਹ ਕਹਿੰਦੀ ਹੈ ਕਿ ਇੱਕ ਬੰਦਾ ਜਿਹੜਾ ਆ 10 ਲੋਕਾਂ ਦੇ ਵਿੱਚੋਂ ਉਹਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ। ਸੋ ਜਿਹੜਾ ਪਾਣੀ ਦੇ ਵਿੱਚ ਗੰਧਲਾਪਨ ਆ ਰਿਹਾ ਆ ਜਾਂ ਫਿਰ ਪਾਣੀ ਜਿਹੜਾ ਆ ਉਹ ਹੋਰ ਬਿਮਾਰੀਆਂ ਨੂੰ ਵੀ ਸੱਦਾ ਦੇ ਸਕਦਾ ਜੇਕਰ ਉਹ ਗੰਧਲਾ ਆ ਤਾਂ ਇਹਦੇ ਲਈ ਸਾਫ਼ ਵਾਟਰ ਜਿਹੜਾ ਆ ਜਾਂ ਫਿਰ ਸੁਰੱਖਿਅਤ ਪਾਣੀ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਿਵੇਂ ਮਦਦ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਆ ਇਹਦੇ ਬਾਬਤ ਇਹ ਜਿਹੜੀ ਅਵੇਅਰਨੈਸ ਆ ਉਹ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ। ਖੈਰ ਇਹ ਸੀ ਜੀ ਕੁਛ ਕੁ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਇਹਦੇ ਨਾਲ ਹੀ ਕੁਛ ਕੁ ਖ਼ਬਰਾਂ ਜਿਹੜੀਆਂ ਉਹ ਵੀ ਬਹੁਤ ਜਲਦ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਉਂਕਿ ਕੁਛ ਖ਼ਬਰਾਂ ਜਿਹੜੀਆਂ ਪੰਜਾਬ ਤੋਂ ਵੀ ਆ ਰਹੀਆਂ ਔਰ ਉਹ ਖ਼ਬਰਾਂ ਜਿਹੜੀਆਂ ਉਹ ਕੋਈ ਜ਼ਿਆਦਾ ਖੁਸ਼ਗਵਾਰ ਨਹੀਂ ਕਹਿ ਸਕਦੇ ਉਹਨਾਂ ਨੂੰ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਫਿਲਹਾਲ ਸਾਡੇ ਨਾਲ ਜਿਹੜੇ ਦੋਸਤ ਜੁੜ ਚੁੱਕੇ ਆ ਪ੍ਰੋਗਰਾਮ 'ਚ ਉਹਨਾਂ ਨੂੰ ਆਪਾਂ ਜੀਆਂ ਨੂੰ ਕਹਿੰਦੇ ਹਾਂ ਸਾਡੇ ਨਾਲ ਨਰਿੰਦਰ ਠੌਰ ਸਾਹਿਬ ਜੁੜੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਫਤਿਹ ਜੀ, ਹੋਰ ਕੀ ਹਾਲ ਨੇ ਜੀ। ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਠੌਰ ਸਾਹਿਬ ਤੁਹਾਨੂੰ ਔਰ ਪਰਿਵਾਰ ਤੱਕ ਵੀ ਤੁਹਾਡੀ ਫਤਿਹ ਦੀ ਸਾਂਝ ਜਿਹੜੀ ਹੈ ਉਹ ਪੈ ਗਈ ਹੈ। ਸੋ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਤੇ ਬਾਕੀ ਜੀ ਹਾਲ ਚਾਲ ਬਿਲਕੁਲ ਦਰੁਸਤ ਨੇ, ਚੜ੍ਹਦੀ ਕਲਾ ਹੈ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਹੀ ਹੋਵੋਗੇ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਆਪਾਂ ਹੁਣ ਵੱਧਦੇ ਹਾਂ ਅਗਲੇ ਗੀਤ ਵੱਲ, ਕਿਉਂਕਿ ਇਹੀ ਇੱਕ ਜਿਹੜਾ ਸਿਲਸਿਲਾ ਹੁੰਦਾ ਜਾਂ ਫਿਰ ਜਿਹੜਾ ਪਹਿਲਾ ਘੰਟਾ ਹੁੰਦਾ ਜਿਸ ਦੌਰਾਨ ਅਸੀਂ ਗੀਤ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅਗਲੇ ਘੰਟੇ 'ਚ ਕਈ ਵਾਰ ਸਮਾਂ ਹੀ ਨਹੀਂ ਮਿਲਦਾ ਕਿ ਤੁਹਾਡੇ ਨਾਲ ਗੀਤਾਂ ਦੀ ਸਾਂਝ ਪਾਈ ਜਾ ਸਕੇ। ਚਲੋ ਜੀ, ਗੀਤ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਗਲਾ, ਪਰ ਉਸ ਤੋਂ ਵੀ ਪਹਿਲਾਂ ਤੁਹਾਨੂੰ ਇੱਕ ਵਾਰ ਫੇਰ ਅਸੀਂ ਗੁਜ਼ਾਰਿਸ਼ ਕਰ ਜਾਂਦੇ ਹਾਂ ਕਿ ਜੇਕਰ ਵਧਾਈਆਂ ਸਿਲਸਿਲੇ ਦੇ ਵਿੱਚ ਤੁਹਾਡੇ ਆਪਣੇ ਪਿਆਰੇ ਕਿਸੇ ਵੀ ਕਰੀਬੀ ਦਾ, ਦੋਸਤ ਦਾ, ਮਿੱਤਰ ਦਾ, ਰਿਸ਼ਤੇਦਾਰ ਦਾ ਕੋਈ ਖਾਸ ਦਿਨ ਹੈ ਔਰ ਉਸ ਖਾਸ ਦਿਨ ਨੂੰ ਹੋਰ ਖਾਸ ਬਣਾਉਣਾ ਤੁਸੀਂ ਆਪਣੇ ਮੁਹੱਬਤੀ ਪੈਗਾਮ ਦੇ ਨਾਲ, ਤਾਂ ਅਸੀਂ ਉਹਨਾਂ ਦੇ ਲਈ ਸਰਪ੍ਰਾਈਜ਼ ਕਾਲ ਕਰ ਸਕਦੇ ਹਾਂ। ਤੁਸੀਂ ਸਾਨੂੰ ਉਹਨਾਂ ਦੀ ਜਾਣਕਾਰੀ, ਉਸ ਖਾਸ ਦਿਨ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਭੇਜ ਸਕਦੇ ਹੋ। ਤੇ ਇਹਦੇ ਨਾਲ ਹੀ ਸ਼ਬਦਾਂ ਦੀ ਸਾਂਝ ਜ਼ਰੂਰ ਪਾਉਣੀ ਸੀ। ਸ਼ਬਦ ਦੀ ਸਾਂਝ ਜਿਹੜੀ ਹੈ ਉਹ ਅੱਜ ਦੀ ਕੀ ਪਾਈਏ, ਅਸਲ ਦੇ ਵਿੱਚ ਸ਼ਬਦ ਇੱਕ ਮੈਂ ਜ਼ਰੂਰ ਬਹੁਤ ਜਲਦ ਸਾਂਝਾ ਕਰਾਂਗੀ, ਪਰ ਉਸ ਤੋਂ ਵੀ ਪਹਿਲਾਂ ਨਾ ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦੀ ਹਾਂ। ਆਪਾਂ ਜਦੋਂ ਮੂਲੀਆਂ ਵਾਲੇ ਪਰੌਂਠੇ ਬਣਾਉਂਦੇ ਹਾਂ ਜਾਂ ਫਿਰ ਅਸੀਂ ਜਦੋਂ ਨਾ ਕੋਫਤੇ ਬਣਾਉਂਦੇ ਹਾਂ ਤਾਂ ਅਸੀਂ ਉਹਨੂੰ ਕੱਦੂਕਸ ਕਰਦੇ ਹਾਂ, ਹਨਾ। ਸੋ ਮੂਲੀ ਨੂੰ ਕੱਦੂਕਸ ਕਰਕੇ ਉਹਨੂੰ ਅਸੀਂ ਪਰੌਂਠਿਆਂ 'ਚ ਯੂਜ਼ ਕਰਦੇ ਹਾਂ, ਵਰਤਦੇ ਹਾਂ। ਤੇ ਇਸੇ ਤਰ੍ਹਾਂ ਜਦੋਂ ਅਸੀਂ ਕੋਫਤੇ ਬਣਾਉਂਦੇ ਹਾਂ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੱਦੂਕਸ ਕਰਕੇ ਵਰਤੀਆਂ ਜਾਂਦੀਆਂ। ਅੱਛਾ, ਜਦੋਂ ਅਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਹਾਂ ਹਨਾ, ਅਸੀਂ ਕਹਿੰਦੇ ਹਾਂ ਗ੍ਰੇਟਰ, ਪਰ ਜਦੋਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕੱਦੂਕਸ। ਪਰ ਇਹ ਕੱਦੂਕਸ ਜਿਹੜਾ ਇਹਨੂੰ ਕੱਦੂਕਸ ਕਿਉਂ ਕਿਹਾ ਜਾਂਦਾ, ਇਹ ਇੱਕ ਸਵਾਲ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ। ਤੁਸੀਂ ਇਹਦਾ ਜਵਾਬ ਜ਼ਰੂਰ ਭੇਜਿਓ ਕਿ ਕੱਦੂਕਸ ਨੂੰ ਕੱਦੂਕਸ ਕਿਉਂ ਕਿਹਾ ਜਾਂਦਾ, ਠੀਕ ਹੈ ਜੀ। ਤੇ ਆਪਾਂ ਗੀਤ ਵੱਲ ਵੱਧਦੇ ਹਾਂ ਫਿਰ। ਪਹਿਲਾ ਜਿਹੜਾ ਪ੍ਰੋਗਰਾਮ ਦਾ ਅਗਲਾ ਗੀਤ ਹੈ ਉਹ ਆਪਾਂ ਸੁਣਾਉਂਦੇ ਹਾਂ ਤੁਹਾਨੂੰ ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ। ਤੇ ਤੁਸੀਂ ਸੋਚੋ ਇਹਦਾ ਜਵਾਬ ਤੇ ਜਲਦੀ ਜਲਦੀ ਭੇਜੋ ਸਾਨੂੰ। ਇੱਧਰ ਗੁਰਿੰਦਰ ਸਿੰਘ ਹੁਰੀ ਵੀ ਪਹੁੰਚ ਚੁੱਕੇ ਆ ਪ੍ਰੋਗਰਾਮ 'ਚ, ਜੀ ਆਇਆਂ ਨੂੰ ਕਹਿੰਦੇ ਗੁਰਿੰਦਰ ਸਿੰਘ ਜੀ, ਔਰ ਤੁਹਾਡਾ ਜਿਹੜਾ ਮੈਸੇਜ ਹੈ ਮੈਂ ਬਹੁਤ ਜਲਦ ਸਾਂਝਾ ਕਰਾਂਗੀ। ਫਿਲਹਾਲ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਬਲਜੀਤ ਮਾਲਵਾ। ਲੋ ਜੀ ਤੇਰਾ ਲਾਡਲਾ ਕਮਾਉਣ ਲੱਗ ਪਿਆ ਹੁਣ ਬਾਪੂ ਤੈਨੂੰ ਮੌਜ ਕਰਾਉਣੀ ਪੁੱਤ ਨੇ ਹਨਾ। ਵੈਸੇ ਜਦੋਂ ਪੁੱਤ ਜਵਾਨ ਹੁੰਦਾ ਨਾ ਤਾਂ ਜਵਾਨ ਪੁੱਤ ਨੂੰ ਵੇਖ ਕੇ ਬਾਪ ਦਾ ਜਿਹੜਾ ਹੌਸਲਾ ਉਹ ਜ਼ਰੂਰ ਦੁੱਗਣਾ ਤਿੱਗਣਾ ਹੋ ਜਾਂਦਾ। ਸੋ ਆਪਣੀ ਔਲਾਦ ਜਿਹੜੀ ਹੈ ਜਦੋਂ ਤਰੱਕੀ ਵੱਲ ਵੱਧਦੀ ਹੈ ਔਰ ਜਦੋਂ ਉਸ ਨੂੰ ਆਪਣੇ ਜਿਹੜੇ ਸੁਪਨੇ ਆ ਉਹ ਔਲਾਦ ਦੇ ਵਿੱਚ ਪੂਰੇ ਹੁੰਦੇ ਦਿਖਦੇ ਆ ਤਾਂ ਉਹਦੇ ਲਈ ਉਹ ਜਿਹੜੀ ਖੁਸ਼ੀ ਹੈ ਉਹਦਾ ਕੋਈ ਅੰਤ ਨਹੀਂ ਹੁੰਦਾ ਹਨਾ। ਸੋ ਉਹਦਾ ਅਹਿਸਾਸ ਸਿਰਫ ਉਸ ਬਾਪ ਨੂੰ ਹੀ ਹੁੰਦਾ। ਔਰ ਦੋਸਤੋ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਸ਼ੁਰੂਆਤ ਹੁੰਦੀ ਹੈ ਜਦੋਂ ਜਿਹੜਾ ਪੁੱਤਰ ਹੈ ਉਹ ਆਪਣੇ ਉਸ ਮੰਜ਼ਿਲ ਦੇ ਵੱਲ ਵੱਧ ਰਿਹਾ ਹੁੰਦਾ ਤਾਂ ਮਾਪੇ ਜਿਹੜੇ ਆ ਇੱਕ ਸਕੂਨ ਜਿਹੜਾ ਆ ਉਹ ਜ਼ਰੂਰ ਹਾਸਲ ਕਰਦੇ ਆ ਪਰ ਹੌਲੀ ਹੌਲੀ ਜਿਉਂ ਜਿਉਂ ਜਿਹੜਾ ਪੁੱਤ ਆ ਉਹਦੀ ਆਪਣੀ ਕਬੀਲਦਾਰੀ ਉਹਦਾ ਜਿਹੜਾ ਪਰਿਵਾਰ ਆ ਉਹ ਜੁੜ ਜਾਂਦਾ ਉਹਦੀ ਆਪਣੀ ਕਬੀਲਦਾਰੀ ਵੱਧ ਜਾਂਦੀ ਹੈ ਜਾਂ ਕਿਸੇ ਕਾਰਨ ਜਿਹੜਾ ਇੱਕ ਪੀੜੀ ਪਾੜਾ ਜਿਹੜਾ ਉਹ ਆੜੇ ਆਉਂਦਾ ਤਾਂ ਉੱਥੇ ਫਿਰ ਕਈ ਵਾਰ ਇੱਕ ਜਿਹੜੀ ਤਰਾਸਦੀ ਆ ਮਾਪਿਆਂ ਦੀ ਇਹ ਵੀ ਬਣ ਜਾਂਦੀ ਹੈ ਕਿ ਜਿਹੜੇ ਬੱਚਿਆਂ ਨੂੰ ਉਹ ਅੱਗੇ ਵੱਧਦਿਆਂ ਹੋਇਆਂ ਵੇਖਦੇ ਵੇਖਣਾ ਵੀ ਚਾਹੁੰਦੇ ਹੁੰਦੇ ਆ ਉਹਨਾਂ ਦੀ ਤਰੱਕੀ ਜਿਹੜੀ ਹੈ ਉਹ ਵੀ ਵੇਖਣਾ ਚਾਹੁੰਦੇ ਹੁੰਦੇ ਆ ਜਿਵੇਂ ਬਹੁਤ ਸਾਰੇ ਜਿਹੜੇ ਪੁੱਤ ਨੇ ਹਨਾ ਉਹ ਪ੍ਰਦੇਸਾਂ ਦੇ ਵਿੱਚ ਆ ਕੇ ਵਸੇ ਆ ਔਰ ਇਹ ਉਹਨਾਂ ਦੀ ਮਾਪਿਆਂ ਦੀ ਦਿਲੀ ਚਾਹਤ ਵੀ ਹੁੰਦੀ ਹੈ ਕਿਸੇ ਸਮੇਂ ਵੀ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਦੂਜੇ ਮੁੰਡਿਆਂ ਵਾਂਗ ਉਹ ਵੀ ਪ੍ਰਦੇਸਾਂ ਦੇ ਵਿੱਚ ਜਾਣ ਉੱਥੇ ਤਰੱਕੀ ਕਰਨ ਹਨਾ ਔਰ ਉੱਥੋਂ ਵਧੀਆ ਤਰ੍ਹਾਂ ਉਹ ਸੈੱਟ ਹੋ ਕੇ ਪਿੱਛੇ ਜ਼ਰੂਰ ਆਪਣੇ ਪਰਿਵਾਰ ਦੀ ਜਿਹੜੀ ਟੇਕ ਕੇਅਰ ਆ ਕਰਨ ਪਿੱਛੇ ਜ਼ਰੂਰ ਪਰਿਵਾਰ ਦਾ ਜਿਹੜਾ ਧਿਆਨ ਹੈ ਉਹ ਜ਼ਰੂਰ ਰੱਖਣ ਹਨਾ। ਪਰ ਤਰਾਸਦੀ ਇਹ ਹੋ ਜਾਂਦੀ ਹੈ ਕਿ ਜਦੋਂ ਪੁੱਤਰ ਪਰਦੇਸ ਚਲੇ ਜਾਂਦੇ ਆ ਉੱਥੇ ਤਰੱਕੀ ਵੀ ਬਹੁਤ ਕਰਦੇ ਆ ਪਰ ਉਹ ਪਰਦੇਸਾਂ ਦਾ ਜਿਹੜਾ ਇੱਕ ਜੀਵਨ ਢੰਗ ਆ ਉਹ ਉਹਨਾਂ ਨੂੰ ਇਸ ਤਰ੍ਹਾਂ ਬੰਨ ਲੈਂਦਾ ਕਿ ਜਿਹੜੀ ਪਿੱਛੇ ਦੀ ਜਿਹੜੀ ਝਾਕ ਹੈ ਉਹ ਹੋਣ ਦੇ ਬਾਵਜੂਦ ਵੀ ਉਹ ਆਪਣੇ ਮਾਪਿਆਂ ਦੇ ਨਾਲ ਉਸ ਤਰ੍ਹਾਂ ਦਾ ਜਿਹੜਾ ਉਸ ਤਰ੍ਹਾਂ ਦੀ ਜਿਹੜੀ ਨੇੜਤਾ ਉਹ ਨਹੀਂ ਰੱਖ ਪਾਉਂਦੇ ਕਿਉਂਕਿ ਮਿਲਣਾ ਜਿਹੜਾ ਆ ਉਹ ਲਮੇਰਾ ਹੋ ਜਾਂਦਾ ਔਰ ਉਹ ਜਿਸ ਤਰ੍ਹਾਂ ਦੇ ਝਮੇਲਿਆਂ ਦੇ ਵਿੱਚ ਉੱਥੇ ਫਸ ਜਾਂਦੇ ਆ ਉਹਨਾਂ ਨੂੰ ਸ਼ਾਇਦ ਜਿਹੜੇ ਮਾਪੇ ਆ ਉਹ ਉਸ ਸਮੇਂ ਮਹਿਸੂਸ ਨਹੀਂ ਕਰ ਪਾਉਂਦੇ ਔਰ ਉਹ ਮਜਬੂਰੀ ਜਿਹੜੀ ਆ ਉਹ ਕੀ ਹੁੰਦੀ ਹੈ ਹਨਾ ਉਹ ਵੀ ਜਾਣ ਨਹੀਂ ਪਾਉਂਦੇ। ਸੋ ਨਾ ਪਿਛਲੇ ਦਿਨੀ ਗੁਰਭਜਨ ਗਿੱਲ ਹੋਰਾਂ ਨੇ ਇੱਕ ਕਵਿਤਾ ਪੁੱਤਰ ਤਾਂ ਪਰਦੇਸ ਗਏ ਨੇ ਮੈਨੂੰ ਇਸ ਗੀਤ ਤੋਂ ਬਾਅਦ ਹੁਣ ਜ਼ਰੂਰ ਚੰਗਾ ਲੱਗਾ ਕਿ ਉਹੀ ਕਵਿਤਾ ਜਿਹੜੀ ਆ ਉਹ ਕਿਤੇ ਨਾ ਕਿਤੇ ਮੇਲ ਜ਼ਰੂਰ ਖਾਂਦੀ ਹੈ ਕਿਉਂਕਿ ਤਰੱਕੀ ਨੂੰ ਵੇਖਣਾ ਆਪਣੀ ਔਲਾਦ ਨੂੰ ਅੱਗੇ ਵੱਧਦਿਆਂ ਵੇਖਣਾ ਜਾਂ ਫਿਰ ਸਫਲਤਾ ਦੀਆਂ ਜਿਹੜੀਆਂ ਸਿਖਰਾਂ ਛੂਹਦੇ ਦੇਖਣਾ ਮਾਪਿਆਂ ਦੇ ਲਈ ਬੜਾ ਸਕੂਨ ਭਰਪੂਰ ਅਹਿਸਾਸ ਹੁੰਦਾ ਪਰ ਉਸ ਸਕੂਨ ਭਰਪੂਰ ਅਹਿਸਾਸ ਤੋਂ ਬਾਅਦ ਇੱਕ ਜਿਹੜੀ ਤਰਾਸਦੀ ਹੈ ਜੀਵਨ ਦੇ ਕਿਸੇ ਮੋੜ ਦੇ ਉੱਤੇ ਜਿਹੜੀ ਉਹਨਾਂ ਦੇ ਲਈ ਵੱਡੀ ਬਣ ਜਾਂਦੀ ਹੈ ਉਹ ਕੀ ਹੁੰਦੀ ਹੈ ਇਸ ਕਵਿਤਾ ਦੇ ਵਿੱਚ ਬਹੁਤ ਸੋਹਣੀ ਪੇਸ਼ ਕੀਤੀ ਹੈ ਗੁਰਭਜਨ ਗਿੱਲ ਹੋਰਾਂ ਨੇ। ਕਹਿੰਦੇ ਪੁੱਤਰ ਤਾਂ ਪਰਦੇਸ ਗਏ ਨੇ ਨੂਹਾਂ ਪੋਤਰੀਆਂ ਤੇ ਪੋਤੇ ਦੂਰ ਦੇਸ ਵਿੱਚ ਵਸਦੇ ਰਸਦੇ ਬਾਪੂ ਜੀ ਦੀ ਉਮਰ ਸਿਆਣੀ ਉਮਰ ਦੇ ਅੱਠਵੇਂ ਡੰਡੇ ਤੱਕ ਵੀ ਉਲਝੀ ਪਈ ਹੈ ਸੁਲਝੀ ਨਹੀਂ ਫਿਕਰਾਂ ਦੀ ਤਾਣੀ ਘਰ ਵਿੱਚ ਮਾਂ ਹੈ ਬੈਠੀ ਰਹਿੰਦੀ ਕੱਲ ਮੁਕੱਲੀ ਰੋਜ਼ ਸਵੇਰੇ ਉੱਠ ਬਹਿੰਦੀ ਹੈ ਯਾਦਾਂ ਦੇ ਚਰਖੇ ਤੇ ਰੂਹ ਨੂੰ ਕੱਤੀ ਜਾਵੇ ਮਗਰੋਂ ਜਦੋਂ ਉਤਾਰੇ ਛੱਲੀ ਸ਼ਾਮੀ ਫੇਰ ਅਟੇਰਨ ਲੈ ਕੇ ਬਹਿ ਜਾਂਦੀ ਹੈ ਮਨ ਵਿੱਚ ਸੌ ਸੌ ਸੋਚਾਂ ਫਿਕਰਾਂ ਦੇ ਪਰਛਾਵੇਂ ਛੱਲੀਆਂ ਟੇਰਨ ਟੇਰ ਟੇਰ ਕੇ ਲੱਛੇ ਕਿੱਲੀ ਟੰਗੀ ਜਾਵੇ ਪੁੱਤਾਂ ਪੋਤਰਿਆਂ ਦੀਆਂ ਖੈਰਾਂ ਮੰਗੀ ਜਾਵੇ ਸੱਦ ਜੁਲਾਹਾ ਸੂਤਰ ਦੇ ਕੇ ਕਈ ਆਖੇ ਵੇ ਤੂੰ ਬੁਣ ਦੇ ਖੇਸ ਲੈ ਜਾਵਣਗੇ ਪੁੱਤਰ ਮੇਰੇ ਜਦ ਆਵਣਗੇ ਚੌ ਗਿੱਠਾਂ ਤੇ ਆ ਪਰਦੇਸ ਕਦੇ ਇਸ ਸੋਚ ਦੇ ਨਾਲ ਵੀ ਉਡੀਕ ਰਹਿੰਦੀ ਹੈ ਮਾਂ ਨੂੰ ਵੀ ਆਹ ਤਾਂ ਪਰਦੇਸ ਹੈ ਚੌ ਗਿੱਠਾਂ ਤੇ ਹਨਾ ਪਰ ਉਹ ਪਰਦੇਸ ਦੀ ਜਿਹੜੀ ਦੂਰੀ ਹੈ ਉਹ ਬਹੁਤ ਜ਼ਿਆਦਾ ਲੰਬੀ ਹੁੰਦੀ ਜਾਂਦੀ ਹੈ। ਸੋ ਸੁਰਤ ਸਮੁੰਦਰੋਂ ਪਾਰ ਗਈ ਸੀ ਜਦੋਂ ਅਚਾਨਕ ਟੈਲੀਫੋਨ ਦੀ ਘੰਟੀ ਵੱਜੀ ਮਾਂ ਦੇ ਦਿਲ ਦੀ ਧੜਕਣ ਤੱਕ ਤੱਕ ਯਾ ਰੱਬ ਸੱਚਿਆ ਰਾਜ਼ੀ ਹੋਵੇ ਬਾਗ ਕਬੀਲਾ ਧੜਕ ਸਾਰ ਤੋਂ ਮੇਰੀ ਅੱਖ ਫਰਕਦੀ ਸੱਜੀ ਹੌਲੀ ਹੌਲੀ ਉੱਠਦੀ ਹੈ ਗੋਡੇ ਹੱਥ ਧਰ ਕੇ ਟੈਲੀਫੋਨ ਫੜਦਿਆਂ ਪਹਿਲਾ ਫਿਕਰਾ ਬੋਲੇ ਇੱਥੋਂ ਦੀ ਸੁੱਖ ਸਾਂਦ ਸੁਣਾਵੇ ਮੇਰਿਆ ਜਾਇਆ ਰਾਤੀ ਚੰਦਰਾ ਸੁਪਨਾ ਆਇਆ ਮੇਰੀ ਤਾਂ ਵੀ ਉਸ ਤੋਂ ਮਗਰੋਂ ਅੱਖ ਨਹੀਂ ਲੱਗੀ ਅੱਜ ਕੱਲ ਮੈਂ ਤਾਂ ਰੋਜ਼ ਸਵੇਰੇ ਉੱਠ ਕੇ ਆਟਾ ਗੁੰਨ ਲੈਂਦੀ ਹਾਂ ਦੋ ਤਿੰਨ ਫੁਲਕੇ ਕੌਲੀ ਸਬਜ਼ੀ ਮੁੱਕਦੇ ਹੀ ਨਹੀਂ ਅੱਧੀ ਮੈਂ ਤੇ ਅੱਧੀ ਤੇਰਾ ਬਾਪੂ ਰੋਟੀ ਖਾ ਲੈਂਦਾ ਹੈ ਸੁੱਕ ਬਰੂਰਾ ਕਰਕੇ ਆਟਾ ਕੰਗਣੀ ਜਾਂ ਪੁੱਤਰਾ ਤਿਲ ਚੌਲੀ ਕੋਠੇ ਤੇ ਜਾਂ ਚੌਂਕ ਚੁਰਾਹੇ ਕਾਵਾਂ ਚਿੜੀਆਂ ਖਾਤਰ ਜਾ ਕੇ ਪਾ ਆਉਂਦੀ ਹਾਂ ਮੈਂ ਤਾਂ ਆਪਣਾ ਏਦਾਂ ਮਨ ਪਰਚਾ ਆਉਂਦੀ ਹਾਂ। ਬੂਹੇ ਤੇ ਜਦ ਕਈ ਕਈ ਦਿਨ ਦਸਤਕ ਨਹੀਂ ਹੁੰਦੀ ਮਨ ਭਰ ਜਾਂਦਾ। ਬੂਹੇ ਤੇ ਜਦ ਕਈ ਕਈ ਦਿਨ ਦਸਤਕ ਨਹੀਂ ਹੁੰਦੀ ਮਨ ਭਰ ਜਾਂਦਾ। ਐਡਾ ਵਿਹੜਾ ਸੱਖਮ ਸੱਖਣਾ ਵੇਖ ਵੇਖ ਕੇ ਜੀ ਡਰ ਜਾਂਦਾ। ਐਡਾ ਵਿਹੜਾ ਸੱਖਮ ਸੱਖਣਾ ਵੇਖ ਵੇਖ ਕੇ ਜੀ ਡਰ ਜਾਂਦਾ। ਤੇਰੇ ਬਾਪੂ ਜੀ ਤਾਂ ਫਿਰ ਵੀ ਮੰਡੀ ਵਿਚ ਜਾਂ ਸ਼ਹਿਰ ਚ ਗੇੜਾ ਲਾ ਆਉਂਦੇ ਨੇ। ਤੇਰੇ ਬਾਪੂ ਜੀ ਤਾਂ ਫਿਰ ਵੀ ਮੰਡੀ ਜਾਂ ਸ਼ਹਿਰ ਚ ਗੇੜਾ ਲਾ ਆਉਂਦੇ ਨੇ। ਪਰ ਵੇ ਪੁੱਤਰਾ ਜੀ ਘਬਰਾਉਂਦਾ। ਟੁੱਟੀਆਂ ਸੜਕਾਂ ਟੋਏ ਟਿੱਬੇ ਉੱਚੇ ਨੀਵੇਂ ਥਾਂ ਤੇ ਕਿਧਰੇ ਪੈਰ ਪੈ ਗਿਆ। ਹੱਡ ਪੈਰ ਇਸ ਉਮਰੇ ਜੁੜਨਾ ਡਾਢਾ ਔਖਾ। ਮਨ ਮਤੀਏ ਨੇ ਮੈਂ ਕੀ ਆਖਾਂ, ਕਈ ਵਾਰੀ ਤਾਂ ਬਿਨਾਂ ਐਨਕੋਂ ਤੁਰ ਜਾਂਦੇ ਨੇ। ਤੇਰੇ ਲਾਗੋਂ ਆਇਆ ਸੀ ਜੋ ਸਰਹੱਦੀਆਂ ਮੁੰਡਾ, ਤੇਰੇ ਲਾਗੋਂ ਆਇਆ ਜੋ ਸਰਹੰਦੀਆਂ ਮੁੰਡਾ, ਸੁਣਿਆ ਪਰਸੋਂ ਮੁੜ ਜਾਣਾ ਹੈ, ਉਹਦੇ ਹੱਥ ਸੇਮੀਆਂ ਕੱਲੂ। ਪੋਟਿਆਂ ਵਾਲੀਆਂ ਰੰਗ ਬਰੰਗੀਆਂ ਮੇਰੇ ਪੋਤਰਿਆਂ ਨੂੰ ਲੱਗਣ ਬੜੀਆਂ ਚੰਗੀਆਂ। ਪੋਤਰੀਆਂ ਲਈ ਸ਼ਹਿਰ ਗੁਰਾਇਓ ਬਿਰਜੂ ਦੀ ਬਰਫੀ ਦਾ ਡੱਬਾ, ਕੋਲ ਬੈਠ ਕੇ ਮੈਂ ਬਣਵਾਏ ਦੇਸੀ ਬਿਸਕੁਟ, ਸਭ ਕੁਝ ਡੱਬੇ ਅੰਦਰ ਪੁੱਤਰ ਰੱਖ ਦਿੱਤਾ ਏ। ਕੁਝ ਚਿਰ ਪੁੱਤ ਦੀਆਂ ਗੱਲਾਂ ਸੁਣਦੀ ਫੇਰ ਆਖਦੀ, ਸ਼ਹਿਰ ਚ ਰਹਿੰਦੀ ਭੈਣ ਤੁਹਾਡੀ ਗੁੱਡੀ ਵੀ ਨਿਰਮੋਹੀ ਹੋਈ, ਉਹ ਤਾਂ ਆਪਣੇ ਘਰ ਵਿਚ ਰੁੱਝੀ, ਇਧਰ ਫੇਰਾ ਮਾਰੇ ਹੁਣ ਤਾਂ ਕਦੇ ਕਦਾਈ। ਪਰ ਜਦ ਵੀ ਉਹ ਆ ਜਾਂਦੀ ਹੈ ਉਦੋਂ ਮੇਰੇ ਗੋਡੇ ਮੋਢੇ ਕੁਝ ਨਹੀਂ ਦੁਖਦੇ, ਸਭ ਕੰਮ ਹੱਥੀ ਕਰ ਲੈਂਦੀਆਂ ਚਾਈ ਚਾਈ। ਟੈਲੀਫੋਨ ਅਚਾਨਕ ਰੁਕਿਆ ਤੇ ਫਿਰ ਚੱਲਿਆ। ਹੈਲੋ ਹੈਲੋ, ਕੀ ਕਹਿੰਦਾ ਏ? ਇਸ ਸਿਆਲ ਨਹੀਂ ਤੈਥੋਂ ਪੁੱਤਰਾ ਆਇਆ ਜਾਣਾ। ਚੱਲ ਉਹ ਜਾਣੇ, ਤੂੰ ਤਾਂ ਮੰਨਿਆ ਕੰਮ ਵਿਚ ਬਹੁਤ ਖੁੱਬਿਆ ਹੋਇਆ, ਘੱਲ ਦੇ ਮੇਰੀ ਨੂੰਹ ਰਾਣੀ ਤੇ ਬਾਲ ਨਿਆਣੇ। ਕਾਕੇ ਨੂੰ ਵੀ ਆਖੀ ਇੱਧਰ ਗੇੜਾ ਮਾਰੇ, ਇਹ ਤਾਂ ਮੇਰਾ ਪੁੱਤ ਬਨਵਾਸੀ, ਢਿੱਲੇ ਗੁੜ ਦੇ ਵਾਂਗੂ ਇਹ ਕਿਸਮਤ ਦਾ ਢਿੱਲਾ, ਛੋਟਾ ਹੈ ਵੇਖੀ ਵੇ ਇਹਦੀ ਬਾਂਹ ਨਾ ਛੱਡੀ। ਟੈਲੀਫੋਨ ਸੁਣਦਿਆਂ ਮਾਂ ਦੀ ਬਾਂਹ ਥੱਕੀ ਹੈ, ਦੂਜੇ ਕੰਨ ਨੂੰ ਚੋਗਾ ਲਾ ਕੇ ਫਿਰ ਪੁੱਛਦੀ ਹੈ, ਹਾਂ ਵੇ ਪੁੱਤਰਾ ਕੀ ਕਹਿੰਦਾ ਏ? ਬੱਚਿਆਂ ਦਾ ਵੀ ਆਉਣ ਨਹੀਂ ਹੈ? ਕਾਲਜ ਤੇ ਸਕੂਲ ਉਹਨਾਂ ਦੇ ਬੰਦ ਨਹੀਂ ਹੋਣੇ? ਚੱਲ ਕੋਈ ਨਾ, ਕੀ ਕਹਿੰਦਾ ਏ? ਟਿਕਟ ਭੇਜਦਾ? ਨਾ ਨਾ ਵੇ ਪੁੱਤ, ਸਾਡੀ ਟਿਕਟ ਨਾ ਭੇਜੀ ਹਾਲੇ, ਤੇਰੇ ਦੇਸ਼ ਸਿਆਲ ਚ ਮੇਰੇ ਹੱਡ ਜੁੜ ਜਾਂਦੇ, ਅੰਦਰ ਵੜ ਕੇ ਮਨ ਅੱਕ ਜਾਂਦਾ, ਬਾਹਰ ਨਿਕਲੋ ਬਰਫਾਂ ਦੇ ਅੰਬਾਰ ਡਰਾਉਂਦੇ। ਤੇਰੇ ਬਾਪੂ ਜੀ ਦਾ ਅੱਜ ਕੱਲ ਜੀ ਨਹੀਂ ਲੱਗਦਾ, ਨਿੱਤ ਕਹਿੰਦੇ ਨੇ ਕਿਹੜੀ ਘੜੀ ਕੁਲੱਛਣੀ ਪੁੱਤ ਪਰਦੇਸੀ ਤੋਰੇ, ਗੋਰੀ ਧਰਤੀ ਉੱਤੇ ਜਾ ਕੇ ਹੋ ਗਏ ਉਹ ਤਾਂ ਅਸਲੋਂ ਕੋਰੇ, ਕਦੇ ਕਦਾਈ ਆਉਂਦੇ ਨੇ ਮਹਿਮਾਨਾਂ ਵਾਂਗੂ, ਇਹ ਘਰ ਖੇਤ ਤੇ ਦੇਸ਼ ਪਿਆਰਾ, ਸਾਨੂੰ ਤਾਂ ਇਹ ਖਾਣ ਨੂੰ ਆਵੇ, ਲੱਗਦਾ ਸਭ ਸ਼ਮਸ਼ਾਨਾਂ ਵਾਂਗੂ। ਚੱਲ ਕੋਈ ਨਾ, ਐਵੇਂ ਮੇਰਾ ਮਨ ਭਰ ਆਇਆ, ਆਪਣੇ ਘਰ ਵਿਚ ਵਸਦੇ ਰਸਦੇ ਖੁਸ਼ੀਆਂ ਮਾਣੋ। ਪਰ ਵੇ ਪੁੱਤਰਾ, ਜਿਸ ਧਰਤੀ ਤੇ ਜਨਮ ਲਿਆ ਹੈ ਰੋਜ਼ ਉਡੀਕੇ, ਇਹਨੂੰ ਵੀ ਤਾਂ ਆਪਣੀ ਜਾਣੋ। ਪਰ ਵੇ ਪੁੱਤਰਾ, ਜਿਸ ਧਰਤੀ ਤੇ ਜਨਮ ਲਿਆ ਹੈ ਰੋਜ਼ ਉਡੀਕੇ, ਇਹਨੂੰ ਵੀ ਤਾਂ ਆਪਣੀ ਜਾਣੋ। ਸੋ ਗੁਰਭਜਨ ਗਿੱਲ ਹੋਰਾਂ ਦੀ ਇਹ ਕਵਿਤਾ ਪੂਰੀ ਦੀ ਪੂਰੀ ਉਸ ਦ੍ਰਿਸ਼ ਨੂੰ ਰੂਪਮਾਨ ਕਰਦੀ ਹੈ, ਜਿਸ ਦ੍ਰਿਸ਼ ਨੂੰ ਸ਼ਾਇਦ ਹਰ ਮਾਪਾ ਜਿਹੜਾ ਹੈ ਉਹ ਹੰਢਾਉਂਦਾ ਵੀ ਹੋਣਾ ਹੈ ਔਰ ਮਹਿਸੂਸ ਵੀ ਕਰਦਾ ਹੈ, ਜਦੋਂ ਪੁੱਤਰ ਜਿਹੜੇ ਹੈ ਉਹ ਪਰਦੇਸ ਚਲੇ ਜਾਂਦੇ ਹੈ, ਜਦੋਂ ਉਹਨਾਂ ਦਾ ਆਪਣਾ ਇੱਕ ਜੀਵਨ ਢੰਗ ਔਰ ਉਹਨਾਂ ਦੇ ਆਪਣੇ ਜਿਹੜੇ ਝਮੇਲੇ ਹੈ ਉਹ ਵੱਧ ਜਾਂਦੇ ਹੈ, ਤੇ ਫਿਰ ਉਹੀ ਸਕੂਨ ਜਿਹੜਾ ਹੈ ਕਈ ਵਾਰ ਸਾਨੂੰ ਤਕਲੀਫ ਵੀ ਦਿੰਦਾ ਹੈ, ਹਨਾ। ਸੋ ਖੈਰ ਇਹ ਸੀ ਇੱਕ ਕਵਿਤਾ। ਕਵਿਤਾ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਸਵਾਗਤ ਕਰਦੇ ਹਾਂ। ਸਾਡੇ ਨਾਲ ਗੁਰਿੰਦਰ ਸਿੰਘ ਹੋਈ ਵੀ ਜੁੜੇ ਹੋਏ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਗੁਰਿੰਦਰ ਸਿੰਘ ਜੀ, ਬੜਾ ਚੰਗਾ ਲੱਗਿਆ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਨੇ ਔਰ ਇੱਧਰ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਪੂਰੀ ਫਿਰ ਇੱਕ ਵਾਰ ਜੁੜੇ ਨੇ, ਕਹਿੰਦੇ ਸਾਡੇ ਬਜ਼ੁਰਗਾਂ ਨੇ ਬੋੜਾਂ ਥੱਲੇ ਬੈਠ ਕੇ PhD ਕੀਤੀ ਹੈ, ਕਹਿੰਦੇ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਅੱਜ ਦਾ ਕਹਿੰਦੇ ਵਿਚਾਰ ਵੀ ਬਹੁਤ ਵਧੀਆ ਤੇ ਸਿੱਖਿਆਦਾਇਕ ਹੈ। ਸਾਇੰਸਦਾਨਾਂ ਨੇ ਕਹਿੰਦੇ ਬਹੁਤ ਤਰੱਕੀ ਕੀਤੀ ਹੈ, ਪਰ ਕੁਦਰਤ ਦੇ ਰੰਗ ਨਿਆਰੇ ਨੇ, ਉਹਨਾਂ ਦਾ ਭੇਦ ਨਹੀਂ ਉਹ ਨਹੀਂ ਪਾ ਸਕਦੇ। ਸੋ ਸ਼ੇਰ ਤੇ ਜੱਟ ਆਪਣੀ ਨੀਂਦ ਸੌਂਦੇ ਤੇ ਆਪਣੀ ਮਰਜ਼ੀ ਨਾਲ ਉੱਠਦੇ ਨੇ। ਬਿਲਕੁਲ ਜੀ, ਸੋ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕਰਦੇ ਹੋ, ਸਾਡਾ ਹੌਸਲਾ ਵਧਾਉਂਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਤੋਂ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਹੁਣ ਵਧਣਾ ਪੈਣਾ ਆਪਾਂ ਨੂੰ, ਕਿਉਂਕਿ ਇੱਕ ਗੀਤ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਔਰ ਗੀਤ ਤੋਂ ਬਾਅਦ ਕੁਛ ਕੁ ਜਿਹੜੇ ਸੁਨੇਹੇ ਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਕੁਝ ਖਾਸ ਜਿਹੜੀਆਂ ਖਬਰਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਉਹ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ। ਖਬਰਾਂ ਦੇ ਸਿਲਸਿਲੇ ਤੋਂ ਬਾਅਦ ਜਿਹੜਾ ਅਗਲਾ ਸਿਲਸਿਲਾ ਉਹ ਸ਼ਬਦੀ ਸਾਂਝ ਦਾ ਵੀ ਹੋਣਾ। ਸ਼ਬਦੀ ਸਾਂਝ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪਾਇਆ ਹੋਇਆ ਕਿ ਕੱਦੂਕਸ ਜਿਹੜਾ ਉਹਨੂੰ ਕੱਦੂਕਸ ਕਿਉਂ ਕਹਿੰਦੇ ਆ, ਜਾਂ ਫਿਰ ਤੁਹਾਡੇ ਆਪਣੇ ਇਲਾਕਿਆਂ ਦੇ ਵਿੱਚ ਜਿਹੜੀਆਂ ਉਪ ਬੋਲੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਕੱਦੂਕਸ ਨੂੰ ਕੀ ਕਹਿੰਦੇ ਰਹੇ ਹੋ, ਸੋ ਉਹਦੇ ਬਾਰੇ ਜ਼ਰੂਰ ਸਾਨੂੰ ਦੱਸਿਓ। ਸਵਾਲ ਹੈਗਾ ਜੀ ਕੱਦੂਕਸ ਨੂੰ ਕੱਦੂਕਸ ਕਿਉਂ ਕਹਿੰਦੇ ਆ, ਜਾਂ ਫਿਰ ਤੁਹਾਡੇ ਆਪਣੇ ਇਲਾਕਿਆਂ ਦੇ ਵਿੱਚ ਕੱਦੂਕਸ ਨੂੰ ਹੋਰ ਕੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਤੁਸੀਂ ਇਸ ਸਵਾਲ ਦਾ ਦੇਣਾ ਜਵਾਬ ਤੇ ਆਪਾਂ ਫਿਰ ਤੁਹਾਨੂੰ ਸੁਣਾਉਂਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਕੁਛ ਸੁਨੇਹੇ, ਯਾਨੀ ਕਿ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਵੀ ਆ ਗਿਆ ਕਿਉਂਕਿ ਇੱਧਰ ਸਕਰੀਨ ਜਿਹੜੀ ਆ ਉਹ ਬ੍ਰੇਕ ਸ਼ੋ ਕਰ ਰਹੀ ਹੈ, ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਜ਼ਰੂਰ ਇੱਕ ਗੀਤ ਸੁਣਾਵਾਂਗੇ ਸੀਜੇ ਮੱਲੀ ਦੀ ਆਵਾਜ਼ ਦੇ ਵਿੱਚ। ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ
ਖੋਣਾ ਵੇਖ ਲਈ ਜਾਗੇਂਗੀ ਰਾਤਾਂ ਨੂੰ ਪਾਵੇਂਗੀ ਬਾਤਾਂ ਨੂੰ ਪੀੜ ਤੈਨੂੰ ਪੈ ਜੂ ਸੈਣੀ ਅੱਕ ਤੇਰੀ ਫੜਕਦੀ ਰਹਿਣੀ ਨੈਣਾਂ ਵਿੱਚ ਨੀਂਦ ਨੀ ਪੈਣੀ ਯਾਦ ਮੇਰੀ ਆਉਂਦੀ ਰਹਿਣੀ ਨੀ ਅੱਕ ਤੇਰੀ ਫੜਕਦੀ ਰਹਿਣੀ ਨੈਣਾਂ ਵਿੱਚ ਨੀਂਦ ਨੀ ਪੈਣੀ ਯਾਦ ਮੇਰੀ ਆਉਂਦੀ ਰਹਿਣੀ। ਅੱਕ ਤੇਰੀ ਫੜਕਦੀ ਰਹਿਣੀ ਨੈਣਾਂ ਵਿੱਚ ਨੀਂਦ ਨੀ ਪੈਣੀ ਯਾਦ ਮੇਰੀ ਆਉਂਦੀ ਰਹਿਣੀ ਨੀ ਅੱਕ ਤੇਰੀ ਫੜਕਦੀ ਰਹਿਣੀ ਨੈਣਾਂ ਵਿੱਚ ਨੀਂਦ ਨੀ ਪੈਣੀ ਯਾਦ ਮੇਰੀ ਆਉਂਦੀ ਰਹਿਣੀ। ਸੋਹਣੀ ਪਰ ਦਿਲ ਦੀ ਸੀ ਕਾਲੀ ਦਰਦ ਨਾ ਜਾਣੀ ਬੇ ਦਰਦੀ ਸੀ ਬਾਲੀ ਮੁੱਖ ਤੋਂ ਸੀ ਸੋਹਣੀ ਪਰ ਦਿਲ ਦੀ ਸੀ ਕਾਲੀ ਦਰਦ ਨਾ ਜਾਣੀ ਬੇ ਦਰਦੀ ਸੀ ਬਾਲੀ ਅੱਖੀਆਂ ਵਿੱਚ ਹੰਝੂ ਆਉਣੇ ਸਾਹ ਲੈਣੇ ਔਖੇ ਹੋਣੇ ਪੀੜ ਜਦ ਨਾਲ ਹੱਥੇ ਨੀ ਅੱਖ ਤੇਰੀ ਫੜਕਦੀ ਰਹਿਣੀ ਵਿੱਚ ਨੀਂਦ ਨੀ ਪੈਣੀ ਯਾਦ ਮੇਰੀ ਆਉਂਦੀ ਰਹਿਣੀ ਨੀ ਅੱਕ ਤੇਰੀ ਫੜਕਦੀ ਰਹਿਣੀ ਨੈਣਾਂ ਵਿੱਚ ਨੀਂਦ ਨੀ ਪੈਣੀ ਯਾਦ ਮੇਰੀ। ਤੇਰੀ ਫੜਕਦੀ ਰਹਿਣੀ ਨੈਣਾਂ ਵਿੱਚ ਨੀਂਦ ਨੀ ਪੈਣੀ याद मेरी आउंदी रहनी रहनी
मन मेरे गुर की सिख सुनिज हर का नाम सदा सुख दाता सहजे हर रस बीज गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने तुसी भी गुरबाणी दे प्रवाह विच शामिल होवो हां जे किसी कारण उस समय शामिल नहीं हो सकते ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 ਤੋਂ 8 ਵਜੇ ਦੇ ਵਿੱਚ ਲਾਈਵ ਹੋਣਗੇ
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੁਹੱਬਤ ਜਦੋਂ ਉਗਰਦੀ ਹੈ ਉਸ ਵੇਲੇ ਦੇ ਪਹਿਲੇ ਪਿਆਰ ਪਾਗਲਪਨ ਇੰਤਜ਼ਾਰ ਬੇਵਫਾਈ ਦੀ ਕਹਾਣੀ ਲੇ
ਮੈਂ ਵੇਟ ਕੀਤੀ ਸੀ ਰਾਜਵੀਰ 1 ਸਾਲ ਇੱਕ ਦਿਨ ਪਰ ਤੂੰ ਕਦੇ ਵੀ ਆਇਆ ਕਿਉਂ ਨਹੀਂ ਰਾਜਵੀਰ
ਸਟਾਰਿੰਗ ਗੁਰਨਾਮ ਭੁੱਲਰ ਐਂਡ ਤਾਨੀਆ ਲੇਕ
ਤੇਰੇ ਨਾਲ ਜੁੜਿਆ ਮੈਂ ਰੱਬ ਨਾਲ ਜੁੜ ਗਿਆ ਉਹ ਤੇਰਾ ਚਿਹਰਾ ਜਦ ਮੇਰੇ ਵੱਲ ਮੁੜ
1 April ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਫੋਰ ਮੋਰ ਇਨਫੋ ਵਿਜ਼ਿਟ whitehillstudios.com
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ
ਲੋ ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਇਸ ਵੇਲੇ ਸਵੇਰ ਦੇ 9 ਵੱਜ ਚੁੱਕੇ ਨੇ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋਅ ਚੱਲ ਰਿਹਾ ਲਹਿਰਾਂ ਔਰ ਲਹਿਰਾਂ ਪ੍ਰੋਗਰਾਮ ਅੱਜ ਦਾ ਜਿਹੜਾ ਉਹ ਅਸੀਂ ਮੈਲਬਨ ਤੋਂ ਲੈ ਕੇ ਹਾਜ਼ਰ ਹਾਂ ਸੋ ਮੇਰੇ ਨਾਲ ਤੁਸੀਂ ਬਣੇ ਹੋਇਓ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਵਧਦੇ ਹਾਂ ਫਿਰ ਅਗਲੇ ਸਿਲਸਿਲੇ ਵੱਲ ਔਰ ਅਗਲੇ ਸਿਲਸਿਲੇ ਦੇ ਵਿੱਚ ਥੋੜੀਆਂ ਜਿਹੀਆਂ ਖਬਰਾਂ ਜਿਹੜੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਜਿਵੇਂ ਸ਼ਬਦੀ ਸਾਂਝ ਜਿਹੜੀ ਹੈ ਉਹ ਵੀ ਆਪਾਂ ਪਾਉਣੀ ਹੈ ਹਨਾ। ਸੋ ਸ਼ਬਦੀ ਸਾਂਝ ਦੇ ਵਿੱਚ ਜਿਹੜਾ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਹਾਂ ਉਹ ਹੈਗਾ ਭੰਬਲ ਭੂਸਾ। ਸੋ ਭੰਬਲ ਭੂਸਾ ਕੀ ਹੈ, ਭੰਬਲ ਭੂਸਾ ਕੀ ਹੈ ਤੇ ਭੰਬਲ ਭੂਸੇ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਇਹ ਤੁਸੀਂ ਜ਼ਰੂਰ ਦੱਸਿਓ। ਔਰ ਸ਼ਬਦੀ ਸਾਂਝ ਦਾ ਸਾਡਾ ਮਕਸਦ ਸਿਰਫ ਇਹ ਹੁੰਦਾ ਕਿ ਜਿਹੜੇ ਸ਼ਬਦ ਅਸਲ ਦੇ ਵਿੱਚ ਸਾਡੇ ਚੇਤਿਆਂ ਦੇ ਵਿੱਚੋਂ ਵਿਸਰ ਰਹੇ ਆ ਉਹ ਵਿਸਰਨੇ ਨਹੀਂ ਚਾਹੀਦੇ, ਉਹਨਾਂ ਦੇ ਨਾਲ ਸਾਡੀ ਸਾਂਝ ਜਿਹੜੀ ਉਹ ਪੈਂਦੀ ਰਹਿਣੀ ਚਾਹੀਦੀ ਹੈ। ਤੇ ਨਾਲ ਹੀ ਨਾਲ ਸਾਨੂੰ ਜੇ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਾਂ ਉਹਨਾਂ ਸ਼ਬਦਾਂ ਦੇ ਬਾਰੇ ਤਾਂ ਅਸੀਂ ਕਿਸ ਤਰ੍ਹਾਂ ਸਮਝਾ ਸਕਦੇ ਹਾਂ, ਅਸੀਂ ਅੰਗਰੇਜ਼ੀ ਦੇ ਵਿੱਚ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਇਸ ਸ਼ਬਦ ਦਾ ਜਿਹੜਾ ਅਰਥ ਆ ਉਹ ਇਹ ਹੈ ਹਨਾ। ਸੋ ਸ਼ਬਦ ਹੈਗਾ ਜੀ ਭੰਬਲ ਭੂਸਾ। ਪਰ ਉਹਦੇ ਤੋਂ ਪਹਿਲਾਂ ਇੱਕ ਸਵਾਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਸੀ, ਉਹ ਸਵਾਲ ਸੀ ਕਿ ਕੱਦੂਕਸ ਅਸਲ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਹਾਂ ਗ੍ਰੇਟਰ ਹਨਾ, ਮੈਂ ਉਹਦੀ ਤਾਂ ਅੰਗਰੇਜ਼ੀ ਦੱਸ ਹੀ ਦਿੱਤੀ ਤੁਹਾਨੂੰ। ਸੋ ਗ੍ਰੇਟਰ ਜਿਹੜਾ ਆ ਉਹ ਵਰਤਿਆ ਜਾਂਦਾ ਜਿਵੇਂ ਮੂਲੀ ਜਿਹੜੀ ਹੈ ਉਹਨੂੰ ਅਸੀਂ ਗ੍ਰੇਟ ਕਰਦੇ ਹਾਂ, ਕੱਦੂਕਸ ਕਰਦੇ ਹਾਂ ਅਸੀਂ, ਗਾਜਰ ਕੱਦੂਕਸ ਕਰਦੇ ਹਾਂ ਗਜਰੇਲਾ ਬਣਾਉਣ ਦੇ ਲਈ ਹਨਾ। ਔਰ ਇਸੇ ਤਰ੍ਹਾਂ ਅਸੀਂ ਕੋਫਤੇ ਬਣਾਉਣ ਦੇ ਲਈ ਕੀ ਆ ਕੱਦੂਕਸ ਕਰਦੇ ਹਾਂ। ਪਰ ਤੁਸੀਂ ਮੈਨੂੰ ਇਹ ਦੱਸਣਾ ਸੀ ਕਿ ਕੱਦੂਕਸ ਨੂੰ ਤੁਹਾਡੇ ਇਲਾਕੇ ਦੇ ਵਿੱਚ ਅਸਲ ਚ ਕੀ ਕਹਿੰਦੇ ਆ, ਔਰ ਕੱਦੂਕਸ ਨੂੰ ਕੱਦੂਕਸ ਕਿਉਂ ਕਿਹਾ ਜਾਂਦਾ ਜਿਹੜੇ ਇਲਾਕੇ ਦੇ ਵਿੱਚ ਕੱਦੂਕਸ ਕਹਿੰਦੇ ਆ ਅਸੀਂ। ਸੋ ਇਹ ਤੁਸੀਂ ਦੱਸਣਾ ਸੀ ਤੇ ਮੈਨੂੰ ਨਾ ਗੁਰਿੰਦਰ ਸਿੰਘ ਹੋਰਾਂ ਦਾ ਜਵਾਬ ਜਿਹੜਾ ਉਹ ਪਹੁੰਚਿਆ, ਮੈਂ ਸਾਂਝਾ ਜ਼ਰੂਰ ਕਰਦੀ ਹਾਂ। ਕਹਿੰਦੇ ਕੱਦੂ ਕੱਸੇ ਬਿਨਾਂ ਬਣਦਾ ਨਹੀਂ। ਸੋ ਕੱਦੂ ਜਿਹੜਾ ਆ ਉਹ ਸਿਰਫ ਕੱਦੂਕਸ ਦੇ ਨਾਲ ਨਹੀਂ ਸੰਬੰਧਿਤ ਹੈ ਨਾ, ਕਿਉਂਕਿ ਕੱਦੂਕਸ ਦੇ ਨਾਲ ਤਾਂ ਅਸੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਜਿਵੇਂ ਮੈਂ ਗਾਜਰਾਂ ਦੀ ਗੱਲ ਕੀਤੀ, ਮੂਲੀਆਂ ਦੀ ਗੱਲ ਕੀਤੀ ਹੈ ਨਾ, ਉਹਨਾਂ ਨੂੰ ਵੀ ਅਸੀਂ ਕੱਦੂਕਸ ਕਰਦੇ। ਜਦੋਂ ਅਸੀਂ ਕੋਫਤੇ ਬਣਾਉਂਦੇ ਹਾਂ ਤਾਂ ਕੀ ਆ ਉਹਨੂੰ ਵੀ ਕੱਦੂਕਸ ਕਰਕੇ ਉਹਦੇ ਕੋਫਤੇ ਬਣਾਉਂਦੇ ਹਾਂ। ਪਰ ਸਵਾਲ ਇਹ ਹੈ ਕਿ ਕੱਦੂਕਸ ਨੂੰ ਕੱਦੂਕਸ ਕਿਉਂ ਕਿਹਾ ਜਾਂਦਾ ਹੈ ਨਾ, ਇਹ ਤੁਸੀਂ ਜ਼ਰੂਰ ਇਹਦੇ ਉੱਤੇ ਜਿਹੜੀ ਕਹਿੰਦੇ ਖੋਜ ਆ ਹੈ ਨਾ ਉਹ ਜ਼ਰੂਰ ਕਰੋ, ਅਤੇ ਪ੍ਰੋਗਰਾਮ ਦੌਰਾਨ ਜੇਕਰ ਹੋ ਸਕਿਆ ਤਾਂ ਇਹਦਾ ਜਵਾਬ ਵੀ ਜ਼ਰੂਰ ਸਾਨੂੰ ਦਿਓ, ਤੁਸੀਂ ਸਾਂਝਾ ਕਰਿਓ। ਤੇ ਇਹਦੇ ਨਾਲ ਹੀ ਜਿਹੜਾ ਅੱਜ ਦਾ ਸਵਾਲ ਮੈਂ ਪਾਇਆ ਹੋਇਆ ਸ਼ਬਦੀ ਸਾਂਝ ਦੇ ਵਿੱਚ ਉਹ ਹੈਗਾ ਕਿ ਭੰਬਲ ਭੂਸਾ, ਭੰਬਲ ਭੂਸਾ ਕੀ ਹੁੰਦਾ ਹੈ ਤੇ ਭੰਬਲ ਭੂਸੇ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ, ਤੁਸੀਂ ਇਹ ਸ਼ਬਦੀ ਸਾਂਝ ਜਿਹੜੀ ਉਹ ਅੱਜ ਸਾਡੇ ਨਾਲ ਪਾਉਣੀ ਆ। ਤੇ ਕੱਦੂਕਸ ਦੇ ਬਾਰੇ ਚ ਮੈਨੂੰ ਜਵਾਬ ਇੱਕ ਹੋਰ ਆਇਆ, ਘੁੰਮਣ ਸਾਹਿਬ ਕਹਿੰਦੇ ਜੀ ਕੱਦੂਕਸ ਤੋਂ ਬਿਨਾਂ ਕੋਕ ਤੇ ਨਹੀਂ ਨਿਕਲ ਸਕਦੇ, ਇਸ ਕਰਕੇ ਕੱਦੂਕਸ ਕਹਿੰਦੇ ਆ, ਮੂਲੀ ਨੂੰ ਮੂਲੀ ਤੇ ਮੂਲੀ ਕਸ ਕਰਕੇ ਪਰੌਂਠੇ ਬਣਦੇ ਆ, ਸਬਜ਼ੀ ਬਣਦੀ ਹੈ। ਠੀਕ ਹੈ ਜੀ, ਠੀਕ ਹੈ। ਸੋ ਕੱਦੂ ਕੱਛ ਤੁਸੀਂ ਬੋਲਿਆ ਹੈ ਨਾ, ਸੋ ਇਹ ਸ਼ਬਦ ਵੀ ਵੱਖਰਾ ਹੈ। ਤੋ ਜੇ ਇਸ ਨੂੰ ਇਸ ਤਰ੍ਹਾਂ ਲਿਆ ਜਾਵੇ ਕਿ ਮੂਲੀ ਨੂੰ ਕੱਛ ਕਰਕੇ ਪਰੌਂਠੇ ਬਣਦੇ ਆ, ਤੇ ਜਾਂ ਫਿਰ ਜਿਹੜਾ ਕੱਦੂ ਕੱਛ ਤੋਂ ਬਿਨਾਂ ਉਹਨਾਂ ਨੇ ਕਿਹਾ ਕਿ ਸਬਜ਼ੀ ਜਿਹੜੀ ਉਹ ਨਹੀਂ ਬਣ ਸਕਦੀ। ਸੋ ਇਹ ਤੁਹਾਡੇ ਇਲਾਕੇ ਦੇ ਵਿੱਚ ਅਸਲ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਇਹਦੇ ਬਾਰੇ ਵੀ ਜ਼ਰੂਰ ਦੱਸਿਓ। ਪਰ ਇਹਨੂੰ ਇਹ ਨਾਮ ਜਿਹੜਾ ਹੈ ਉਹ ਕਿਸ ਤਰ੍ਹਾਂ ਦਿੱਤਾ ਗਿਆ ਹੋਊਗਾ ਇਹਦੇ ਉੱਤੇ ਜਿਹੜੀ ਗੱਲ ਹੈ ਉਹ ਅਸੀਂ ਜ਼ਰੂਰ ਕਰਨੀ ਚਾਹੁੰਦੇ ਹਾਂ। ਖੈਰ ਤੁਸੀਂ ਇਹਦਾ ਜਿਹੜਾ ਜਵਾਬ ਹੈ ਉਹ ਸੋਚੋ ਕੀ ਸਹੀ ਜਵਾਬ ਆਉਂਦਾ ਸਾਡੇ ਤੱਕ, ਉਹ ਅਸੀਂ ਸਾਰਿਆਂ ਦੇ ਨਾਲ ਵੀ ਸਾਂਝਾ ਕਰਦੇ ਰਹਾਂਗੇ। ਤੇ ਨਾਲ ਹੀ ਭੰਬਲ ਭੂਸਾ ਕੀ ਹੁੰਦਾ ਤੇ ਭੰਬਲ ਭੂਸੇ ਦੀ ਅੰਗਰੇਜ਼ੀ ਕੀ ਇਹ ਵੀ ਤੁਸੀਂ ਜ਼ਰੂਰ ਸਾਂਝ ਪਾਇਓ। ਚਲੋ ਜੀ, ਸ਼ਬਦੀ ਸਾਂਝ ਆਪਾਂ ਤੁਹਾਡੇ ਨਾਲ ਪਾ ਦਿੱਤੀ ਹੈ, ਪਰ ਹੁਣ ਆਪਾਂ ਵੱਧਦੇ ਹਾਂ ਖਬਰਾਂ ਵੱਲ। ਸੋ ਖਬਰਾਂ ਅੱਜ ਦੀਆਂ ਜਿਹੜੀਆਂ ਉਹ ਪੰਜਾਬ ਤੋਂ ਕੋਈ ਬਹੁਤੀਆਂ ਚੰਗੀਆਂ ਨਹੀਂ ਆ ਰਹੀਆਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਵਿਗੜਦਾ ਹੋਇਆ ਕਿਉਂ ਨਜ਼ਰ ਆ ਰਿਹਾ। ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਇੱਕ ਹੋਰ ਘਟਨਾ ਜਿਹੜੀ ਹੈ ਉਹ ਕੱਲ ਰਾਤ ਦੇ ਸਾਹਮਣੇ ਆਉਂਦੀ ਹੈ। ਸੋ ਰਾਹੋਂ ਫਲੋਰ ਮਾਰਗ ਤੇ ਸਥਿਤ ਇੱਕ ਪੈਟਰੋਲ ਪੰਪ ਤੇ ਕਹਿੰਦੇ ਕੁਝ ਅਣਪਛਾਤਿਆਂ ਨੇ ਪਿੰਡ ਕੰਗਾ ਦੇ ਮੱਖਣ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਇਸ ਕਤਲ ਨੂੰ ਵੀ ਗੈਂਗਵਾਰ ਦੇ ਨਾਲ ਸੰਬੰਧਿਤ ਆਖਿਆ ਜਾ ਰਿਹਾ। ਕਹਿੰਦੇ ਕੱਲ ਸਵੇਰੇ ਕਰੀਬ 7:30 ਵਜੇ ਜਦੋਂ ਨਜ਼ਦੀਕੀ ਪਿੰਡ ਗਰਚਾ ਜਾਣ ਵੇਲੇ ਪੱਲਾ ਪੈਟਰੋਲ ਪੰਪ ਤੇ ਐਕਟਿਵਾ ਦੇ ਵਿੱਚ ਤੇਲ ਪਾਉਣ ਦੇ ਲਈ ਇਹ ਨੌਜਵਾਨ ਰੁਕਿਆ ਸੀ ਤਾਂ ਉੱਥੇ ਪਹਿਲਾਂ ਤੋਂ ਹੀ ਖੜੇ ਸਫਾਰੀ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹਦੀ ਮੌਤ ਹੋ ਗਈ ਤੇ ਪੁਲਿਸ ਨੇ ਉਥੋਂ 28 ਤੋਂ ਵੱਧ ਖੋਲ ਜਿਹੜੇ ਆ ਉਹ ਬਰਾਮਦ ਕੀਤੇ ਆ। ਔਰ ਇਸ ਨੌਜਵਾਨ ਦੀ ਪਤਨੀ ਨੇ ਗੈਂਗਸਟਰ ਸੋਨੂ ਵਾਸੀ ਰੱਕੜਾਂ ਟਾਹਾਂ ਤੇ ਦੀਪਾ ਵਾਸੀ ਬੇਗਮਪੁਰ ਖਿਲਾਫ਼ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੱਖਣ ਸਿੰਘ ਦੇ ਨਾਲ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਤੇ ਇਸੇ ਕਰਕੇ ਉਹਨਾਂ ਦਾ ਜਿਹੜਾ ਉਸ ਨੌਜਵਾਨ ਦਾ ਜਿਹੜਾ ਕਤਲ ਹੈ ਉਹ ਕੀਤਾ ਗਿਆ। ਸੋ ਇਹ ਬੜੀ ਹੀ ਮੰਦਭਾਗੀ ਘਟਨਾ ਹੈ ਔਰ ਹਲੇ ਹੁਣੇ ਪਿਛਲੇ ਸਮੇਂ ਦੇ ਵਿੱਚ ਉਸ ਕਬੱਡੀ ਖਿਡਾਰੀ ਦੀ ਜਿਹੜੀ ਇਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਜਿਹੜੀ ਘਟਨਾ ਸੀ ਉਹ ਹਲੇ ਬਹੁਤੀ ਦੇਰ ਨਹੀਂ ਹੋਈ ਔਰ ਇਸ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵਾਪਰੀ ਹੈ। ਸੋ ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰ ਦੇ ਕੋਲ ਬਹੁਤ ਸਾਰੀਆਂ ਚੁਣੌਤੀਆਂ ਨੇ, ਬਹੁਤ ਸਾਰੀਆਂ ਵੰਗਾਰਾਂ ਨੇ, ਪਰ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਉਹ ਬਹਾਲ ਕਰਨੀ ਵੀ ਇੱਕ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਸਰਕਾਰ ਦੇ ਲਈ। ਤੇ ਅਗਲੀ ਜਿਹੜੀ ਇੱਕ ਹੋਰ ਖਬਰ ਜਿਹੜੀ ਉਹ ਵੀ ਕਾਫੀ ਮੰਦਭਾਗੀ ਹੈ। ਕਾਰਾਂ ਦੀ ਟੱਕਰ ਦੇ ਵਿੱਚ 4 ਮੌਤਾਂ ਹੋਈਆਂ ਔਰ 7 ਲੋਕ ਜਿਹੜੇ ਜ਼ਖਮੀ ਹੋਣ ਦੀ ਖਬਰ ਹੈ। ਸੋ ਹਰਿਆਣਾ ਦੇ ਵਿੱਚ ਇਹ ਅਸਲ ਦੇ ਵਿੱਚ ਹਾਦਸਾ ਵਾਪਰਿਆ ਪਿੰਡ ਕਮੋਦਾ ਨੇੜੇ ਐਤਵਾਰ ਨੂੰ। ਤੇ ਕਹਿੰਦੇ ਕਿ ਟਵੇਰਾ ਦੀ ਆਮੋ ਸਾਹਮਣੀ ਟੱਕਰ ਦੇ ਵਿੱਚ I-10 ਤੇ ਟਵੇਰਾ ਦੀ ਆਮੋ ਸਾਹਮਣੀ ਟੱਕਰ ਦੇ ਵਿੱਚ ਔਰਤ ਸਣੇ 4 ਜਣਿਆਂ ਦੀ ਜਿਹੜੀ ਮੌਤ ਹੈ ਉਹ ਹੋਈ ਹੈ, ਜਿਹੜੀ ਕਿ ਕਾਫੀ ਹੀ ਮੰਦਭਾਗੀ ਘਟਨਾ। ਤੇ ਪੰਜਾਬ ਦੇ ਵਿੱਚ ਅਗਲੀਆਂ ਖਬਰਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ 16,000 ਮੁਹੱਲਾ ਕਲੀਨਿਕ ਬਣਾਉਣ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ। ਹਰ ਨਾਗਰਿਕ ਦਾ ਸਿਹਤ ਕਾਰਡ ਜਿਹੜਾ ਆ ਉਹ ਉੱਥੇ ਹੁਣ ਬਣੇਗਾ, ਜਿਵੇਂ ਵਿਦੇਸ਼ਾਂ ਦੀ ਤਰਜ਼ ਦੇ ਉੱਤੇ ਸਾਡੇ ਜਿਹੜੇ ਸਿਹਤ ਕਾਰਡ ਹੈ ਉਹ ਬਣੇ ਹੁੰਦੇ ਆ। ਸੋ ਇਸੇ ਤਰ੍ਹਾਂ ਦੇ ਜਿਹੜੇ ਸਿਹਤ ਕਾਰਡ ਆ ਉੱਥੇ ਪੰਜਾਬ ਦੇ ਵਿੱਚ ਵੀ ਬਣਨਗੇ ਔਰ 16,000 ਮੁਹੱਲਾ ਕਲੀਨਿਕ ਜਿਹੜੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੋ ਇਹ ਜਿਹੜੇ ਕਲੀਨਿਕ ਨੇ, ਕਿਉਂਕਿ ਡਿਸਪੈਂਸਰੀਆਂ ਤਾਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਵੀ ਬਣੀਆਂ ਹੁੰਦੀਆਂ ਸੀਗੀਆਂ, ਪਰ ਗੱਲ ਇਹ ਹੈ ਕਿ ਉਹਨਾਂ ਡਿਸਪੈਂਸਰੀਆਂ ਦੇ ਵਿੱਚ ਸਹੂਲਤਾਂ ਕਿਹੜੀਆਂ ਮੌਜੂਦ ਹੁੰਦੀਆਂ ਆ, ਉਹਨਾਂ ਡਿਸਪੈਂਸਰੀਆਂ ਦੇ ਵਿੱਚ ਨਰਸਾਂ ਜਾਂ ਡਾਕਟਰ ਜਿਹੜੇ ਆ ਉਹ ਕਦੋਂ ਪਹੁੰਚਦੇ ਆ। ਬਹੁਤ ਸਾਰੇ ਇਹੋ ਜਿਹੇ ਇਲਾਕੇ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਇਮਾਰਤਾਂ ਨੇ ਇਸ ਤਰ੍ਹਾਂ ਦੀਆਂ, ਜਿਹੜੀਆਂ ਸਿਹਤ ਕੇਂਦਰਾਂ ਦੇ ਨਾਲ ਸੰਬੰਧਿਤ ਇਮਾਰਤਾਂ ਨੇ ਉਹ ਖੰਡਰ ਹੋ ਰਹੀਆਂ ਔਰ ਉਹਨਾਂ ਦੀ ਕੋਈ ਪੁੱਛ ਪੜਤਾਲ ਜਿਹੜੀ ਉਹ ਨਹੀਂ ਕੀਤੀ ਜਾਂਦੀ। ਉਹਨਾਂ ਖੰਡਰ ਨੁਮਾ ਇਮਾਰਤਾਂ ਦੇ ਵਿੱਚ ਹੀ ਕਦੇ ਜਿਹੜੇ ਡਾਕਟਰ, ਕਿਉਂਕਿ ਵੱਡੀਆਂ ਤਨਖਾਹਾਂ ਜਿਹੜੀਆਂ ਆ ਇਹ ਸਰਕਾਰੀ ਮੁਲਾਜ਼ਮ ਲੈਂਦੇ ਆ, ਚਾਹੇ ਉਹ ਡਾਕਟਰ ਨੇ ਚਾਹੇ ਉਹ ਨਰਸਾਂ ਨੇ, ਔਰ ਵੱਡੀਆਂ ਤਨਖਾਹਾਂ ਲੈ ਕੇ ਵੀ ਜਿਹੜੀਆਂ ਸੇਵਾਵਾਂ ਆ ਉਹ ਉਸ ਰੂਪ ਦੇ ਵਿੱਚ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ ਜਿਸ ਰੂਪ ਚ ਪਹੁੰਚਣੀਆਂ ਚਾਹੀਦੀਆਂ ਆ। ਇੱਥੋਂ ਤੱਕ ਕਿ ਜਿਹੜੇ ਜਿਹੜੀਆਂ ਸਹੂਲਤਾਂ ਨੇ ਜਾਂ ਫਿਰ ਜਿਹੜੀਆਂ ਆਮ ਤੌਰ ਦੇ ਉੱਤੇ ਜਿਹੜੀਆਂ ਸਿਰਫ ਸਰੀਰਕ ਪਰਖ ਕਰਨ ਦੀਆਂ ਸਧਾਰਨ ਮਸ਼ੀਨਾਂ ਤੱਕ ਜਾਂ ਜਿਹੜੀ ਟੈਕਨੋਲੋਜੀ ਆ ਉਹ ਵੀ ਉਹਨਾਂ ਕੇਂਦਰਾਂ ਦੇ ਉੱਤੇ ਕੇਂਦਰਾਂ ਦੇ ਵਿੱਚ ਮੌਜੂਦ ਨਹੀਂ ਆ। ਸਿਵਲ ਹਸਪਤਾਲਾਂ ਦੀ ਗੱਲ ਕਰੀਏ ਤਾਂ ਸਿਵਲ ਹਸਪਤਾਲਾਂ ਦੇ ਵਿੱਚ ਵੀ ਇੱਕ ਬਹੁਤ ਵੱਡੀ ਸਮੱਸਿਆ ਆ ਕਿ ਉੱਥੇ ਕਈ ਵਾਰ ਐਕਸਰੇ ਮਸ਼ੀਨਾਂ ਤੱਕ ਵੀ ਨਹੀਂ ਹੁੰਦੀਆਂ, ਹਨਾ, ਔਰ ਬਹੁਤ ਸਧਾਰਨ ਜਿਹੜੀ ਜਿਹੜਾ ਉੱਥੇ ਇਕਿਉਪਮੈਂਟ ਚਾਹੀਦਾ ਹੁੰਦਾ ਉਹ ਵੀ ਉੱਥੇ ਨਹੀਂ ਮਿਲਦਾ। ਸੋ ਸਧਾਰਨ ਮਸ਼ੀਨਰੀ ਤੱਕ ਜਿਹੜੀ ਆ ਉਹਨਾਂ ਥਾਵਾਂ ਦੇ ਉੱਤੇ ਮੌਜੂਦ ਨਾ ਹੋਣ ਕਰਕੇ ਲੋਕਾਂ ਨੂੰ ਕਈ ਵਾਰ ਜਾਣ ਤੋਂ ਵੀ ਹੱਥ ਧੋਣੇ ਪੈਂਦੇ ਆ। ਸੋ 16,000 ਮੁਹੱਲਾ ਕਲੀਨਿਕ ਜਿਹੜੇ ਆ ਉਹ ਕਿਸ ਤਰ੍ਹਾਂ ਕੰਮ ਕਰਨਗੇ ਔਰ ਸੂਬੇ ਦੇ ਵਿੱਚ ਮੈਡੀਕਲ ਸਹੂਲਤਾਂ ਜਿਹੜੀਆਂ ਆ ਉਹ ਲੋਕਾਂ ਤੱਕ ਸੌਖਿਆ ਰੂਪ ਚ ਕਿਵੇਂ ਪਹੁੰਚਣਗੀਆਂ ਇਹਨਾਂ ਮੁਹੱਲਾ ਕਲੀਨਿਕਾਂ ਦੇ ਰਾਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਖੈਰ ਇਹ ਜਿਹੜਾ ਕਦਮ ਹੈ ਇਹ ਜ਼ਰੂਰ ਸ਼ਲਾਘਾ ਯੋਗ ਕਿਹਾ ਜਾ ਸਕਦਾ। ਤੇ ਦੋਸਤੋ ਕੁਛ ਕੁ ਹੋਰ ਜਿਹੜੀਆਂ ਖਬਰਾਂ ਉਹ ਸਾਹਮਣੇ ਆ ਰਹੀਆਂ, ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਅੱਗ ਲੱਗਣ ਦੇ ਨਾਲ ਇੱਕ ਪਰਿਵਾਰ ਦੇ 5 ਮੈਂਬਰ ਜਿਹੜੇ ਆ ਉਹ ਖਤਮ ਹੋ ਗਏ, ਯਾਨੀ ਉਸ ਘਰ ਦੇ ਵਿੱਚ ਹੀ ਉਹ ਜਿਹੜਾ ਪਰਿਵਾਰ ਹੈ ਉਸ ਅੱਗ ਦੀ ਲਪੇਟ ਦੇ ਵਿੱਚ ਆਉਣ ਤੋਂ ਬਾਅਦ ਉੱਥੇ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋਣ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ। ਸੋ ਜਿਹੜੀ ਕਿ ਕਾਫੀ ਦੁਖਦਾਈ ਘਟਨਾ ਆ ਔਰ ਪਰਿਵਾਰ ਜਿਹੜਾ ਸਾਰੇ ਦਾ ਸਾਰਾ, ਕਿਉਂਕਿ ਬਹੁਤ ਪਿਆਰੇ ਜਿਹੜੇ ਬੱਚੇ ਨੇ, 2 ਲੜਕੀਆਂ 1 ਬੇਟਾ, ਸੋ ਪਤੀ ਤੇ ਪਤਨੀ ਸਾਰੀ ਜਿਹੜੇ ਆ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਆ। ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਨਾ ਇੱਕ ਹੋਰ ਨਵਾਂ ਜਿਹੜਾ ਕੱਲ ਐਲਾਨ ਕੀਤਾ ਉਹ ਹੈਗਾ ਕਿ ਘਰ ਘਰ ਪਹੁੰਚਾਇਆ ਜਾਵੇਗਾ ਡੀਪੂਆਂ ਤੋਂ ਮਿਲਦਾ ਰਾਸ਼ਨ। ਸੋ ਲਾਭਪਾਤਰੀਆਂ ਨੂੰ ਡੀਪੂਆਂ ਤੋਂ ਹੁਣ ਰਾਸ਼ਨ ਲੈਣ ਦੀ ਛੋਟ ਜਿਹੜੀ ਹੈ ਉਹ ਜਾਰੀ ਰਹੇਗੀ। ਇਹੋ ਜਿਹੀਆਂ ਸਹੂਲਤਾਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਪਹਿਲਾਂ ਕਾਫੀ ਜ਼ਿਆਦਾ ਵਿਰੋਧ ਵੀ ਹੁੰਦਾ ਰਿਹਾ ਕੁਛ ਪਾਰਟੀਆਂ ਵੱਲੋਂ, ਔਰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਕੁਛ ਹੱਦ ਤੱਕ ਵਿਰੋਧ ਜਿਹੜਾ ਸੀ ਉਹ ਜਾਰੀ ਰੱਖਿਆ ਸੀ, ਪਰ ਹੁਣ ਇੱਕ ਵਾਰ ਇਸੇ ਪਾਰਟੀ ਦੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਘਰ ਘਰ ਪਹੁੰਚਾਇਆ ਜਾਵੇਗਾ ਡੀਪੂਆਂ ਤੋਂ ਮਿਲਦਾ ਰਾਸ਼ਨ, ਉਹਨਾਂ ਨੇ ਇਹ ਐਲਾਨ ਜਿਹੜਾ ਕੀਤਾ। ਤੇ ਇਸ ਐਲਾਨ ਤੋਂ ਬਾਅਦ ਇਹ ਸਹੀ ਰੂਪ ਦੇ ਵਿੱਚ ਜਿਹੜਾ ਰਾਸ਼ਨ ਹੈ ਕਿਹਨਾਂ ਲੋਕਾਂ ਤੱਕ, ਲੋੜਵੰਦ ਲੋਕਾਂ ਤੱਕ ਪਹੁੰਚਣਾ, ਇਹ ਹੁਣ ਜ਼ਰੂਰ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਨਿਰਭਰ ਕਰੇਗਾ। ਤੇ ਉਧਰ ਜੀ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਕੇਂਦਰੀ ਨੇਮ ਜਿਹੜੇ ਆ ਲਾਗੂ ਕਰਨ ਦਾ ਜਿਹੜਾ ਮਾਮਲਾ ਹੈ ਉਹ ਵੀ ਹੁਣ ਭਖ ਰਿਹਾ ਕਿਉਂਕਿ ਕੁਛ ਜਿਹੜੇ ਲੋਕ ਨੇ ਉਹ ਕੇਂਦਰੀ ਨੇਮ ਜਿਹੜੇ ਲਾਗੂ ਕਰਨ ਦੇ ਹੱਕ ਵਿਚ ਨਹੀਂ ਹੈ ਔਰ ਕੁਛ ਕੇਂਦਰੀ ਨੇਮ ਲਾਗੂ ਕਰਨ ਦੇ ਹੱਕ ਵਿਚ ਸਨ ਪਰ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਅਧਿਕਾਰ ਖੇਤਰ ਦੇ ਵਿਚ ਆਉਣ ਵਾਲੇ ਜਿਹੜੇ ਨੇਮ ਆ ਉਹ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਔਰ ਇਸ ਖਤਰੇ ਨੂੰ ਸਾਹਮਣੇ ਰੱਖ ਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਦਾ ਵਿਰੋਧ ਵੀ ਕਰ ਰਹੇ ਆ ਸੋ ਪੰਜਾਬ ਦੇ ਹੱਕ ਲੈਣ ਦੇ ਲਈ ਡਟ ਕੇ ਸੰਘਰਸ਼ ਕਰਾਂਗੇ ਇਹ ਕਹਿਣਾ ਜੀ ਮਾਨ ਸਾਹਿਬ ਦਾ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹਦਾ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਕੇਂਦਰ ਦਾ ਫੈਸਲਾ ਉਹਨਾਂ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ ਦੀ ਉਲੰਘਣਾ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਵੀ ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਕੇਂਦਰੀ ਸਿਵਲ ਸੇਵਾਵਾਂ ਨਿਯਮ ਲਾਗੂ ਕਰਨ ਦਾ ਫੈਸਲਾ ਨਾ ਸਿਰਫ ਪੰਜਾਬ ਪੁਨਰਗਠਨ ਐਕਟ ਦੀ ਉਲੰਘਣਾ ਬਲਕਿ ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ ਹੋ ਸਮਝੌਤੇ ਤੇ ਇਸ ਤੋਂ ਬਾਅਦ ਜਿਹੜੇ ਨੇਮ ਲਾਗੂ ਹੋਏ ਉਹਨਾਂ ਦੀ ਵੀ ਉਲੰਘਣਾ ਤੇ ਇਸੇ ਤਰ੍ਹਾਂ ਹੋਰ ਵੀ ਰਾਜਨੀਤਿਕ ਪਾਰਟੀਆਂ ਨੇ ਜਿਹੜੇ ਇਸ ਐਕਟ ਦੀ ਜਿਹੜੀ ਨਿੰਦਿਆ ਆ ਉਹ ਕੀਤੀ ਆ ਪਰ ਮਾਨ ਸਾਹਿਬ ਨੇ ਜ਼ਰੂਰ ਕਿਹਾ ਵੀ ਪੰਜਾਬ ਦੇ ਹੱਕ ਲੈਣ ਦੇ ਲਈ ਡਟ ਕੇ ਸੰਘਰਸ਼ ਕਰਾਂਗੇ ਸੋ ਇਹ ਪੰਜਾਬ ਦੇ ਹੱਕ ਜਿਹੜੇ ਆ ਉਹ ਕਦੋਂ ਜਿਹੜੇ ਆ ਉਹ ਲੈਣ ਦੇ ਲਈ ਸੰਘਰਸ਼ ਆਰੰਭਿਆ ਜਾਊਗਾ ਇਹ ਤਾਂ ਅਜੇ ਸਮਾਂ ਹੀ ਦੱਸੂਗਾ ਕਿਉਂਕਿ ਸਮੇਂ ਦੇ ਗਰਭ ਦੇ ਵਿੱਚ ਅਜੇ ਬਹੁਤ ਕੁਛ ਪਿਆ ਤੇ ਇਸੇ ਤਰ੍ਹਾਂ ਅਗਲੀ ਖਬਰ ਵੱਲ ਦੋਸਤੋ ਵਧੀਏ ਤਾਂ ਇਧਰ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦਾ ਇਜਲਾਸ ਕਰਾਉਣ ਦਾ ਜਿਹੜਾ ਐਲਾਨ ਹੈ ਉਹ ਵੀ ਕੀਤਾ ਗਿਆ 26 ਜੂਨ ਨੂੰ ਇਜਲਾਸ ਜਿਹੜਾ ਉਹ ਹੋਵੇਗਾ ਔਰ ਪੰਚਾਇਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧਾਂ ਦੇ ਜਿਹੜੇ ਨਿਰਦੇਸ਼ ਹੈ ਉਹ ਵੀ ਦੇ ਦਿੱਤੇ ਗਏ ਹੈ ਤੇ ਇਸੇ ਤਰ੍ਹਾਂ ਜੇ ਇੱਕ ਹੋਰ ਜਿਹੜੀ ਖਬਰ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦੀ ਹਾਂ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਕਾਫੀ ਤਰ੍ਹਾਂ ਦੇ ਜਿਹੜੇ ਮੁੱਦੇ ਆ ਉਹ ਉੱਠ ਰਹੇ ਆ ਜਿਨ੍ਹਾਂ ਦੇ ਵਿੱਚੋਂ ਜਿਹੜਾ ਚੰਡੀਗੜ੍ਹ ਦਾ ਮੁੱਦਾ ਜਿਹੜਾ ਆ ਉਹ ਵੀ ਇੱਕ ਵੱਡਾ ਮੁੱਦਾ ਸੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਖੋਣ ਦੇ ਤਾਨਾਸ਼ਾਹੀ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੜ ਫੈਸਲਾ ਨਾ ਸਿਰਫ ਸੰਘਵਾਦ ਤੇ ਸਿੱਧਾ ਹਮਲਾ ਸਗੋਂ ਕੇਂਦਰੀ ਸ਼ਾਸਿਤ ਪ੍ਰਦੇਸ਼ ਤੇ ਪੰਜਾਬ ਦੇ 60% ਕੰਟਰੋਲ ਤੇ ਵੀ ਹਮਲਾ ਸੋ ਜਿਵੇਂ ਅਸੀਂ ਪਹਿਲੀ ਖ਼ਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਉਹਦੇ ਨਾਲ ਹੀ ਰਲਦੀ ਹੋਈ ਇਹ ਖ਼ਬਰ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਰਹੇਗਾ ਵੀ ਸੁਖਪਾਲ ਖਹਿਰਾ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਨਿੱਜੀ ਮੁਫਾਦਾਂ ਤੋਂ ਉੱਪਰ ਉੱਠ ਕੇ ਇਕਜੁੱਟਤਾ ਨਾਲ ਕੇਂਦਰ ਖਿਲਾਫ਼ ਲੜਨ ਦਾ ਸੱਦਾ ਵੀ ਦਿੱਤਾ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਵਿਚ ਪੰਜਾਬ ਦੇ ਹੱਕਾਂ ਤੇ ਦਿਨ ਦਿਹਾੜੇ ਪੈ ਰਹੇ ਡਾਕੇ ਦਾ ਵਿਰੋਧ ਕਰਨ ਤੇ ਮਾਨ ਨੂੰ ਇਸ ਤੇ ਸਪਸ਼ਟ ਤੇ ਸਖ਼ਤ ਸਟੈਂਡ ਜਿਹੜਾ ਆ ਉਹ ਲੈਣਾ ਚਾਹੀਦਾ ਕਿਉਂਕਿ ਕੇਂਦਰ ਦੇ ਇਸ ਕਦਮ ਦੇ ਨਾਲ ਚੰਡੀਗੜ੍ਹ ਤੇ ਪੰਜਾਬ ਦਾ ਜਿਹੜਾ ਦਾਅਵਾ ਆ ਉਹ ਹੋਰ ਕਮਜ਼ੋਰ ਹੋਵੇਗਾ ਤੇ ਕੁਛ ਕੁ ਜੇ ਆਸਟ੍ਰੇਲੀਆ ਦੀਆਂ ਖ਼ਬਰਾਂ ਵੱਲ ਦੋਸਤੋ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਨਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫਿਰ ਇੱਕ ਵਾਰ ਹੜ੍ਹ ਦੀ ਜਿਹੜੀ ਸਥਿਤੀ ਹੈ ਉਹ ਬਣੀ ਹੋਈ ਹੈ ਸੋ ਨਿਊ ਸਾਊਥ ਵੇਲਸ ਦੇ ਕੁਛ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਇੱਕ ਵਾਰ ਫਿਰ ਮੀਂਹ ਪੈਣ ਦੇ ਨਾਲ ਹੜ੍ਹ ਦੇ ਹਾਲਾਤ ਬਣੇ ਔਰ ਬਹੁਤ ਸਾਰੇ ਇਲਾਕਿਆਂ ਨੂੰ ਖਾਲੀ ਕਰਵਾਉਣ ਦਾ ਐਲਾਨ ਜਿਹੜਾ ਪਿਛਲੀ ਰਾਤ ਵੀ ਕਰ ਦਿੱਤਾ ਗਿਆ ਸੀ ਔਰ ਉਹ ਇਲਾਕੇ ਜਿਹੜੇ ਆ ਉਹ ਇਸ ਕਰਕੇ ਵੀ ਖਾਲੀ ਕਰਵਾਏ ਗਏ ਆ ਕਿਉਂਕਿ ਹੜ੍ਹਾਂ ਦੀ ਜਿਹੜੀ ਮਾਰ ਹੈ ਉਹ ਵੱਡਾ ਨੁਕਸਾਨ ਜਿਹੜਾ ਆ ਉਹ ਕਰ ਸਕਦੀ ਹੈ ਜਿਸ ਤਰ੍ਹਾਂ ਹੜ੍ਹਾਂ ਦਾ ਜਿਹੜਾ ਖਤਰਾ ਹੈ ਉਹ ਵਧਿਆ ਜਾਂ ਪਾਣੀ ਦਾ ਜਿਹੜਾ ਪੱਧਰ ਹੈ ਉਹ ਜਿਸ ਤਰ੍ਹਾਂ ਵੱਧ ਰਿਹਾ ਉਹਨਾਂ ਇਲਾਕਿਆਂ ਦੇ ਵਿੱਚ ਸੋ ਮਿਲੁੰਬਿੰਬੀ ਜਿਹੜਾ ਇੱਕ ਇਲਾਕਾ ਜੀ ਉੱਥੇ ਔਰ ਟੁੰਬੁਲਗਮ ਜਿਹੜਾ ਇਲਾਕਾ ਹੈ ਉੱਥੇ ਜਿਹੜਾ ਹੜ੍ਹਾਂ ਦੇ ਵੱਧਦੇ ਖਤਰੇ ਨੂੰ ਮੱਦੇਨਜ਼ਰ ਜਿਹੜੇ ਉਹਨਾਂ ਨੂੰ ਲੋਕਾਂ ਨੂੰ ਉਹ ਇਲਾਕੇ ਜਿਹੜੇ ਉਹ ਛੱਡਣ ਦੇ ਲਈ ਕਹਿ ਦਿੱਤਾ ਗਿਆ ਹੈ ਤੇ ਸਟੇਟ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਆ ਉਹਨਾਂ ਨੇ ਆਮ ਲੋਕਾਂ ਨੂੰ ਜਿਹੜਾ ਵੱਡੇ ਖਤਰੇ ਵਾਲੇ ਜਿਹੜੇ ਇਲਾਕੇ ਨੇ ਜਿਵੇਂ ਅਰਗਾਇਲ ਸਟਰੀਟ ਆ ਤੇ ਜੁਬਲੀ ਐਵੇਨਿਊ ਆ ਉਹ ਸਵੇਰੇ 7 ਵਜੇ ਖਾਲੀ ਕਰਨ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਸੋ ਬਹੁਤ ਜ਼ਿਆਦਾ ਜਿਹੜਾ ਮੀਂਹ ਹੈ ਉਹ ਪੈਣ ਦੇ ਨਾਲ ਇਹ ਜਿਹੜੇ ਇਲਾਕੇ ਨੇ ਇਹ ਹੜ੍ਹਾਂ ਦੀ ਮਾਰ ਦੇ ਹੇਠ ਆ ਰਹੇ ਆ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਬੈਨੋਰਾ ਆ ਬੈਨੋਰਾ ਜਿਹੜਾ ਇਲਾਕਾ ਉੱਥੇ ਜਿਹੜੀ ਵਰਖਾ ਆ ਜਾਣੀ ਮੀਂਹ ਜਿਹੜਾ ਆ 270 ਮਿਲੀਮੀਟਰ ਪਿਛਲੀ ਰਾਤ ਦੇ ਵਿਚ ਰਿਕਾਰਡ ਕੀਤਾ ਗਿਆ ਆ ਤੇ ਟਵੀਡ ਸ਼ਾਇਰ ਦੇ ਆਲੇ ਦੁਆਲੇ ਵੀ 200 ਮਿਲੀਮੀਟਰ ਜਿਹੜੀ ਵਰਖਾ ਆ ਜਾਂ ਮੀਂਹ ਜਿਹੜਾ ਆ ਉਹ ਰਿਕਾਰਡ ਕੀਤਾ ਗਿਆ ਆ ਤੇ ਇਹਦੇ ਨਾਲ ਹੜਾਂ ਦਾ ਜਿਹੜਾ ਖਤਰਾ ਆ ਉਹ ਕਾਫੀ ਜ਼ਿਆਦਾ ਨਿਊ ਸਾਊਥ ਵੇਲਜ਼ ਦੇ ਇਲਾਕਿਆਂ ਦੇ ਵਿਚ ਇਹਨਾਂ ਇਲਾਕਿਆਂ ਦੇ ਵਿਚ ਵਧਿਆ ਆ ਸੋ ਨਿਊ ਸਾਊਥ ਵੇਲਜ਼ ਦੇ ਜਿਹੜੇ ਨੌਰਥ ਕੋਸਟ ਦੇ ਇਹ ਇਲਾਕੇ ਨੇ ਇਹਨਾਂ ਦੇ ਵਿਚ ਪਾਣੀ ਦੀ ਬਹੁਤਾਤ ਜਿਹੜੀ ਆ ਪਹਿਲਾਂ ਲਿਸਮੋਰ ਦੇ ਵਿਚ ਪਹਿਲਾਂ ਵੀ ਜਿਹੜਾ ਇਲਾਕਾ ਆ ਉਹ ਹੜਾਂ ਦੀ ਮਾਰ ਹੇਠ ਆਇਆ ਸੀਗਾ ਪਰ ਹੁਣ ਇੱਕ ਵਾਰ ਫੇਰ ਤੋਂ ਆਲੇ ਦੁਆਲੇ ਦੇ ਜਿਹੜੇ ਹੋਰ ਇਲਾਕੇ ਆ ਉਹ ਵੀ ਪਾਣੀ ਦੇ ਪੱਧਰ ਵਧਣ ਦੇ ਨਾਲ ਹੜਾਂ ਦੀ ਮਾਰ ਹੇਠ ਆਏ ਆ ਤੇ ਇਸੇ ਤਰ੍ਹਾਂ ਜਿਹੜਾ ਕੁਈਨਜ਼ਲੈਂਡ ਆ ਜਿਹੜਾ ਉੱਥੇ ਵੀ ਕੁਛ ਇਲਾਕਿਆਂ ਦੇ ਵਿਚ ਮੀਂਹ ਜਿਹੜਾ ਆ ਉਹ ਜ਼ਿਆਦਾ ਪੈਣ ਦੇ ਕਾਰਨ ਜਿਹੜੀ ਫਲੱਡਿੰਗ ਦੀ ਵਾਰਨਿੰਗ ਆ ਹੜਾਂ ਦੇ ਜਿਹੜੇ ਹਾਲਾਤ ਆ ਉਹ ਬਣਦੇ ਨਜ਼ਰ ਆ ਰਹੇ ਆ ਤੇ ਲੋਕਾਂ ਨੂੰ ਉਹ ਇਲਾਕੇ ਜਿਹੜੇ ਆ ਉਹ ਖਾਲੀ ਕਰਨ ਦਾ ਐਲਾਨ ਜਿਹੜਾ ਆ ਉਹ ਕੀਤਾ ਗਿਆ ਆ ਤੇ ਕੋਫਸ ਹਾਰਬਰ ਸਟੇਟ ਦੇ ਵਿਚ ਵੀ ਐਮਰਜੈਂਸੀ ਸਰਵਿਸਿਜ਼ ਵੱਲੋਂ ਜਿਹੜੀ ਵਾਰਨਿੰਗ ਆ ਉਹ ਦਿੱਤੀ ਗਈ ਆ ਕਿ ਉਸ ਇਲਾਕੇ ਦੇ ਵਿਚ ਫਲੈਸ਼ ਫਲੱਡਿੰਗ ਜਿਹੜੀ ਆ ਉਹ ਹੋ ਸਕਦੀ ਆ ਸੋ ਇਸ ਕਰਕੇ ਜਿਹੜੇ ਵੀ ਇਲਾਕਿਆਂ ਦੇ ਵਿਚ ਤੁਸੀਂ ਰਹਿ ਰਹੇ ਹੋ ਤੁਸੀਂ ਸਾਨੂੰ ਜ਼ਰੂਰ ਦੱਸਿਓ ਕਿ ਤੁਸੀਂ ਆਪਣੇ ਇਲਾਕੇ ਦੇ ਵਿਚ ਸੁਰੱਖਿਅਤ ਹੋ ਔਰ ਇਹਦੇ ਨਾਲ ਜੇਕਰ ਤੁਸੀਂ ਕਿਸੇ ਇਹੋ ਜਿਹੇ ਇਲਾਕੇ ਦੇ ਵਿਚ ਰਹਿ ਰਹੇ ਹੋ ਜਿੱਥੇ ਹੜ੍ਹ ਦੇ ਹਾਲਾਤ ਜਿਹੜੇ ਉਹ ਬਣ ਰਹੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਇਹਨਾਂ ਇਲਾਕਿਆਂ ਦੇ ਵਿਚ ਸੇਵਾਵਾਂ ਦੇਣ ਦੇ ਲਈ ਔਰ ਰਾਹਤ ਕਾਰਜਾਂ ਦੇ ਲਈ ਜੁੜ ਚੁੱਕੀਆਂ ਆ ਜਿਨ੍ਹਾਂ ਦੇ ਵਿਚੋਂ ਸਾਲਵੇਸ਼ਨ ਆਰਮੀ ਜਿਹੜੀ ਆ ਉਹ ਪਹਿਲਾਂ ਹੀ ਜੁੜ ਚੁੱਕੀ ਆ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਜਿਵੇਂ ਅਸੀਂ ਪਿਛਲੇ ਦਿਨੀ ਵੀ ਦੇਖਿਆ ਸੀਗਾ ਕਿ ਜਿਹੜੇ ਸਿੱਖ ਵਾਲੰਟੀਅਰਸ ਆਸਟ੍ਰੇਲੀਆ ਵਾਲੇ ਆ ਉਹ ਵੀ ਆਪਣੀਆਂ ਸੇਵਾਵਾਂ ਲੈ ਕੇ ਇਹੋ ਜਿਹੇ ਸਮੇਂ ਦੇ ਉੱਤੇ ਹਾਜ਼ਰ ਰਹਿੰਦੇ ਆ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਕਿ ਰਾਹਤ ਕਾਰਜਾਂ ਦੇ ਵਿਚ ਮਦਦ ਕਰ ਰਹੀਆਂ ਆ ਤੇ ਤੁਸੀਂ ਜ਼ਰੂਰ ਆਪਣੀ ਜਿਹੜੀ ਸਾਂਝ ਹੈ ਉਹ ਪਾ ਸਕਦੇ ਹੋ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਕਿਸੇ ਵੀ ਇਲਾਕੇ ਦੇ ਵਿਚ ਰਹਿ ਰਹੇ ਹੋ ਜਾਂ ਇਸ ਤਰ੍ਹਾਂ ਦੇ ਕਿਸੇ ਖਤਰੇ ਦੇ ਬਾਰੇ ਤੁਹਾਨੂੰ ਕੋਈ ਸ਼ੱਕ ਹੈ ਜਾਂ ਡਰ ਹੈ ਤਾਂ ਤੁਸੀਂ ਸਟੇਟ ਐਮਰਜੈਂਸੀ ਸਰਵਿਸਿਜ਼ ਨੂੰ ਵੀ ਸੰਪਰਕ ਕਰ ਸਕਦੇ ਹੋ ਪਰ ਇਹਦੇ ਨਾਲ ਹੀ ਹੋਰ ਜਿਹੜੀਆਂ ਸੰਸਥਾਵਾਂ ਜਿਹੜੀਆਂ ਇਸ ਸੰਬੰਧ ਦੇ ਵਿਚ ਰਾਹਤ ਕਾਰਜਾਂ ਦੇ ਵਿਚ ਜੁੜੀਆਂ ਹੋਈਆਂ ਤੁਸੀਂ ਉਹਨਾਂ ਨੂੰ ਵੀ ਸੰਪਰਕ ਕਰ ਸਕਦੇ ਹੋ ਸੋ ਬੈਲਿੰਗੇਨ ਕੋਫਸ ਹਾਰਬਰ ਜਿਹੜੇ ਇਹ ਵੀ ਇਲਾਕੇ ਆ ਇੱਥੇ ਵੀ ਨਦੀਆਂ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਤੇ ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਦਾ ਔਰ ਨਾਲ ਹੀ ਨਾਲ ਵਿਭਾਗ ਦਾ ਇਹ ਕਹਿਣਾ ਕਿ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਨੇੜੇ ਤੇੜੇ ਵੀ ਰਹਿ ਰਹੇ ਹੋ ਤਾਂ ਤੁਸੀਂ ਉਹਨਾਂ ਇਲਾਕਿਆਂ ਤੋਂ ਖਾਲੀ ਕਰਕੇ ਅੱਗੇ ਚਲੇ ਜਾਓ ਤੇ ਆਪਣਾ ਜਿਹੜਾ ਬਚਾਅ ਆ ਉਹ ਜ਼ਰੂਰ ਕਰੋ ਟਵੀਡ ਵੈਲੀ ਵੇ ਜਿਹੜਾ ਆ ਉਹ ਵੀ ਰਸਤਾ ਇੱਕ ਦੱਸਿਆ ਗਿਆ ਹੈ ਜਿਹੜੇ ਟੁੰਬਲਗਮ ਜਿਹੜਾ ਇੱਕ ਇਲਾਕਾ ਆ ਜਿਹੜੇ ਉੱਥੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਕਿਹਾ ਗਿਆ ਕਿ ਉਹ ਟਵੀਡ ਵੈਲੀ ਵਾਲੇ ਜਿਹੜੇ ਵੇ ਦੇ ਜ਼ਰੀਏ ਜਿਹੜਾ ਆਪਣਾ ਇਲਾਕਾ ਹੈ ਖਾਲੀ ਕਰਨ ਕਿਉਂਕਿ ਹੋਰ ਜਿਹੜੇ ਰਸਤੇ ਆ ਸ਼ਾਇਦ ਉਹਨਾਂ ਦੇ ਲਈ ਉਹ ਵੀ ਬੰਦ ਹੋਣਗੇ ਇਸ ਵੇਲੇ ਸੋ ਦੋਸਤੋ ਧਿਆਨ ਰੱਖੋ ਜ਼ਰੂਰ ਔਰ ਆਸਟ੍ਰੇਲੀਆ ਦੀਆਂ ਜਿਹੜੀਆਂ ਇਹ ਖਾਸ ਖਬਰਾਂ ਜਿਹਦੇ ਵਿੱਚ ਕੁਈਨਜ਼ਲੈਂਡ ਜਿਹੜਾ ਆ ਉਹ ਵੀ ਹੜਾਂ ਦੀ ਮਾਰ ਹੇਠ ਆ ਰਿਹਾ ਤੇ ਉੱਥੇ ਵੀ ਜਿਹੜੀ ਲੇਟੈਸਟ ਫਲੱਡ ਤੇ ਵੈਦਰ ਵਾਰਨਿੰਗ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਸੋ ਇਹਨਾਂ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਜਿਹੜਾ ਹੜ੍ਹ ਦਾ ਜਿਹੜਾ ਪ੍ਰਕੋਪ ਹੈ ਉਹ ਆ ਚੁੱਕਿਆ ਸਾਡੇ ਨਾਲ ਕੁਛ ਦੋਸਤ ਇਸ ਵੇਲੇ ਬਣੇ ਹੋਏ ਨੇ ਉਹਨਾਂ ਨੂੰ ਮੈਂ ਨਾਲ ਨਾਲ ਸ਼ਾਮਲ ਕਰਦੀ ਜਾਂਦੀ ਹਾਂ ਗੁਰਿੰਦਰ ਸਿੰਘ ਦੁਆਰਾ ਜੁੜੇ ਆ ਰਾਠੌਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਆ ਰਵਿੰਦਰ ਸਿੰਘ ਧਨੀਹੁਰੀ ਵੀ ਪ੍ਰੋਗਰਾਮ ਦੇ ਵਿੱਚ ਅੱਜ ਆਏ ਹੈ ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਧਨੀ ਸਾਹਿਬ ਤੁਹਾਡਾ ਵੀ ਬਹੁਤ ਜਲਦ ਮੈਂ ਤੁਹਾਡੇ ਮੈਸੇਜਿਸ ਵੀ ਸਾਂਝੇ ਕਰਾਂਗੀ ਪ੍ਰੋਗਰਾਮ ਦੌਰਾਨ ਔਰ ਅੱਜ ਮੈਂ ਇਹ ਵੀ ਦੱਸਦੀ ਜਾਵਾਂ ਕਿ ਇੱਕ ਅਸੀਂ ਗੱਲਬਾਤ ਜਿਹੜੀ ਉਹ ਵੀ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਮੇਲਾ ਆ ਸੱਭਿਆਚਾਰਕ ਮੇਲਾ ਜਿਹੜਾ ਆ ਉਹ ਹੋਣ ਜਾ ਰਿਹਾ ਆਪਣੇ ਮੈਲਬਰਨ ਦੇ ਵਿੱਚ ਸੋ ਉਸ ਮੇਲੇ ਦੇ ਸੰਬੰਧ ਦੇ ਵਿੱਚ ਇਹ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਾਂਗੇ ਅੱਜ ਉਸ ਮੇਲੇ ਦੇ ਪ੍ਰਬੰਧਕਾਂ ਦੇ ਨਾਲ ਯਾਨੀ ਕਿ ਸਾਡੇ ਨਾਲ ਹਾਜ਼ਰ ਹੋਣਗੇ ਰਾਜਾ ਬੁੱਟਰਹੁਰੀ ਔਰ ਗਿੱਲ ਈਲਵਾਲੀਆ ਤੇ ਉਹਨਾਂ ਦੇ ਨਾਲ ਹੀ ਜਸਕਰਨ ਸੰਧੂਹੁਰੀ ਜਿਹੜੇ ਆ ਉਹ ਸਾਡੇ ਨਾਲ ਸ਼ਾਮਲ ਹੋਣਗੇ ਸੋ ਮੈਲਟਨ ਫੈਮਿਲੀ ਮੇਲਾ ਜਿਹੜਾ ਵਿਸਾਖੀ ਨੂੰ ਮੁੱਖ ਰੱਖ ਕੇ ਇਹ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਆਉਣ ਵਾਲੀ 3 ਅਪ੍ਰੈਲ ਨੂੰ ਸੋ ਇਸ ਸੰਬੰਧ ਵਿੱਚ ਉਹਨਾਂ ਤੋਂ ਜਿਹੜੀ ਇਸ ਮੇਲੇ ਬਾਰੇ ਆਪਾਂ ਜਾਣਕਾਰੀ ਵੀ ਅੱਜ ਲੈਣੀ ਆ ਤੇ ਖ਼ਬਰਾਂ ਦੇ ਕੁਛ ਹੋਰ ਜੇ ਅਸੀਂ ਸਿਰਲੇਖ ਵੇਖੀਏ ਤਾਂ ਤਕਰੀਬਨ ਮੈਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਪਰ ਇਹਨਾਂ ਖ਼ਬਰਾਂ ਨੂੰ ਸਾਂਝੀਆਂ ਕਰਦਿਆਂ ਇੱਕ ਜਿਹੜੀ ਜ਼ਰੂਰ ਚਿੰਤਾ ਆ ਉਹ ਸਾਹਮਣੇ ਇਹੀ ਆ ਰਹੀ ਹੈ ਕਿ ਜਦੋਂ ਅਸੀਂ ਬਾਰ ਬਾਰ ਪੰਜਾਬ ਦੇ ਹਿੱਤਾਂ ਜਾਂ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਹਿੱਤਾਂ ਜਾਂ ਹੱਕਾਂ ਦੇ ਵਿਰੁੱਧ ਕੁਛ ਜਿਹੜੀਆਂ ਨੀਤੀਆਂ ਆ ਉਹ ਬਣਦੀਆਂ ਸਾਹਮਣੇ ਆ ਰਹੀਆਂ, ਜਿਹਦੇ ਕਾਰਨ ਲੋਕ ਜਿਹੜੇ ਆ ਉਹ ਇੱਕ ਵਾਰ ਫੇਰ ਜ਼ਰੂਰ ਜਾਗਰੂਕ ਵੀ ਹੋਏ ਆ ਔਰ ਇਹਨਾਂ ਨੂੰ ਲੈ ਕੇ ਚਿੰਤਤ ਵੀ ਹੋਏ ਆ ਕਿ ਇਹੋ ਜਿਹੀਆਂ ਜਿਹੜੀਆਂ ਨੀਤੀਆਂ ਕਿਤੇ ਪੰਜਾਬ ਦਾ ਜਿਹੜਾ ਘਾਣ ਹੈ ਦੁਬਾਰਾ ਕਰਦੀਆਂ ਨਾ ਨਜ਼ਰ ਆਉਣ, ਕਿਉਂਕਿ ਪੰਜਾਬ ਦੇ ਜਿਹੜੇ ਹੱਕ ਨੇ, ਪੰਜਾਬ ਦੇ ਜਿਹੜੇ ਅਖਤਿਆਰ ਹੈ ਉਹ ਕਿਸੇ ਨਾ ਕਿਸੇ ਨੀਤੀ ਦੇ ਅਧੀਨ ਹੌਲੀ ਹੌਲੀ ਖੋਏ ਜਾ ਰਹੇ ਆ ਔਰ ਆਪ ਦੀ ਜਿਹੜੀ ਸਰਕਾਰ ਇਹਦੇ ਤੋਂ ਕਾਫੀ ਜ਼ਿਆਦਾ ਆਸਵੰਦ ਨੇ ਲੋਕ ਔਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਵੱਲੋਂ ਪੰਜਾਬ ਨੂੰ ਬਚਾਉਣ ਦੇ ਲਈ, ਪੰਜਾਬ ਦੇ ਵਿਕਾਸ ਦੇ ਲਈ ਜਿਹੜੇ ਕਾਰਜ ਆ ਉਹ ਆਰੰਭੇ ਜਾਣ ਔਰ ਉਹਨਾਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾਵੇ ਜਿਹੜੀਆਂ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਨੇ। ਤੇ ਲਓ ਜੀ, ਅੱਜ ਇਹ ਖ਼ਬਰਾਂ ਜਿਹੜੀਆਂ ਹੁਣ ਆਪਾਂ ਇੱਥੇ ਰੋਕਦੇ ਹਾਂ, ਪਰ ਜਿਹੜੇ ਦੋਸਤ ਸਾਡੇ ਨਾਲ ਬਣੇ ਹੋਏ ਮੈਂ ਉਹਨਾਂ ਸੁਨੇਹੇ ਜ਼ਰੂਰ ਸ਼ਾਮਲ ਕਰਦੀ ਜਾਵਾਂ। ਗੁਰਿੰਦਰ ਸਿੰਘ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਮੈਨੂੰ ਫੋਟੋ ਭੇਜੀ ਆ, ਕਿਆ ਵਾ ਤੇ ਬਹੁਤ ਹੀ ਪਿਆਰੇ ਪਿਆਰੇ ਪੱਪੀਜ਼ ਨੇ ਮੈਨੂੰ ਲੱਗਦਾ, ਔਰ ਦੋਵੇਂ ਬੈਠੇ ਖੇਡ ਰਹੇ ਆ, ਟਵਿਨਸ ਲੱਗਦੇ ਆ ਜੀ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਪਿਆਰੇ ਪਿਆਰੇ ਜੇ ਆਪਣੇ ਡੌਗੀਜ਼ ਦੀ ਜਿਹੜੀ ਤਸਵੀਰ ਹੈ ਸਾਡੇ ਨਾਲ ਸਾਂਝੀ ਕੀਤੀ ਹੈ। ਔਰ ਇਹਦੇ ਨਾਲ ਹੀ ਰਠੌਰ ਸਾਹਿਬ ਕਹਿੰਦੇ ਕੱਦੂ ਕਿਸ, ਮੈਨੂੰ ਤਾਂ ਲੱਗਦਾ ਜੀ ਕਿਉਂਕਿ ਕੱਦੂ ਨੂੰ ਕਿਸਦੇ ਆ ਤਾਂ ਕੱਦੂ ਘਸ ਕਹਿੰਦੇ ਆ, ਅਸੀਂ ਤਾਂ ਮੂਲੀ ਘਸਣ ਵਾਲੇ ਨੂੰ ਵੀ ਮੂਲੀ ਕੰਡਾ ਕਹਿੰਦੇ ਆ। ਅੱਛਾ, ਸੋ ਵਧੀਆ ਤੁਸੀਂ ਇਸ ਸ਼ਬਦ ਨੂੰ ਹੋਰ ਵਿਸਥਾਰ ਦੇ ਵਿੱਚ ਸਪਸ਼ਟ ਕੀਤਾ ਹੈ ਨਾ। ਅਸਲ ਦੇ ਵਿੱਚ ਕੱਦੂ ਘਸ ਹੀ ਹੋਣਾ ਹੈ ਨਾ ਜਦੋਂ ਇਹਦਾ ਨਾਮ ਹੋਣ ਦੇ ਵਿੱਚ ਆਇਆ ਹੋਣਾ, ਔਰ ਹੌਲੀ ਹੌਲੀ ਉਹ ਕੱਦੂ ਘਸ ਜਦੋਂ ਬੋਲਣ ਦੇ ਵਿੱਚ ਕਈ ਵਾਰ ਹੁੰਦਾ ਕਿ ਅਸੀਂ ਬਦਲਾ ਲੈ ਆਉਂਦੇ ਹਾਂ ਤੇ ਇਸੇ ਕਰਕੇ ਉਹਨੂੰ ਅਸੀਂ ਕੱਦੂ ਘਸ ਤੋਂ ਕੱਦੂ ਘਸ ਬਣਾ ਲਿਆ ਹੋਣਾ ਹੈ ਨਾ। ਤੇ ਦੂਜੀ ਗੱਲ ਜਿਹੜੀ ਤੁਸੀਂ ਦੱਸੀ ਹੈ ਨਾ ਵੀ ਅਸੀਂ ਮੂਲੀ ਕੰਡਾ ਕਹਿੰਦੇ ਹਾਂ ਮੂਲੀ ਘਸਣ ਵਾਲੇ ਨੂੰ, ਤੇ ਇਹ ਸ਼ਾਇਦ ਮੇਰੇ ਲਈ ਵੀ ਨਵੀਂ ਜਾਣਕਾਰੀ ਹੋਣੀ ਆ ਕਿਉਂਕਿ ਸਾਡੇ ਦੁਆਬੇ ਦੇ ਵਿੱਚ ਅਸੀਂ ਮੂਲੀ ਕੰਡਾ ਨਹੀਂ ਕਹਿੰਦੇ, ਅਸੀਂ ਉਹਨੂੰ ਵੀ ਮੂਲੀ ਘਸ ਹੀ ਕੱਦੂ ਘਸ ਹੀ ਕਹਿੰਦੇ ਹਾਂ ਜਿਹਦੇ ਉੱਤੇ ਅਸੀਂ ਮੂਲੀ ਘਸਦੇ ਹਾਂ ਕਿਉਂਕਿ ਉਹਦੇ ਉੱਤੇ ਹੀ ਅਸਲ ਦੇ ਵਿੱਚ ਸਾਰਾ ਕੁਛ ਅਸੀਂ ਘਸਦੇ ਹਾਂ, ਚਾਹੇ ਉਹ ਮੂਲੀ ਹੋਵੇ, ਚਾਹੇ ਉਹ ਗਾਜਰ ਹੋਵੇ ਹਨਾ, ਔਰ ਚਾਹੇ ਉਹ ਕੱਦੂ ਹੋਵੇ, ਚਾਹੇ ਉਹ ਘੀਆ ਹੋਵੇ। ਸੋ ਬਹੁਤ ਬਹੁਤ ਧੰਨਵਾਦ ਸਾਡੀ ਜਾਣਕਾਰੀ ਦੇ ਵਿੱਚ ਤੁਸੀਂ ਵਾਧਾ ਕੀਤਾ। ਤੇ ਇਹਦੇ ਨਾਲ ਹੀ ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਆ, ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬੜਾ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਤੇ ਇਹਦੇ ਨਾਲ ਹੀ ਮੈਂ ਇੱਕ ਹੋਰ ਜਿਹੜਾ ਪਿਆਰਾ ਜਿਹਾ ਸੁਨੇਹਾ ਉਹ ਤੁਹਾਡੇ ਨਾਲ ਸਾਂਝਾ ਕਰਨਾ ਹੈ, ਉਹ ਇਹ ਹੈ ਕਿ ਪਿਛਲੇ ਦਿਨੀ ਯਾਨੀ ਕਿ ਇੱਕ ਦਿਨ ਪਹਿਲਾਂ ਦੀ ਗੱਲ ਹੈ, ਸਾਡੀ ਬਹੁਤ ਹੀ ਪਿਆਰੀ ਲਿਸਨਰ ਕੁਲਦੀਪ ਕੌਰ ਜਿਹੜੀ ਕਿ ਹਮੇਸ਼ਾ ਸਾਡੇ ਨਾਲ ਪ੍ਰੋਗਰਾਮ ਦਾ ਹਿੱਸਾ ਵੀ ਬਣਦੇ ਰਹੇ ਆ ਔਰ ਸਾਡੇ ਬਹੁਤ ਹੀ ਪਿਆਰੇ ਜਿਹੇ ਲਿਸਨਰ ਨੇ, ਉਹਨਾਂ ਦਾ ਪਿਛਲੇ ਦਿਨ ਹੀ ਜਨਮ ਦਿਨ ਸੀ। ਹੁਣ ਮੈਨੂੰ ਇਹ ਨਹੀਂ ਪਤਾ ਵੀ ਉਹ ਇਸ ਵੇਲੇ ਕੰਮ ਤੇ ਹੋਣਗੇ, ਨਹੀਂ ਤਾਂ ਆਪਾਂ ਉਹਨਾਂ ਨੂੰ ਇੱਕ ਪਿਆਰਾ ਜਿਹਾ ਸਰਪ੍ਰਾਈਜ਼ ਜਿਹੜਾ ਜ਼ਰੂਰ ਦਿੰਦੇ ਉਹਨਾਂ ਨੂੰ ਉਹ ਜਨਮ ਦਿਨ ਦੀ ਮੁਬਾਰਕ ਭੇਜ ਕੇ। ਸੋ ਪਰ ਅਸੀਂ ਚੱਲਦੇ ਪ੍ਰੋਗਰਾਮ ਦੌਰਾਨ ਕੁਲਦੀਪ ਹੋਰਾਂ ਦੇ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰਦੇ ਹੋਏ ਉਹਨਾਂ ਦੇ ਲਈ ਇਹ ਦੁਆ ਤੇ ਅਰਦਾਸ ਜ਼ਰੂਰ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤੰਦਰੁਸਤ ਜੀਵਨ ਦੇ ਨਾਲ ਨਾਲ ਖੁਸ਼ੀਆਂ ਖੇੜੇ ਜਿਹੜੇ ਆ ਉਹ ਜ਼ਰੂਰ ਬਖਸ਼ੇ ਔਰ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਇਹੀ ਦੁਆਵਾਂ ਤੇ ਇਹੀ ਅਰਦਾਸ ਸਾਡੀ ਕੁਲਦੀਪ ਕੌਰ ਹੋਰਾਂ ਦੇ ਲਈ ਹੈ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਆਪਾਂ ਨਾ ਇੱਕ ਗੱਲਬਾਤ ਜਿਹੜੀ ਉਹ ਵੀ ਕਰਨੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੇਲਾ ਹੋ ਰਿਹਾ, ਪਰਿਵਾਰਕ ਮੇਲਾ ਹੈ, ਫੈਮਿਲੀ ਹਨਾ ਮੇਲਾ, ਔਰ ਵਿਸਾਖੀ ਨੂੰ ਮੁੱਖ ਰੱਖ ਕੇ ਉਹ ਜਿਹੜਾ ਮੇਲਾ ਆ ਉਹ ਉਲੀਕਿਆ ਗਿਆ। ਪ੍ਰਬੰਧਕਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਇਸ ਸੰਬੰਧ ਦੇ ਵਿੱਚ। ਜਿਹੜੇ ਦੋਸਤ ਹੁਣੇ ਹੁਣੇ ਮੇਰੇ ਨਾਲ ਇਸ ਵੇਲੇ ਜੁੜੇ ਆ, ਮੈਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜ਼ਰੂਰ ਕਹਿੰਦੀ ਹਾਂ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਮੈਂ ਸ਼ਾਮਲ ਕਰਦੀ ਰਹਾਂਗੀ। ਫਿਲਹਾਲ ਇੱਕ ਗੀਤ ਜਿਹੜਾ ਉਹ ਜ਼ਰੂਰ ਤੁਹਾਡੀ ਨਜ਼ਰ ਕਰਦੇ ਹਾਂ। ਗੀਤ ਹੈਗਾ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਧਮਾਲਾਂ ਪੈਣਗੀਆਂ। ਗੀਤ ਦੇ ਨਾਲ ਅੱਗੇ ਵੱਧਦੇ ਹਾਂ ਤੇ ਧਮਾਲਾਂ ਕਿੱਥੇ ਪੈਣ ਜਾ ਰਹੀਆਂ ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਲੈ ਕੇ ਆਵਾਂਗੇ ਜਿਹੜੀ ਅਗਲੀ ਸਾਡੀ ਗੱਲਬਾਤ ਹੋਏਗੀ। ਤੇ ਲਓ ਫਿਰ ਸੁਣਦੇ ਹਾਂ ਗੀਤ।
ਆਪੇ ਸਭ ਸਤਿਕਾਰ ਨੇ ਮੇਰੇ ਮੁੰਡੇ ਕੁੜੀਆਂ ਪਿਆਰ ਨੇ ਮੇਰੇ ਮਾਪੇ ਸਭ ਸਤਿਕਾਰ ਨੇ ਮੇਰੇ ਮੁੰਡੇ ਕੁੜੀਆਂ ਪਿਆਰ ਨੇ ਮੇਰੇ ਛੋਟੇ ਬੱਚੇ ਯਾਰ ਨੇ ਮੇਰੇ ਕਰਦੇ ਬੜੀ ਸ਼ੈਤਾਨੀ ਧਮਾਲਾਂ 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 ਪੈਣਗੀਆਂ ਧਮਾਲਾਂ ਪੈਣਗੀਆਂ ਜਿਸ ਦਿਨ ਚੜੀ ਜਵਾਨੀ ਧਮਾਲਾਂ ਧਮਾਲਾਂ ਪੈਣਗੀਆਂ ਧਮਾਲਾਂ ਪੈਣਗੀਆਂ ਧਮਾਲਾਂ ਪੈਣਗੀਆਂ ਜਿਸ ਦਿਨ ਦਾੜੀ ਮੁੱਛਾਂ ਫੁੱਟੀਆਂ ਪਾਲ ਪੁਣੇ ਤੋਂ ਮੋਟੇ ਤੇ ਟਾਂਗਾਂ ਚੁੱਕੀਆਂ ਪਾ ਕੇ ਗਲੇ ਵਿੱਚ ਕਾਨੀ ਧਮਾਲਾਂ 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 ਪੈਣਗੀਆਂ ਧਮਾਲਾਂ ਪੈਣਗੀਆਂ ਜਿਸ ਦਿਨ ਚੜੀ ਜਵਾਨੀ ਧਮਾਲਾਂ ਧਮਾਲਾਂ ਪੈਣਗੀਆਂ ਧਮਾਲਾਂ ਸਕੂਲ ਚ ਕਰਦੇ ਪੀਟੀ ਪੜ੍ਹਦੇ ਪਏ ਨੇ ਏ ਬੀ ਸੀ ਡੀ ਅੱਜ ਸਕੂਲ ਚ ਕਰਦੇ ਪੀਟੀ ਪੜ੍ਹਦੇ ਪਏ ਨੇ ਏ ਬੀ ਸੀ ਡੀ ਜਦੋਂ ਮਾਰਨੀ ਸਿੱਖ ਕੇ ਸੀ ਡੀ ਛੇੜੀ ਕੁੜੀ ਤੇ ਗਾਨੀ ਧਮਾਲਾਂ ਧਮਾਲਾਂ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ। ਜੀ ਦੋਸਤੋ, ਧਮਾਲਾਂ ਪੈਣਗੀਆਂ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ। ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ, ਯਾਨੀ ਕਿ ਅਮਰਦੀਪ ਕੌਰ ਦੇ ਨਾਲ ਸਾਡਾ ਮਾਰਨਿੰਗ ਸ਼ੋ ਲਹਿਰਾਂ। ਸੋ ਲਹਿਰਾਂ ਪ੍ਰੋਗਰਾਮ ਚ ਜਿਵੇਂ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਲਬਨ ਦੇ ਵਿੱਚ ਬਹੁਤ ਸਾਰੇ ਸਮਾਗਮ ਜਿਹੜੇ ਆ, ਸਮਾਰੋਹ ਜਿਹੜੇ ਆ ਉਹ ਉਲੀਕੇ ਹੋਏ ਆ ਭਾਈਚਾਰੇ ਨੇ, ਔਰ ਇਸੇ ਤਰ੍ਹਾਂ ਦਾ ਇੱਕ ਜਿਹੜਾ ਸਮਾਰੋਹ ਆ, ਇੱਕ ਪਰਿਵਾਰਕ ਮੇਲਾ ਜਿਹੜਾ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਹੈ 3 ਅਪ੍ਰੈਲ ਨੂੰ। ਇਸ ਵੇਲੇ ਮੇਲੇ ਦੇ ਪ੍ਰਬੰਧਕ ਜਿਹੜੇ ਨੇ ਉਹ ਮੇਰੇ ਨਾਲ ਹਾਜ਼ਰ ਨੇ ਫੋਨ ਲਾਈਨ ਦੇ ਜ਼ਰੀਏ, ਤੇ ਮੈਂ ਉਹਨਾਂ ਨੂੰ ਜੀਆਂ ਨੂੰ ਕਹਿੰਦੀ ਹਾਂ। ਮੇਰੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਰਾਜਾ ਬੁੱਟਰਹੁਰੀ। ਸੋ ਬੁੱਟਰਹੁਰੀ ਜਿਹੜੇ ਆ ਉਹ ਸਾਡੇ ਭਾਈਚਾਰੇ ਦੇ ਵਿੱਚ ਕਾਫੀ ਜਾਣੇ ਪਛਾਣੇ ਆ, ਕਿਉਂਕਿ ਜਿਹੜਾ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਜਿਹੜਾ ਪਰੰਪਰਕ ਜਿਹੜਾ ਸਮਾਨ ਹੁੰਦਾ ਨਾ, ਉਹ ਜਿਹੜਾ ਗੂੜ ਜਿਹੜਾ ਅਸੀਂ ਕਹਿੰਦੇ ਹਾਂ ਕਿ ਪਿੰਡਾਂ ਦੀ ਜ਼ਿੰਦਗੀ ਦੇ ਨਾਲ ਨੇੜਿਓਂ ਜੁੜਿਆ ਹੋਇਆ, ਸੋ ਉਹ ਅਸੀਂ ਇਹਨਾਂ ਤੋਂ ਹਮੇਸ਼ਾ ਲੈ ਵੀ ਸਕਦੇ ਹਾਂ। ਔਰ ਜਿਹੜੇ ਸਾਡੇ ਇੱਥੇ ਲੱਗਣ ਵਾਲੇ ਜਿਹੜੇ ਮੇਲੇ ਆ, ਸ਼ਾਇਦ ਪੰਜਾਬ ਦੇ ਮੇਲਿਆਂ ਦੀ ਵੀ ਹੁਣ ਬਰਾਬਰੀ, ਪੰਜਾਬ ਦੇ ਜਿਹੜੇ ਮੇਲੇ ਉਹ ਵੀ ਉਹਨਾਂ ਦੀ ਬਰਾਬਰੀ ਨਾ ਕਰ ਸਕਦੇ ਹੋਣ, ਕਿਉਂਕਿ ਜੋ ਪੰਜਾਬ ਦੇ ਵਿੱਚ ਨਹੀਂ ਵੀ ਆ ਉਹ ਵੀ ਆਸਟ੍ਰੇਲੀਆ ਦੇ ਵਿੱਚ ਬੁੱਟਰਹੁਰਾਂ ਦੇ ਕੋਲੋਂ ਸਾਨੂੰ ਮਿਲ ਜਾਂਦਾ, ਚਾਹੇ ਉਹ ਤੰਦੂਰ ਹੋਣ ਚਾਹੇ ਉਹ ਮੰਜੇ ਹੋਣ। ਸੋ ਇਸ ਵੇਲੇ ਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਬੁੱਟਰ ਸਾਹਿਬ, ਔਰ ਨਾਲ ਦੀ ਨਾਲ ਤੁਹਾਡੇ ਨਾਲ ਵਾਲੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ, ਜਸਕਰਨ ਸੰਧੂ ਹੁਰੀ ਗਿੱਲ ਈਲ ਵਾਲੀਆ ਹੋਰਾਂ ਨੂੰ। ਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਮਨ ਰੇਡੀ ਸੁਣਨ ਵਾਲੇ ਜਿੰਨੇ ਵੀ ਭੈਣ ਭਰਾ ਸੁਣ ਰਹੇ ਆ, ਮੇਰੇ ਵੱਲੋਂ, ਰਾਜਾ ਬੁੱਟਰ ਵੱਲੋਂ ਤੇ ਸਾਡੀ ਟੀਮ ਵੱਲੋਂ, ਜਸਕਰਨ ਸਿੱਧੂ, ਗਿੱਲੀ ਵਾਲੀਆ, ਦਲਜੀਤ ਤੇ ਆਪਣਾ ਬਲਕਾਰ
ਜੀ। ਸੋ ਤੁਹਾਨੂੰ ਸਾਰਿਆਂ ਨੂੰ ਜੀਆਂ ਨੂੰ ਕਹਿੰਦੇ ਆ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ। ਔਰ ਥੋੜਾ ਜਿਹਾ ਅਸੀਂ ਮੇਲੇ ਬਾਰੇ ਤੁਹਾਨੂੰ ਜੇ ਪੁੱਛੀਏ, ਕਿਉਂਕਿ ਜਿਹੜਾ ਪੋਸਟਰ ਆ ਉਹਦੇ ਵਿੱਚ ਦੱਸਿਆ ਗਿਆ ਕਿ ਇਸ ਸੈਕਿੰਡ ਮੈਲਟਨ ਫੈਮਿਲੀ ਮੇਲਾ ਆ, ਹਨਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਕ ਮੇਲਾ ਜਿਹੜਾ ਆ ਉਹ ਵੀ ਬੜਾ ਸਫਲ ਰਿਹਾ ਸੀਗਾ ਜਦੋਂ ਤੁਸੀਂ ਪਹਿਲੀ ਵਾਰ ਕਰਵਾਇਆ ਸੀਗਾ, ਔਰ ਇਸ ਮੇਲੇ ਨੂੰ ਕਰਵਾਉਣ ਦਾ ਜਿਹੜਾ ਮਕਸਦ ਆ ਉਹ ਕੀ ਰਿਹਾ, ਕਦੋਂ ਜਦੋਂ ਵੀ ਸ਼ੁਰੂ ਕੀਤਾ ਉਦੋਂ ਕੀ ਮਕਸਦ ਲੈ ਕੇ ਆਏ ਸੀ, ਤੇ ਹੁਣ ਇਸ ਵਾਰ ਕਿਉਂਕਿ ਇਹ ਦੂਜੇ ਵਰੇ ਦੇ ਵਿੱਚ ਸ਼ਾਮਲ ਹੋ ਗਿਆ?
ਹਾਂਜੀ, ਪਹਿਲਾਂ ਸਾਰੇ ਅਸੀਂ ਓਦਾਂ ਜਿਵੇਂ ਨਾਰਮਲੀ ਇਕੱਠੇ ਹੁੰਦੇ ਆ, ਏਦਾਂ ਹੀ ਅਸੀਂ ਸੋਚਿਆ ਕਿ ਪੰਜਾਬੀ ਕਲਚਰ ਦੇ ਪ੍ਰਮੋਟ ਕੀਤਾ ਜਾਵੇ, ਕੋਈ ਏਦਾਂ ਦਾ ਮੇਲਾ ਰੱਖਿਆ ਜਾਵੇ ਜਿੱਥੇ ਕੋਈ ਕਿਸੇ ਦੀ ਐਂਟਰੀ ਫੀਸ ਨਾ ਹੋਵੇ, ਤੇ ਕੋਈ ਆਪਣੀਆਂ ਕੋਈ ਜਿਹਨੇ ਸਮਾਨ ਸੇਲ ਕਰਨਾ, ਕੋਈ ਬਿਜ਼ਨਸ ਵੀ ਆਪਣਾ ਪ੍ਰਮੋਟ ਕਰਨਾ, ਵੀ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਰੱਖੀਏ
ਜੀ।
ਉਹੀ ਸੋਚਦੇ ਹੋਏ ਫਿਰ ਇਕੱਠੇ ਹੋ ਕੇ ਸਾਰੇ, ਜਸਕਰਨ ਸਿੱਧੂ ਨਾਲ ਗੱਲ ਹੋਈ, ਫਿਰ ਗਿੱਲੀ ਨਾਲ ਵੀ ਗੱਲ ਹੋਈ, ਸਾਰੇ ਜਾਣੇ ਬੈਠ ਕੇ ਮਤਲਬ ਡਿਸਕਸ ਕੀਤਾ
ਜੀ,
ਤੇ ਫਿਰ ਅਸੀਂ ਮੰਨ ਲਓ ਅੱਗੇ 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 ਵਧਦੇ। ਪਹਿਲਾ ਮੇਲਾ ਵਾਹਿਗੁਰੂ ਇਕੱਠੇ ਬਹੁਤ ਵਧੀਆ ਗਿਆ, ਕਿਉਂਕਿ ਉਦੋਂ ਕੋਵਿਡ ਦਾ ਵੀ ਥੋੜਾ ਜਿਹਾ ਜ਼ਿਆਦਾ ਇੱਕ ਵਾਰੀ ਵੀ ਆਪਾਂ ਨਿਕਲੇ ਸੀਗੇ
ਜੀ।
ਹਾਂਜੀ, ਹੁਣ ਦੂਸਰਾ ਮੇਰੇ ਨਾਲ ਜਸਕਰਨ ਸਿੱਧੂ
ਜੀ। ਜੀ ਸਰ, ਜਸਕਰਨ ਜੀ ਤੁਹਾਨੂੰ ਵੀ ਮੁਬਾਰਕ ਦਿੰਦੇ ਹਾਂ ਕਿ ਪਿਛਲਾ ਜਿਹੜਾ ਮੇਲਾ ਉਹ ਬੜਾ ਕਾਮਯਾਬ ਰਿਹਾ, ਔਰ ਇਸ ਵਾਰ ਫੇਰ ਤੁਸੀਂ ਮੈਲਟਨ ਦਾ ਫੈਮਿਲੀ ਮੇਲਾ ਜਿਹੜਾ ਵਿਸਾਖੀ ਨੂੰ ਮੁੱਖ ਰੱਖ ਕੇ ਕਰਵਾਉਣ ਜਾ ਰਹੇ ਹੋ। ਜਿਵੇਂ ਰਾਜਾ ਹੋਰਾਂ ਨੇ ਦੱਸਿਆ ਵੀ ਇਸ ਮੇਲੇ ਨੂੰ ਕਰਵਾਉਣ ਦਾ ਜਿਹੜਾ ਮਕਸਦ ਤੁਹਾਡਾ ਇਹ ਸੀਗਾ ਕਿ ਆਮ ਲੋਕ ਜਿਹੜੇ ਆ ਬਿਨਾਂ ਕਿਸੇ ਟਿਕਟ ਤੋਂ ਫ੍ਰੀ ਉਸ ਮੇਲੇ ਨੂੰ ਉੱਥੇ ਆ ਕੇ ਮਾਣ ਸਕਣ, ਤੇ ਨਾਲ ਦੀ ਨਾਲ ਪੰਜਾਬੀ ਸੱਭਿਆਚਾਰ ਦਾ ਜਿਹੜਾ ਗੂੜ ਰੂਪ ਆ ਉਹ ਉੱਥੇ ਪੇਸ਼ ਕੀਤਾ ਜਾਵੇ। ਔਰ ਇਸ ਵਾਰ ਵੀ ਮੇਲੇ ਦੇ ਵਿੱਚ ਜੋ ਪੋਸਟਰ ਦੱਸ ਰਿਹਾ ਉਹਦੇ ਵਿੱਚ ਇਹ ਜ਼ਰੂਰ ਸਾਹਮਣੇ ਆ ਰਿਹਾ ਵੀ ਬਹੁਤ ਸਾਰੀਆਂ ਜਿਹੜੀਆਂ ਸੱਭਿਆਚਾਰਕ ਜਿਹੜੀਆਂ ਪੇਸ਼ਕਾਰੀਆਂ ਆ ਉਹ ਤਾਂ ਹੋਣਗੀਆਂ ਹੋਣਗੀਆਂ, ਪਰ ਇੱਕ ਜਿਹੜਾ ਮਾਹੌਲ ਹੈ ਪੰਜਾਬ ਦੇ ਸੱਭਿਆਚਾਰ ਦਾ ਉਹ ਵੀ ਉੱਥੇ ਵੇਖਣ ਨੂੰ ਮਿਲੇਗਾ। ਸੋ ਉਹਦੇ ਬਾਰੇ ਜ਼ਰੂਰ ਜਸਕਰਨ ਜੀ ਸਾਨੂੰ ਦੱਸੋ। ਹੈਲੋ
ਹੈਲੋ,
ਹਾਂਜੀ ਜਸਕਰਨ ਸਾਡੇ ਨਾਲ ਕਾਲ ਦੇ ਵਿੱਚ ਨੇ, ਮੈਂ ਉਹਨਾਂ ਨੂੰ ਜ਼ਰੂਰ ਕਹਾਂਗੀ ਕਿ ਜੇਕਰ ਉਹ ਮੇਰੀ ਆਵਾਜ਼ ਸੁਣ ਪਾ ਰਹੇ ਆ ਤੇ ਜ਼ਰੂਰ ਦੱਸਣ। ਹੈਲੋ, ਮੈਨੂੰ ਲੱਗਦਾ
ਉਹਨਾਂ ਤੱਕ ਨਹੀਂ ਪਹੁੰਚਦੀ ਆਵਾਜ਼
ਜੀ। ਜੀ
ਹਾਂਜੀ, ਵੈਸੇ ਤਾਂ ਸਾਡੇ ਨਾਲ ਲਾਈਨ ਤੇ ਹੀ ਸੀ ਕਿ ਅਸੀਂ ਸਾਰੀ ਟੀਮ ਇਕੱਠੀ ਕਾਲ ਕਰ ਰਹੇ ਸੀ ਪਹਿਲਾਂ
ਜੀ। ਜੀ
ਜਦੋਂ ਤੁਹਾਡਾ ਮੈਸੇਜ ਆਇਆ
ਜੀ ਜੀ। ਸੋ ਕੋਈ ਗੱਲ ਨੀ ਜੀ, ਤੁਸੀਂ ਰਾਜਾ ਜੀ ਤੁਸੀਂ ਗੱਲ ਆਪਣੀ ਜਾਰੀ ਰੱਖੋ, ਕਿਉਂਕਿ ਜਦੋਂ ਅਸੀਂ ਸੱਭਿਆਚਾਰ ਦੀ ਜਿਹੜੀ ਪੇਸ਼ਕਾਰੀ ਜਿਹੜੀ ਹੈ ਉਹ ਕਿਸੇ ਮੇਲੇ ਦੇ ਵਿੱਚ ਵੇਖਦੇ ਹਾਂ ਤਾਂ ਸਾਡਾ ਬੜਾ ਕਹਿੰਦੇ ਹੁੰਦੇ ਆ ਨਾ ਵੀ ਇੱਕ ਆਟੋਮੈਟਿਕ ਜਿਹੜਾ ਕਨੈਕਸ਼ਨ ਆ ਉਹ ਬਣ ਜਾਂਦਾ ਹੈ ਹਨਾ, ਕਿਉਂਕਿ ਜਿਹੜੀ ਪਹਿਲੀ ਪੀੜ੍ਹੀ ਇੱਥੇ ਆਉਂਦੀ ਆ, ਇੱਥੇ ਆ ਕੇ ਪ੍ਰਵਾਸ ਕਰਦੀ ਆ, ਹਨਾ, ਉਹ ਆਪਣੇ ਪਿਛੋਕੜ ਤੋਂ ਨਹੀਂ ਟੁੱਟ ਪਾਉਂਦੀ। ਸੋ ਉਹ ਜਦੋਂ ਪਿਛੋਕੜ ਇੱਥੇ ਉਹਨਾਂ ਨੂੰ ਸਾਹਮਣੇ ਵਿਖਾਈ ਦਿੰਦਾ ਤਾਂ ਫੇਰ ਕੁਛ ਨਾ ਕੁਛ ਤਸੱਲੀ ਜਿਹੜੀ ਉਹ ਜ਼ਰੂਰ ਹੁੰਦੀ ਹੈ। ਸੋ ਇਹਦੇ ਸੰਬੰਧ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਵੀ ਸੱਭਿਆਚਾਰਕ ਜਿਹੜੀਆਂ ਪੇਸ਼ਕਾਰੀਆਂ ਉਹ ਕਿਸ ਤਰ੍ਹਾਂ ਦੀਆਂ ਇੱਥੇ ਤੁਸੀਂ ਰੱਖੀਆਂ ਆ, ਔਰ ਕੀ ਖਾਸ ਹੋਏਗਾ ਇਸ ਮੇਲੇ ਦੇ ਵਿੱਚ?
ਹਾਂਜੀ, ਵੈਸੇ ਅਸੀਂ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਜਿਵੇਂ ਆਪਣੇ ਬਜ਼ੁਰਗ ਚਾਚੇ ਤਾਏ ਲੈ ਕੇ ਆਏ ਸੀਗੇ, ਉਹਨੂੰ ਇੱਕ ਵਾਰੀ ਦੁਬਾਰਾ ਯਾਦ ਸਾਰੀ ਤਾਜ਼ਾ ਕਰਾ ਤੇ ਉਹਨੂੰ ਵੀ ਦੇਖਦੇ ਹੋਏ, ਮੰਨ ਲਓ ਮੈਨੂੰ ਵੀ ਇਹ ਚੀਜ਼ਾਂ ਦਾ ਸ਼ੌਕ ਤਾਂ ਪਿਆ ਕਿ ਅਸੀਂ ਸਾਰਿਆਂ ਦੇਸੀ ਸਮਾਨ ਹੀ ਇੱਥੇ ਰੱਖੀਏ, ਕਿ ਇੱਕ ਵਾਰੀ ਤਾਂ ਜਿਹੜੀ ਚੀਜ਼ ਦੀ ਕਮੀ ਮਹਿਸੂਸ ਹੁੰਦੀ ਆ ਨਾ ਆ ਕੇ ਇੱਥੇ, ਬਈ ਉਹ ਪੂਰੀ ਹੋ ਜਾਏ, ਬਾਕੀ ਉਹੀ ਅਸੀਂ ਚੀਜ਼ਾਂ ਵੀ ਮੇਲੇ ਦੇ ਵਿੱਚ ਪ੍ਰਮੋਟ ਕਰੀਏ। ਜਿਵੇਂ ਕਿ ਹੁਣ ਕਬੱਡੀ ਵਾਲਿਆਂ ਨੂੰ ਅਸੀਂ ਮੰਚਾ ਇੰਡੀਆ ਵਾਲਾ ਸਾਈਕਲ ਉਹ ਦੇ ਰਹੇ ਹਾਂ, ਤੇ ਬੱਚੇ ਆ ਜਿਹੜੇ ਆਪਣੇ 17 ਸਾਲ ਤੋਂ ਛੋਟੇ ਆ ਉਹਨਾਂ ਦੀ ਭਲਵਾਨੀ ਹੈ, ਤੇ ਕਾਫੀ ਕਾਫੀ ਬੱਚੇ ਉਹਦੇ ਵਿੱਚ ਇੰਟਰਸਟਡ ਨੇ, ਤੇ ਇੱਕ ਦੋ ਦਿਨਾਂ ਦੇ ਵਿੱਚ ਉਹਦੀ ਅਸੀਂ ਐਡ ਕਰ ਦਿਆਂਗੇ। ਵਿਨੋਦ ਨੇ ਆਪਣੇ ਇੱਥੇ ਭਲਵਾਨੀ ਦਾ ਕਰਾ ਰਹੇ ਆ ਲੰਗਰ, ਉਹ ਛੋਟੇ ਬੱਚਿਆਂ ਦਾ ਪਾਰਟ ਹੋਊਗਾ, ਬਾਕੀ ਬੱਚਿਆਂ ਦੀਆਂ ਛੋਟੀਆਂ ਸਾਰੀਆਂ ਗੇਮਾਂ ਹੋਣਗੀਆਂ, ਜਿਹੜਾ ਵੀ ਜਿੰਨਾ ਵੀ ਪੰਜਾਬੀ ਨੂੰ ਪ੍ਰਮੋਟ ਅਸੀਂ ਮੋਸਟਲੀ ਕਰ ਰਹੇ ਹਾਂ, ਕਿਉਂਕਿ ਛੋਟੇ ਬੱਚੇ ਸਾਡੇ ਘਰੇ ਵੀ ਮੋਸਟਲੀ ਪੰਜਾਬੀ ਚੱਲਦੀ ਹੁੰਦੀ ਆ, ਸਾਨੂੰ ਇਹੀ ਹੁੰਦਾ ਕਿ ਇੱਕ ਜਨਰੇਸ਼ਨ ਨੂੰ ਜ਼ਰੂਰ ਬਚਾ ਕੇ ਰੱਖੀਏ, ਅਗਲੀ ਜਨਰੇਸ਼ਨ ਨੂੰ ਉਹ ਜਿੰਨੇ ਪਰਸੈਂਟ ਤੱਕ ਉਹ ਬਚਾ ਕੇ ਰੱਖ ਲੈਣ, ਬਸ ਇਹੀ ਸਾਡੀ ਕੋਸ਼ਿਸ਼ ਹੀ ਇਹ ਆ ਕਿ ਮੇਲੇ ਕਰਾਉਣ ਦਾ।
ਜੀ ਜੀ, ਸੋ ਰਾਜਾ ਜੀ, ਇਹ ਮੈਨੂੰ ਲੱਗਦਾ ਕਿ ਕਾਫੀ ਸਾਡੇ ਜਿਹੜੀ ਪਹਿਲੀ ਪੀੜ੍ਹੀ ਇੱਥੇ ਆਉਂਦੀ ਹੈ ਜਾਂ ਜਿਹੜੇ ਮਾਪੇ ਨੇ ਉਹਨਾਂ ਦਾ ਇਹ ਇੱਕ ਵੱਡਾ ਕੰਸਰਨ ਵੀ ਹੁੰਦਾ, ਇੱਕ ਵੱਡੀ ਚਿੰਤਾ ਵੀ ਹੁੰਦੀ ਹੈ ਕਿ ਅਸੀਂ ਆਪਣੀ ਪਹਿਲੀ ਪੀੜ੍ਹੀ ਨੂੰ ਜ਼ਰੂਰ ਆਪਣੀਆਂ ਕਦਰਾਂ ਕੀਮਤਾਂ ਜਿਹੜੀਆਂ ਆ ਉਹ ਪਾਸ ਔਨ ਕਰੀਏ, ਹੈ ਨਾ। ਸੋ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਖੇਡਾਂ ਨੇ, ਜਿਹੜੀਆਂ ਪਰੰਪਰਕ ਖੇਡਾਂ ਜਿਹੜੀਆਂ ਆਪਾਂ ਉੱਥੇ ਵੀ ਖੇਡਦੇ ਆਏ ਹਾਂ, ਉਸ ਤਰ੍ਹਾਂ ਦੇ ਮੁਕਾਬਲੇ ਵੀ ਤੁਸੀਂ ਰੱਖੇ ਹੋਏ ਆ, ਇਹਦੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਖੇਡ ਮੁਕਾਬਲੇ ਆ ਜਿਨ੍ਹਾਂ ਦੇ ਬਾਰੇ ਚ ਤੁਸੀਂ ਗੱਲ ਕਰਨੀ ਚਾਹੁੰਦੇ ਹੋ?
ਹਾਂਜੀ, ਬੱਚਿਆਂ ਦੀਆਂ ਦੌੜਾਂ ਹੋਣਗੀਆਂ, ਰੱਸਾ ਕਿਸ਼ਤ ਹੋਣਗੀ, ਤੇ ਕਬੱਡੀ ਹੋਗੀ, ਭਲਵਾਨੀ ਹੋਗੀ, ਤੇ ਚਾਕੀ ਰੇਸ ਹੋਗੀ, ਤੇ ਮਿਊਜ਼ਿਕ ਖੇਡਾਂ ਹੋਗੀਆਂ, ਤੇ ਬੱਚਿਆਂ ਦੀਆਂ ਐਕਟੀਵਿਟੀ ਕਾਫੀ ਰੱਖਾਂਗੇ, ਮੰਨ ਲਓ ਦੌੜਾਂ ਹੋਗੀਆਂ, ਛੋਟੇ ਬੱਚਿਆਂ ਤੋਂ ਲੈ ਕੇ ਥੱਕਿਆ ਤੱਕ ਹੋ ਗਿਆ
ਜੀ,
ਤੇ ਬੱਚਿਆਂ ਦੀ ਹੋ ਸਕੇ ਸ਼ਾਇਦ ਰੱਸਾ ਕਿਸ਼ਤ ਵੀ ਕਰਾਈਏ, ਤੇ ਉਹ ਮੰਨ ਲਓ ਹਿਸਾਬ ਨਾ ਪ੍ਰੋਬਲਮ ਆਵੇ, ਤੇ ਬਾਕੀ ਗੇਮਾਂ ਦਾ ਜਿਵੇਂ ਉੱਥੇ ਆਪਣੇ ਨਾਲ ਸਾਰੇ ਸਾਡੀ ਟੀਮ ਹੋਏਗੀ, ਮੰਨ ਲਓ ਸਾਡੇ ਨਾਲ ਸਾਰੇ ਬਜ਼ੁਰਗ ਵੀ ਜੁੜੇ ਗਏ, ਸਾਂਚ ਦਾ ਮੁਕਾਬਲਾ ਵੀ ਅਸੀਂ ਰੱਖਿਆ ਪਿਆ, ਕਬੂਤਰ ਵੀ ਹੈਗਾ ਸਾਡੇ ਬਲਕਾਰ ਬ੍ਰਦਰਸ, ਉਹਨਾਂ ਦੇ ਕਬੂਤਰ ਰੱਖੇ ਗਿਆ, 100+ ਕਬੂਤਰ ਰੱਖੇ ਗਿਆ ਇੱਥੇ, ਤੇ ਸਾਰੀਆਂ ਬਾਜ਼ੀਆਂ ਤੇ ਜਾਂਦੇ ਆ ਉਹ, ਤੇ ਉਹ ਸਾਡੀ ਟੀਮ ਦੇ ਮੈਂਬਰ ਨੇ, 2 ਬ੍ਰਦਰ ਨੇ, ਕਲਪਾਕਲਾ ਆਪਣੇ ਦੁਕਾਰ ਗਾਲਮ ਤੇ ਸਿੰਦਰ ਗਾਲਮ,
ਜੀ ਜੀ ਜੀ,
ਤੇ ਉਹ 100+ ਉਹਨਾਂ ਦੇ ਕਬੂਤਰ ਰੱਖੇ ਹੋਇਆ, ਕਦੇ ਉਹਨਾਂ ਦੇ ਕਬੂਤਰ ਰੱਖੇ ਹੋਇਆ, ਜ਼ਰੂਰ ਉਹਨਾਂ ਦੀ ਵੀਡੀਓ ਬਣਾ ਕੇ ਜ਼ਰੂਰ ਸ਼ੇਅਰ ਕਰਿਓ।
ਜੀ ਜੀ ਜ਼ਰੂਰ,
ਪਿਛਲੀ ਵਾਰੀ ਵੀ ਅਸੀਂ ਕਬੂਤਰ ਲਗਾਏ ਸੀਗੇ ਤੇ ਕਾਫੀ ਇਨਕੁਆਇਰੀ ਉਹਨਾਂ ਦੀ ਆਈ ਸੀ, ਬਸ ਤੋਂ ਬੱਕਰੀ ਦੀ ਇੱਕ ਚੀਜ਼ ਹੁੰਦੀ ਆ ਵੀ ਹਰ ਵਾਰੀ ਬੱਕਰੀ ਚੀਜ਼ ਲੈ ਕੇ ਚੁੱਕੇ, ਸਾਰਾ ਆਪਣਾ ਪੰਜਾਬੀ ਕਲਚਰ
ਜੀ
ਪ੍ਰਮੋਟ ਕਰ ਸਕੀਏ, ਇੰਨੇ ਦਾ ਇੰਨੇ ਜੋਗੇ ਹੈ ਤਾਂ ਹੈ ਨੀ, ਬਸ ਇੱਕ ਮੂਲੀ ਵੀ ਆ ਸਾਧਨ ਮਿਲਿਆ ਸਾਨੂੰ
ਜੀ,
ਸਾਨੂੰ ਨਾ ਅਸੀਂ ਖਿਡਾਈਏ ਸਰ।
ਜੀ ਬਿਲਕੁਲ, ਜਨੂੰਨ ਹੋਣਾ ਬਹੁਤ ਜ਼ਰੂਰੀ ਹੈ, ਔਰ ਜੇ ਜਨੂੰਨ ਜਿਹੜਾ ਉਹ ਚੰਗੇ ਪਾਸੇ ਸਾਨੂੰ ਲੈ ਕੇ ਜਾਂਦਾ ਤਾਂ ਉਹਦਾ ਵਿਕਾਸ ਹੋਣਾ ਵੀ ਬਹੁਤ ਜ਼ਰੂਰੀ ਹੈ। ਅਸੀਂ ਬੁੱਟਰ ਸਾਹਿਬ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗੇ ਕਿਉਂਕਿ ਪੋਸਟਰ ਦੇ ਵਿੱਚ ਕੁਛ ਖਾਸ ਕਲਾਕਾਰਾਂ ਦੀ ਜਿਹੜੀ ਫੋਟੋ ਆ ਉਹ ਵੀ ਨਜ਼ਰ ਆ ਰਹੀ ਹੈ, ਕੁਛ ਖਾਸ ਕਲਾਕਾਰ ਜਿਹੜੇ ਉਹ ਵੀ ਪੇਸ਼ਕਾਰੀਆਂ ਕਰਨ ਜਾ ਰਹੇ ਆ, ਉਹਨਾਂ ਦੇ ਨਾਮ ਜਾਣਨ ਤੋਂ ਵੀ ਪਹਿਲਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਇਸ ਮੇਲੇ ਦੀ ਜਿਹੜੀ ਸਮਾਂ ਸੀਮਾ ਆ ਉਹ ਕੀ ਰੱਖੀ ਗਈ ਹੈ, ਤੇ ਅਸਲ ਚ ਇਹ ਮੇਲਾ ਜਿਹੜਾ ਆ ਉਹ ਕਿੱਥੇ ਹੋਣ ਜਾ ਰਿਹਾ?
ਹਾਂਜੀ, ਇਹ ਆਪਣੀ 10 ਵਜੇ ਸ਼ੁਰੂ ਕਰਾਂਗੇ, ਬਾਕੀ ਉਸ ਦਿਨ ਇੱਕ ਹੋਰ ਇੰਪੋਰਟੈਂਟ ਗੱਲ ਹੈ, 1 ਘੰਟੇ ਦਾ ਫਰਕ ਪੈਣਾ ਵਾ
ਸਮੇਂ ਦੀ,
ਤੇ ਉਸੇ ਦਿਨ ਹੀ, ਹਾਂਜੀ ਉਸ ਦਿਨ ਹੀ ਸੁਬਹਾ ਤੋਂ ਫਰਕ ਪੈਣਾ ਵਾ, ਤੇ ਇਹ 80 ਟਾਈਮ ਦਾ ਫਰਕ ਹੈ, ਗੋਰਿਆਂ ਦਾ ਜਿੱਥੇ ਰੇਸਾਂ ਘੋੜਿਆਂ ਦੀਆਂ ਰੇਸਾਂ ਹੁੰਦੀਆਂ, ਮੈਲਟਨ ਦੇ ਪਹਿਲੇ ਐਕਟ ਰਹੀ ਆ, ਟੈਪ ਆਫ ਪਾਰਕ ਹੈ, ਵੈਸੇ ਤੁਸੀਂ ਸੱਚ ਮਾਰੋਗੇ ਗੂਗਲ ਤੇ ਵੀ ਨੀ ਨਿਕਲਿਆ ਹੈਗਾ,
ਟੈਪ
ਆਫ ਪਾਰਕ ਕਾਫੀ ਵੱਡੀ ਗਰਾਊਂਡ ਹੈ, ਤੇ ਮੰਨ ਲਓ ਪਿਛਲੀ ਵਾਰ ਸਾਨੂੰ ਥੋੜੀ ਪਾਰਕਿੰਗ ਦੀ ਪ੍ਰੋਬਲਮ ਆਈ ਸੀ, ਇਸ ਵਾਰ ਪਾਰਕਿੰਗ ਨੀਅਰ ਅਬਾਊਟ ਨਾ ਸੀ, 6 ਤੋਂ ਲੈ ਕੇ 8 ਹਜ਼ਾਰ ਤੱਕ ਪਾਰਕਿੰਗ ਆ ਉੱਥੇ।
ਅੱਛਾ ਜੀ,
ਦੋ ਗਰਾਊਂਡ ਤਾਂ ਹਾਂਜੀ ਬਣਾਵਾਂਗੇ, ਗੈਦਰਿੰਗ ਜਿੰਨੀ ਵਾਰ ਦੀ ਹੋ ਜਾਏ 30,000 ਤੱਕ ਦੀ ਹਾਲ ਦੀ ਉਹਨਾਂ ਦੀ ਕੰਪੈਸਿਟੀ ਆ, ਉਹ ਪ੍ਰੋਬਲਮ ਨਹੀਂ ਪਿਆ, ਫੂਡ ਦਾ ਵੀ ਸਪੈਸ਼ਲ ਅਸੀਂ ਪ੍ਰਬੰਧ ਕਰ ਰਹੇ ਹਾਂ, ਤੇ ਬਾਕੀ ਸਟਾਰਟਿੰਗ ਟਾਈਮ 10-11 ਵਜੇ ਤੁਸੀਂ ਵੱਧ ਤੋਂ ਵੱਧ ਮੰਨ ਕੇ ਚੱਲੋ, 11 ਤੋਂ ਲੈ ਕੇ ਅਸੀਂ 6 ਤੋਂ ਲੈ ਕੇ 6:30 ਤੱਕ, ਬਾਕੀ ਵਾਹਿਗੁਰੂ ਸੁੱਖ ਰੱਖੇ, ਦਿਨ ਬਹੁਤ ਵਧੀਆ ਹਜੇ ਤੱਕ ਤਾਂ ਸ਼ੋਅ ਕਰ ਰਿਹਾ ਵੀ ਵਧੀਆ ਵੈਦਰ ਹੈ।
ਜੀ ਜੀ, ਅੱਛਾ ਹੁਣ ਆਪਾਂ ਆਵਾਂਗੇ ਉਹਨਾਂ ਕਲਾਕਾਰਾਂ ਦੀ ਜਾਣਕਾਰੀ ਵੱਲ, ਕਿਉਂਕਿ ਪੋਸਟਰ ਦੇ ਵਿੱਚ ਕੁਝ ਕਲਾਕਾਰਾਂ ਦੀ ਫੋਟੋ ਜਿਹੜੀ ਉਹ ਨਜ਼ਰ ਆ ਰਹੀ ਹੈ, ਔਰ ਕਿਹੜੇ ਕਲਾਕਾਰ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਸ਼ਿਰਕਤ ਕਰਨਗੇ ਇਸ ਮੇਲੇ ਦੇ ਵਿੱਚ, ਔਰ ਉਹਨਾਂ ਦੇ ਪਰਫਾਰਮ ਕਰਨ ਦਾ ਜਾਂ ਉਹਨਾਂ ਦੀਆਂ ਪੇਸ਼ਕਾਰੀਆਂ ਦਾ ਜਿਹੜਾ ਸਮਾਂ ਕੀ ਰਹੇਗਾ?
ਹਾਂਜੀ, ਅਸੀਂ ਜਿਵੇਂ ਪੁਰਾਣੇ ਮੇਲੇ ਦੇ ਪੁਰਾਣੇ ਸਿੰਗਰਾਂ ਨੂੰ ਪ੍ਰਮੋਟ ਕਰਦੇ ਹਾਂ, ਤਾਂ ਉਹਦਾ ਨਾਮ ਹਰਦੇਵ ਮਾਹੀ ਲੰਗਲ ਆਪਣੇ ਵੇਲਿਆਂ ਦੇ ਕਾਫੀ ਵਧੀਆ ਸਿੰਗਰ ਨੇ, ਨਿਊਜ਼ੀਲੈਂਡ ਰਹਿੰਦੇ ਆ ਉਹ, ਨਿਊਜ਼ੀਲੈਂਡ ਤੋਂ। ਉਹਨਾਂ ਦਾ ਟਾਈਮਿੰਗ ਅੰਦਾਜ਼ਨ 3:30 ਅਸੀਂ ਸ਼ੁਰੂ ਕਰਾਂਗੇ
ਜੀ।
ਤੇ ਬਾਕੀ ਆਪਣੇ ਪ੍ਰੀਤ ਹਰਪਾਲ ਹੈ, ਆਪਣੇ ਉਹ ਪੰਜਾਬ ਤੋਂ ਆ ਰਹੇ ਨੇ
ਜੀ,
ਉਹਨਾਂ ਦਾ ਬਸ ਇੱਕ ਅੱਧੇ ਦਿਨ ਦੇ ਵਿੱਚ ਕਨਫਰਮ ਕਰ ਦਿਆਂਗੇ, ਕਿਉਂਕਿ ਵੀਜ਼ਾ ਮਿਲਦਾ ਤਾਂ ਆਨ ਦਾ ਵੇ ਆ ਉਹਨਾਂ ਦਾ, ਉਹਦੀ ਵੇਟ ਕਰ ਰਹੇ ਹਾਂ। ਥਰਸਡੇ ਨੂੰ ਮੋਸਟਲੀ ਸਾਰੇ ਜਿਹੜੇ ਸਿੰਗਰ ਆਪਣੇ ਆ ਜਾਣਗੇ
ਜੀ,
ਪ੍ਰੀਤਰ ਪਾਲ ਤੇ ਆਪਣੇ ਹਰਦੇਵ ਮੰਗਲ ਦਾ। ਟਾਈਮਿੰਗ ਆਪਣਾ 8:30 ਤੋਂ ਲੈ ਕੇ ਮੰਨ ਲਓ ਜਿੰਨਾ ਚਿਰ ਮੇਲਾ ਆਪਣਾ ਚੱਲੇਗਾ ਉਦੋਂ ਤੱਕ ਫਿਰ ਉਹ ਆਪਣਾ ਪਰਫਾਰਮੈਂਸ ਦੇਣਗੇ।
ਠੀਕ ਹੈ, ਸੋ ਅੰਦਾਜ਼ਨ ਜਿਹੜਾ ਆ 11 ਵਜੇ ਜਿਹੜਾ ਮੇਲਾ ਆ ਉਹ ਆਰੰਭ ਹੋ ਜਾਣਾ, ਸ਼ੁਰੂ ਹੋ ਜਾਣਾ, ਤੇ ਉਸ ਮੇਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖੇਡ ਗਤੀਵਿਧੀਆਂ ਨੇ ਉਹ ਹਰ ਉਮਰ ਵਰਗ ਦੇ ਲੋਕਾਂ ਦੇ ਲਈ ਤੁਸੀਂ ਰੱਖੀਆਂ ਨੇ। ਜਿਹੜੇ ਇਹ ਮੁਕਾਬਲੇ ਆ ਉਹ ਜਿੱਤਣ ਵਾਲਿਆਂ ਦੇ ਲਈ ਖਾਸ ਤੌਰ ਤੇ ਜਿਹੜੇ ਨਾਮ ਆ ਉਹ ਵੀ ਪਿਓਰ ਪੰਜਾਬੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਪਰੰਪਰਕ ਜਿਹੜੇ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ ਉਹ ਇਨਾਮ ਜਿਹੜੇ ਆ ਉਹ ਤੁਸੀਂ ਰੱਖਿਆ, ਜਿਹੜੇ ਕਿ ਵਾਕਈ ਤੁਹਾਨੂੰ ਇਹਦੇ ਲਈ ਵਧਾਈ ਵੀ ਦਿੰਦੇ ਹਾਂ, ਸਲਾਹਣਯੋਗ ਉਪਰਾਲਾ, ਕਿਉਂਕਿ ਬਹੁਤ ਵੱਖਰੀ ਕਿਸਮ ਦਾ ਹੋਏਗਾ, ਔਰ ਇਸ ਤੋਂ ਪਹਿਲਾਂ ਸ਼ਾਇਦ ਇਹੋ ਜਿਹੀ ਜਿਹੜੀ ਕੋਸ਼ਿਸ਼ ਆ ਉਹ ਨਹੀਂ ਕੀਤੀ ਗਈ ਹੋਵੇ, ਹਨਾ, ਤੇ ਇਹਦੇ ਲਈ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਇੱਕ ਵੱਖਰੀ ਕੋਸ਼ਿਸ਼ ਜਿਹੜੀ ਆ ਉਹ ਤੁਸੀਂ ਆਰੰਭੀ ਹੈ, ਔਰ ਇਹਨੂੰ ਨਾਮ ਵੀ ਮੈਲਟਨ ਫੈਮਿਲੀ ਮੇਲੇ ਦਾ ਦਿੱਤਾ। ਅੱਛਾ, ਜਦੋਂ ਬੁੱਟਰ ਸਾਹਿਬ ਸਮੱਸਿਆ ਪਤਾ ਕਿੱਥੇ ਆਉਂਦੀ ਹੈ, ਕਿਉਂਕਿ ਪਰਿਵਾਰ ਜਿਹੜੇ ਆ ਉਹ ਅਸਲ ਦੇ ਵਿੱਚ ਕਿਸੇ ਵੀ ਮੇਲੇ ਦਾ ਹਿੱਸਾ ਬਣਨ ਦੇ ਲਈ ਤਿਆਰ ਤਾਂ ਹੁੰਦੇ ਆ, ਕਿਉਂਕਿ ਬਹੁਤ ਘੱਟ ਸਮਾਂ ਮਿਲਦਾ ਆ ਵੀ ਆਪਾਂ ਸਾਰੇ ਰਲ ਮਿਲ ਕੇ ਬੈਠੀਏ, ਹਨਾ, ਤੋ ਇਹ ਮੇਲੇ ਹੀ ਹੁੰਦੇ ਆ, ਇਹੋ ਜਿਹੇ ਇਵੈਂਟ ਹੁੰਦੇ ਆ, ਸਮਾਰੋਹ ਸਮਾਗਮ ਹੁੰਦੇ ਆ ਜਿੱਥੇ ਸਾਨੂੰ ਇਕੱਠਿਆਂ ਵਿਚਰਨ ਦਾ ਮੌਕਾ ਮਿਲਦਾ ਹੈ, ਹਨਾ, ਪਰ ਸਮੱਸਿਆ ਕੀ ਆਉਂਦੀ ਹੈ ਕਿ ਬਹੁਤ ਵਾਰ ਕੁਛ ਜਿਹੜੇ ਮੇਲੇ ਆ ਉਹ ਦਾਰੂ ਦੀ ਭੇਟ ਚੜ ਜਾਂਦੇ ਆ, ਉੱਥੇ ਫਿਰ ਥੋੜਾ ਜਿਹਾ ਇਹ ਜਿਹੜਾ ਖਿਆਲ ਹੈ ਉਹ ਜ਼ਰੂਰ ਆਉਂਦਾ ਹੁੰਦਾ ਕਿ ਪਰਿਵਾਰ ਵਾਲੇ ਜਿਹੜੇ ਉਹ ਫਿਰ ਗੁਰੇਜ਼ ਕਰਦੇ ਆ ਵੀ ਉੱਥੇ ਜਾਇਆ ਜਾਵੇ ਨਾ ਜਾਇਆ ਜਾਵੇ, ਸੋ ਇਸ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ?
ਹਾਂਜੀ, ਨਹੀਂ ਸਾਡੇ ਕੋਲ ਫੁੱਲ ਸਿਕਿਉਰਿਟੀ ਆ ਜੀ, ਬਾਕੀ ਪ੍ਰਾਈਵੇਟ ਵੀਨੂ ਆ ਤੇ ਐਂਟਰ ਤੇ ਹੀ ਉਹਨਾਂ ਨੇ ਪ੍ਰੋਪਰ ਜਿਵੇਂ ਆਪਣੇ ਜਿਹੜੇ ਕਈ ਵੀਰਾਂ ਨੇ ਕ੍ਰਿਕਟ ਦੇ ਕਰਦੇ ਹੋਣੇ ਐਮਪੀ ਜੀ, ਉਦਾਂ ਦੀ ਪ੍ਰੋਪਰ ਸਿਕਿਉਰਿਟੀ ਹੋਏਗੀ, ਮੰਨ ਲਓ ਦਾਰੂ ਐਂਟਰ ਨਹੀਂ ਅੰਦਰ ਹੋਏਗੀ, ਜਿਹੜੀ ਪਿਓਰ ਫੈਮਿਲੀ ਆ ਮੰਨ ਲਓ ਜਿੰਨਾ ਵੀ ਆਪਣੀ ਉੱਠ ਕੇ ਫੈਮਿਲੀ ਨੂੰ ਅੱਗੇ ਰੱਖ ਕੇ ਰੱਖਿਆ ਵਾ ਕਿ ਦਾਰੂ ਤਾਂ ਸਾਡੇ ਮੁਤਾਬਕ 0% ਹੋਏਗੀ, ਅੰਦਰ ਕਿਤੇ ਨੀ ਹੋਏਗੀ, ਜੇ ਬਾਹਰ ਲੋਕ ਕੋਈ ਅੰਦਰ ਕਰਦਾ ਤਾਂ ਡਿਫਰੈਂਸ ਹੋ ਰਹੀ ਹੈ, ਆਪਾਂ ਕਈ ਵਾਰੀ ਨਹੀਂ ਭਾਵਾਂ ਨੂੰ ਰੋਕ ਸਕਦੇ
ਜੀ ਜੀ,
ਪਰ ਅੰਦਰ ਅਸੀਂ ਸਾਡੀ ਪੂਰੀ ਕੋਸ਼ਿਸ਼ ਆ, ਸਾਡੀ ਫੁੱਲ ਸਿਕਿਉਰਿਟੀ ਆ ਤੇ ਅੰਦਰ ਵੀ ਕੋਈ ਵੀ ਏਦਾਂ ਦਾ ਹੱਲਾ ਖੁੱਲਾ ਜਾਂ ਜਿਹੜਾ ਕਿ ਬੱਚਿਆਂ ਨੂੰ ਬਸ ਉਹੀ ਸ਼ਰਮਿੰਦਗੀ ਸਾਨੂੰ ਵੀ ਆਵੇ ਤੇ ਸਾਰੇ ਫੈਮਿਲੀਆਂ ਨੂੰ ਆਵੇ, ਉਹ ਚੀਜ਼ ਅਸੀਂ ਨਹੀਂ ਹੋਣ ਦੇਵਾਂਗੇ, ਉਹ ਕਿਤੇ ਵੀ
ਜੀ ਹਾਂਜੀ
ਪ੍ਰੋਪਰ ਇਹ ਫੈਮਿਲੀ ਮੇਲਾ ਜੀ, ਸਾਡੀ ਪੂਰੀ ਕੋਸ਼ਿਸ਼ ਹੈ ਇਹਦੇ ਵਿੱਚ ਕਿ ਇਹਨੂੰ ਅਸੀਂ ਨੇਪੇ ਚਾਹੀਏ ਵਧੀਆ
ਜੀ, ਕੋਸ਼ਿਸ਼ ਕਰਦੇ ਹਾਂ ਜਸਕਰਨ ਸਿੱਧੂ ਹੋਰਾਂ ਨੂੰ ਵੀ ਅਸੀਂ ਨਾਲ ਸ਼ਾਮਲ ਕਰ ਸਕੀਏ, ਅਸੀਂ ਉਹਨਾਂ ਨੂੰ ਵੀ ਕਾਲ ਜਿਹੜੀ ਆ ਲਗਾਈ ਹੋਈ ਹੈ ਤਾਂ ਕਿ ਪ੍ਰਬੰਧਕ
ਲਾਲੀਆ ਭਾਜੀ ਵੀ ਨਾਲ ਹੀ ਨੇ, ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹ ਕਨਫਰੰਸ ਤੇ ਮੇਰਾ ਸੁਣ ਰਿਹਾ ਲਾਲੀਆ
ਜੀ, ਹਾਂਜੀ
ਹਾਂਜੀ
ਇਲਵਾਲੀਆ ਸਾਹਿਬ ਇਸ ਮੇਲੇ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਬਣਿਆ ਹੋਇਆ? ਹੈਲੋ, ਮੈਨੂੰ ਲੱਗਦਾ ਕਿ ਆਵਾਜ਼ ਉਹਨਾਂ ਤੱਕ ਵੀ ਨਹੀਂ ਪਹੁੰਚ ਰਹੀ, ਪਰ ਇਸ ਵੇਲੇ ਮੇਰੇ ਨਾਲ ਜਸਕਰਨ ਜੀ, ਜਸਕਰਨ ਤੁਸੀਂ ਹੁਣ ਇਸ ਵੇਲੇ ਆਨ ਏਅਰ ਹੀ ਹੋ, ਤੁਸੀਂ ਗੱਲ ਕਰ ਸਕਦੇ ਹੋ ਸਾਡੇ ਨਾਲ ਇਸ ਮੇਲੇ ਨੂੰ ਲੈ ਕੇ ਕੀ ਕਿੰਨਾ ਕੁ ਉਤਸ਼ਾਹ ਬਣਿਆ ਹੋਇਆ, ਔਰ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਵਿਆਹ ਵਿਊ ਘਰ ਦੇ ਵਿੱਚ ਰੱਖਿਆ ਹੋਵੇ ਤਾਂ ਉਹ ਤਿਆਰੀਆਂ ਦੇ ਵਿੱਚ ਘਰ ਵਾਲਿਆਂ ਦੀ ਜਿਹੜੀ ਉਹ ਸੁਰਤ ਮਾਰ ਹੋਈ ਹੁੰਦੀ ਹੈ, ਸੋ ਇਸ ਵੇਲੇ ਪ੍ਰਬੰਧਕਾਂ ਦੀ ਹਾਲਤ ਵੀ ਇਹੋ ਜਿਹੇ ਸਮਾਰੋਹਾਂ ਤੇ ਇਹੋ ਜਿਹੀ ਹੀ ਹੁੰਦੀ ਹੈ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ?
ਨਹੀਂ ਬਹੁਤ ਵਧੀਆ, ਜਾਨੀ ਕਿ ਇੱਕ ਵਾਰੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਜੀ,
ਤੇ
ਦੂਜੀ ਗੱਲ ਮੌਸਮ ਵਧੀਆ ਰਹੇ ਤੇ ਸਾਰੇ ਪਰਿਵਾਰ ਪਹੁੰਚਣ
ਜੀ,
ਲੱਗਦਾ ਸੋਹਣਾ ਮਾਹੌਲ ਬਣ ਜਾਣਾ ਜੀ
ਜੀ,
ਖੁਸ਼ੀ ਬਹੁਤ
ਹੈ ਜੀ, ਤੇ ਸਾਡੇ ਵੱਲੋਂ ਤੁਹਾਨੂੰ ਗੁੱਡ ਵਿਸ਼ੇਸ ਵੀ ਆ, ਬਹੁਤ ਸਾਰੀਆਂ ਸ਼ੁਭ ਇੱਛਾਵਾਂ ਵੀ ਨੇ, ਤੇ ਨਾਲ ਹੀ ਨਾਲ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਅਸੀਂ ਤਕਰੀਬਨ ਇਵੈਂਟਸ ਦੇ ਬਾਰੇ ਗੱਲ ਕਰ ਲਈ ਹੈ ਕਿ ਖੇਡ ਇਵੈਂਟਸ ਹੋਣੇ ਆ ਹਰ ਉਮਰ ਵਰਗ ਦੇ ਔਰ ਨਾਲ ਨਾਲ ਸੱਭਿਆਚਾਰਕ ਪੇਸ਼ਕਾਰੀਆਂ ਦੇ ਲਈ ਗੱਲ ਅਸੀਂ ਹਰਦੇਵ ਮਾਹੀ ਨੰਗਲ ਹੋਰਾਂ ਦੀ ਵੀ ਕੀਤੀ ਹੈ, ਪਰ ਇਸ ਤੋਂ ਇਲਾਵਾ ਕੁਛ ਖਾਸ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋਵੋ ਔਰ ਸਾਂਝਾ ਕਰਨਾ ਚਾਹੁੰਦੇ ਹੋਵੋ ਸਾਡੇ ਸੁਣਨ ਵਾਲਿਆਂ ਦੇ ਨਾਲ ਜ਼ਰੂਰ ਕਰੋ। ਜੀ ਜੀ, ਮੈਨੂੰ ਲੱਗਦਾ ਕਿ ਕਾਲ ਦੇ ਵਿੱਚ ਥੋੜਾ ਜਿਹਾ ਇੱਕ ਵਕਫਾ ਜਿਹੜਾ ਆ ਰਿਹਾ ਹੈ, ਸੋ ਉਹਦੇ ਕਾਰਨ ਆਵਾਜ਼ ਜਿਹੜੀ ਹੈ ਤੁਹਾਡੀ ਆਪਸ ਦੇ ਵਿੱਚ ਨੇੜੇ ਪਹੁੰਚ ਨਹੀਂ ਰਹੀ। ਸੋ ਇਹਦੇ ਮੇਲੇ ਦੇ ਸੰਬੰਧ ਵਿੱਚ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਸਾਰੀ ਜਾਣਕਾਰੀ ਜਿਹੜੀ ਵੈਸੇ ਤੁਸੀਂ ਸਾਂਝੀ ਕਰਤੀ ਹੈ, ਕੁਛ ਇਹੋ ਜਿਹਾ ਜਿਹੜਾ ਮੈਂ ਪੁੱਛਣਾ ਰਹਿ ਗਈ ਹੋਵਾਂ ਜਾਂ ਕੁਛ ਇਹੋ ਜਿਹਾ ਵਿਸ਼ੇਸ਼ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਆਹ ਚੀਜ਼ ਜਿਹੜੀ ਹੈ ਇਹ ਜ਼ਰੂਰ ਇਸ ਮੇਲੇ ਦਾ ਹਿੱਸਾ ਰਹਿਣੀ ਹੈ ਔਰ ਉਹ ਮਿਸ ਨਾ ਕਰਨ ਸਾਡੇ ਜਿਹੜੇ ਉੱਥੇ ਪਹੁੰਚਣ ਵਾਲੇ ਦਰਸ਼ਕ ਨੇ ਮਹਿਮਾਨ ਨੇ। ਜੀ
ਹਾਂਜੀ, ਵੈਸੇ ਉਹੀ ਆਈ ਬੱਚਿਆਂ ਦੀਆਂ ਜਿਵੇਂ ਪਿਛਲੀ ਵਾਰ ਸਾਰੇ ਆਈ ਸੀਗੇ ਮਿਲ ਸਾਰੇ ਤੇ ਐਕਚੁਅਲੀ ਵੀ ਲੋਕਾਂ ਦਾ ਇੰਨਾ ਉਤਸ਼ਾਹ ਆ ਰਿਹਾ ਤੇ ਜਿਵੇਂ ਸਾਡੇ ਨਾਲ ਗੇਮਾਂ ਐਡ ਕਰਦੇ ਜਾਂਦੇ ਜਿੰਨੇ ਵੀ ਆਪਣੇ ਪੁਰਾਣੇ ਬਜ਼ੁਰਗ, ਕੱਲ ਅਸੀਂ ਗੁਡਲੀ ਪਾਰਕ ਬੈਠੇ ਸੀਗੇ ਤੇ ਉੱਥੇ ਦੱਸੋ ਜੀ ਕੀ ਹੋਰ ਐਡ ਕਰ ਸਕੇ ਸਾਡੇ ਪਿਤਾ ਵਰਗੇ ਏਜ ਵਾਲੇ ਸਾਡੇ ਬਜ਼ੁਰਗ ਮੰਨ ਲਓ ਉਹਨਾਂ ਤੋਂ ਅਸੀਂ ਰਹਿ ਲਈ ਵੀ ਕੀ ਅਸੀਂ ਕੀ ਕਰ ਸਕਦੇ ਹਾਂ ਤੇ ਉਹੀ ਚੀਜ਼ਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਮੰਨ ਲਓ ਸਾਰੀਆਂ ਉਹ ਅਸੀਂ ਮਹਿਸੂਸ ਕਰ ਰਹੇ ਹਾਂ ਤੇ ਸਾਨੂੰ ਇਹੀ ਹੁੰਦਾ ਵੀ ਸਾਰਿਆਂ ਨੂੰ ਨਾਂ ਜੋੜ ਕੇ ਚੱਲੀਏ। ਉਹੀ ਅਸੀਂ ਗੈਟ ਟੂਗੈਦਰ ਰੱਖਿਆ ਸੀਗਾ ਆਪਣਾ ਗੁਡਲੀ ਮਾਰਕੀਟ ਵਿੱਚ ਤੇ ਸਾਰੇ ਜਿੰਨੇ ਵੀ ਸਾਡੇ ਬਜ਼ੁਰਗ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀ ਸਾਨੂੰ ਦੱਸੋ ਅਸੀਂ ਕਿੱਦਾਂ ਅੱਗੇ ਕਿਵੇਂ ਬਸ ਉਹ ਚੀਜ਼ ਨੂੰ ਕਿੱਦਾਂ ਲੈ ਕੇ ਆਈਏ। ਸਾਨੂੰ ਤਾਂ ਇਹੀ ਤਾਂ ਗਾ ਵੀ ਉਹ ਚੀਜ਼ ਨਾ ਮਿਸ ਕਰੀਏ ਕਿ ਬਾਹਰ ਪਹੁੰਚੇ ਆ ਕਿ ਥੋੜਾ ਜਿਹਾ ਉਹ ਚੀਜ਼ਾਂ ਬਸ ਸਾਡੇ ਮਨ ਦੇ ਵਿੱਚ ਆਉਣ ਤੇ ਬੱਚਿਆਂ ਦੇ ਵਿੱਚ ਅੱਗੇ ਅਸੀਂ ਥੋੜੀਆਂ ਜਿਹੀਆਂ ਪਾਈਏ।
ਬਿਲਕੁਲ ਬਿਲਕੁਲ। ਸੋ ਜਾਣ ਤੋਂ ਪਹਿਲਾਂ ਸੁਣਨ ਵਾਲਿਆਂ ਨੂੰ ਕੀ ਮੈਸੇਜ ਦੇ ਕੇ ਜਾਣਾ ਚਾਹੁੰਦੇ ਹੋ, ਸੱਦਾ ਆਪਣਾ ਕਿਵੇਂ ਦੇ ਕੇ ਜਾਣਾ ਚਾਹੁੰਦੇ ਹੋ?
ਸੱਦਾ ਬਸ ਤੁਹਾਡਾ ਸਾਰਿਆਂ ਦਾ ਹੀ, ਜਿਹੜੇ ਵੀ ਫੈਨ ਸੁਣ ਰਹੇ ਆ ਤੁਹਾਡਾ ਆਪਣਾ ਮੇਲਾ ਜੀ ਤੇ ਅਸੀਂ ਇੰਨੇ ਕੁ ਬਿਜੀ ਕਰ ਰਹੇ ਹਾਂ, ਬਸ ਪੁੱਛੋ ਇਹਨਾਂ ਨਾਲ ਸਾਡੇ ਲੱਗੋ ਸਾਡੇ ਨਾਲ ਸਪੋਰਟ ਕਰੋ ਤੇ ਮੇਲੇ ਤੇ ਤਾਂ ਚਲੋ ਤੁਸੀਂ ਆਉਣਾ ਹੀ ਆਉਣਾ ਪਰ ਉੱਥੇ ਵੀ ਤੁਸੀਂ ਇਹ ਸਾਨੂੰ ਰਾਏ ਦਿਓ ਕਿਵੇਂ ਲੱਗਦਾ ਵੀ ਕੀ ਕਰ ਸਕਦੇ ਆ ਅਗਲੀ ਵਾਸਤੇ, ਮੰਨ ਲਓ ਆਹ ਮੇਲੇ ਤੁਹਾਡੀ ਆਹ ਕਮੀ ਆ ਸਾਨੂੰ ਜ਼ਰੂਰ ਇੱਕ ਵਾਰੀ ਦੱਸੋ ਜ਼ਰੂਰ ਤੇ ਤਾਂ ਕਿ ਉਹਨੂੰ ਅਸੀਂ ਅੱਗੇ ਜਾ ਕੇ ਸੁਧਾਰ ਸਕੀਏ ਤੇ ਬੱਚੇ ਕਈ ਵਾਰੀ ਸਾਨੂੰ ਨਹੀਂ ਕਈ ਚੀਜ਼ਾਂ ਦਾ ਪਤਾ ਲੱਗਦਾ ਤੇ ਬਸ ਇਹੀ ਆ ਜੀ ਸਾਰੇ ਸਾਡੇ ਤੋਂ ਸਿਆਣੇ ਨੇ ਤੇ ਸਾਨੂੰ ਬਸ ਆ ਕੇ ਗਾਈਡ ਕਰਨਾ ਅਸੀਂ ਤਾਂ ਇਹ ਚੀਜ਼ ਭਾਲਦੇ ਨੇ ਤੇ ਬਾਕੀ ਮੇਲੇ ਤੇ ਤਾਂ ਸਾਰੇ ਪਹੁੰਚਣ ਹੀ ਪਹੁੰਚਣ ਜੀ ਸਾਰਿਆਂ ਨੂੰ।
ਜਾਂਦੇ ਜਾਂਦੇ ਤੁਸੀਂ ਇੱਕ ਵਾਰ ਜਿਹੜਾ ਵੇਨਿਊ ਆ ਉਹਦੇ ਬਾਰੇ ਜ਼ਰੂਰ ਦੱਸ ਦਿਓ ਤੇ ਇੱਕ ਵਾਰ ਜਾਂਦੇ ਜਾਂਦੇ ਸਾਰਾ ਸਮਾਂ ਜਿਹੜਾ ਆ ਉਹ ਸਾਂਝਾ ਕਰ ਦਿਓ। 3 ਅਪ੍ਰੈਲ ਐਤਵਾਰ ਦਾ ਦਿਨ ਹੈ ਤੇ ਇਹਦੇ ਬਾਰੇ ਜਾਂਦੇ ਜਾਂਦੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇ ਦਿਓ।
ਹਾਂਜੀ, ਫਿਰ ਤਾਂ ਬੁੱਧ ਸਾਹਿਬ ਨੇ ਦੱਸ ਦਿੱਤਾ ਸਾਰਾ ਕੁਛ, ਪਰ ਟੈਪਕੌਰ ਪਾਰਕ ਹੈ ਜੀ, ਮੈਲਟਨ ਦੇ ਵਿੱਚ ਰੇਸ ਕੋਰਸ ਹੈਗਾ ਤੇ ਕੀ ਕਹਿੰਦੇ ਹੁੰਦੇ 3 ਤਰੀਕ 10 ਵਜੇ ਮੇਲਾ ਸਟਾਰਟ ਹੋ ਜਾਣਾ ਜਾਂ 11 ਵਜੇ ਬੱਚਿਆਂ ਨੇ ਗੇਮਾਂ ਸਟਾਰਟ ਹੋ
ਜਾਣੀਆਂ ਸਾਰੇ ਜੀ। ਚਲੋ ਜੀ ਦੋਸਤੋ, ਪ੍ਰਬੰਧਕਾਂ ਦੇ ਨਾਲ ਜਿਹੜਾ ਸੱਦਾ ਆ ਉਹ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਔਰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਨ੍ਹਾਂ ਦੇ ਘਰੇ ਵਿਆਹ ਰੱਖਿਆ ਹੁੰਦਾ ਨਾ ਤਾਂ ਉਹਨਾਂ ਨੂੰ ਸੁਰਤ ਨਹੀਂ ਹੁੰਦੀ ਵੀ ਕੀ ਬਾਹਰ ਹੋ ਰਿਹਾ ਕਿਉਂਕਿ ਉਹ ਉਸ ਤਿਆਰੀ ਦੇ ਵਿੱਚ ਰੁੱਝੇ ਹੁੰਦੇ ਆ, ਪਰ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਉੱਥੇ ਜ਼ਰੂਰ ਪਹੁੰਚਿਓ ਔਰ ਉਹਨਾਂ ਦੀ ਉਸ ਤਿਆਰੀ ਦੀ ਸ਼ਲਾਘਾ ਵੀ ਕਰਨੀ ਹੈ ਔਰ ਉਹਨਾਂ ਨੂੰ ਗਾਈਡ ਵੀ ਕਰਨਾ, ਸੇਧ ਵੀ ਦੇਣੀ ਹੈ। ਸੋ ਅਸੀਂ ਵੀ ਤੁਹਾਨੂੰ ਤਾਕੀਦ ਕਰਦੇ ਹਾਂ ਸਾਰੀ ਟੀਮ ਵੱਲੋਂ ਕਿ ਤੁਸੀਂ ਇਸ ਮੇਲੇ ਦਾ ਹਿੱਸਾ ਬਣਿਓ ਔਰ ਇਸ ਮੇਲੇ ਦੇ ਵਿੱਚ ਹਾਜ਼ਰੀ ਭਰ ਕੇ ਸੱਭਿਆਚਾਰ ਦੇ ਨਾਲ ਆਪ ਵੀ ਜੁੜੋ ਔਰ ਆਪਣੀ ਅਗਲੀ ਪੀੜ੍ਹੀ ਜਿਹੜੀ ਹੈ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਵੀ ਜੋੜੋ। ਸੋ ਸਾਡੇ ਨਾਲ ਇਸ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਬੁੱਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਜਸਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਸ਼ੁਭ ਇੱਛਾਵਾਂ ਜੀ। ਬਿਲਕੁਲ। ਸੋ ਦੋਸਤੋ, ਇਹ ਸਨ ਮੈਲਟਨ ਫੈਮਿਲੀ ਮੇਲਾ ਦੇ ਪ੍ਰਬੰਧਕ ਰਾਜਾ ਬੁੱਤਰ ਜੀ, ਜਸਕਰਨ ਸਿੱਧੂ ਜੀ, ਗਿੱਲ ਈਲਵਾਲੀਆ ਜਿਵੇਂ ਹੋਰ ਵੀ ਉਹਨਾਂ ਦੀ ਟੀਮ ਦੇ ਬਹੁਤ ਸਾਰੇ ਮੈਂਬਰਸ ਨੇ ਜਿਹੜੇ ਇਸ ਮੇਲੇ ਨੂੰ ਸਫਲ ਬਣਾਉਣ ਦੇ ਲਈ ਲਗਾਤਾਰ ਯਤਨਸ਼ੀਲ ਨੇ ਔਰ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਪਿਛਲਾ ਮੇਲਾ ਜਿਹੜਾ ਸੀ ਉਹ ਵੀ ਕਾਫੀ ਸਫਲ ਮੇਲਾ ਜਿਹੜਾ ਰਿਹਾ ਸੀਗਾ ਔਰ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਮੇਲੇ ਦੀ ਜੋ ਉਹਨਾਂ ਨੇ ਦੱਸੀ ਹੈ ਕਿ ਇਸ ਮੇਲੇ ਦੇ ਵਿੱਚ ਬੱਚਿਆਂ ਦੇ ਬਹੁਤ ਤਰ੍ਹਾਂ ਦੇ ਇਵੈਂਟ ਰੱਖੇ ਔਰ ਉਹਨਾਂ ਇਵੈਂਟਸ ਦੇ ਵਿੱਚ ਜਿਹੜੇ ਜੇਤੂ ਰਹਿਣ ਵਾਲੇ ਜਿਹੜੇ ਬੱਚੇ ਹੋਣਗੇ, ਵੱਡੇ ਹੋਣਗੇ, ਬਜ਼ੁਰਗ ਹੋਣਗੇ, ਉਹਨਾਂ ਨੂੰ ਵਿਸ਼ੇਸ਼ ਜਿਹੜੇ ਇਨਾਮ ਜਿਹੜੇ ਦਿੱਤੇ ਜਾਣੇ ਆ ਉਹ ਵੀ ਪਿਓਰ ਜਿਹੜੇ ਕਲਚਰਲ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਸ਼ੁੱਧ ਜਿਹੜੇ ਸੱਭਿਆਚਾਰਕ ਇਨਾਮ ਹੈ ਉਹ ਦਿੱਤੇ ਜਾਣੇ, ਜਿਵੇਂ ਉਹਨਾਂ ਨੇ ਗੱਲ ਕੀਤੀ ਸੀਗੀ ਸਾਈਕਲ ਦੀ, ਮੰਜੇ ਦੀ, ਮੰਜੀਆਂ ਦੀ, ਪੀੜੀਆਂ ਦੀ, ਹਨਾ। ਸੋ ਇਹਨਾਂ ਦੇ ਕੋਲ ਜਦੋਂ ਬੁੱਟਰ ਸਾਹਿਬ ਹੋਰਾਂ ਦੇ ਆਪਣੇ ਵੀ ਸ਼ੌਕ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੇ ਪੰਜਾਬ ਦੇ ਉਸ ਸੱਭਿਆਚਾਰ ਦੇ ਨਾਲ ਜੁੜੀ ਹੋਈ ਹਰ ਇੱਕ ਚੀਜ਼ ਜਿਹੜੀ ਹੈ ਉਹ ਇੱਕ ਨੁਮਾਇਸ਼ ਰੂਪ ਦੇ ਵਿੱਚ ਵੀ ਸੰਭਾਲ ਕੇ ਰੱਖੀ ਹੈ ਆਪਣੇ ਕੋਲ ਵੀ, ਔਰ ਜਦੋਂ ਕਿਤੇ ਮੈਲਬਨ ਦੇ ਵਿੱਚ ਮੇਲੇ ਹੁੰਦੇ ਆ ਉੱਥੇ ਵੀ ਇਹ ਜ਼ਰੂਰ ਸ਼ਿਰਕਤ ਵੀ ਕਰਦੇ ਆ ਤੇ ਉੱਥੇ ਪਹੁੰਚਾਉਂਦੇ ਵੀ ਆ, ਕਿਉਂਕਿ ਪਿਛਲੀਆਂ ਜਿਹੜੀਆਂ ਸਿੱਖ ਗੇਮਸ ਹੋਈਆਂ ਸੀ ਉਹਨਾਂ ਸਿੱਖ ਗੇਮਸ ਦੇ ਦੌਰਾਨ ਇੱਕ ਸੱਭਿਆਚਾਰਕ ਪ੍ਰਦਰਸ਼ਨੀ ਜਿਹੜੀ ਸੀ ਲਗਾਈ ਗਈ ਸੀ, ਔਰ ਉਸ ਸੱਭਿਆਚਾਰਕ ਪ੍ਰਦਰਸ਼ਨੀ ਦੇ ਵਿੱਚ ਬੁੱਟਰ ਸਾਹਿਬ ਨੇ ਬਹੁਤ ਵੱਡੀ ਜਿਹੜੀ ਸਹਾਇਤਾ ਸੀਗੀ, ਬਹੁਤ ਵੱਡਾ ਸਹਿਯੋਗ ਜਿਹੜਾ ਸੀ ਕੀਤਾ ਸੀਗਾ। ਉੱਥੇ ਇੱਕ ਭਾਵੇਂ ਬਣਾਉਟੀ ਸੀ ਪਰ ਇੱਕ ਖੂਹ ਦੇ ਆਲੇ ਦੁਆਲੇ ਮੰਜੀਆਂ, ਸਪੀਕਰ ਮੰਜੇ ਦੇ ਨਾਲ ਜੋੜ ਕੇ ਜਿਹੜੇ ਲਾਏ ਗਏ, ਔਰ ਹੋਰ ਬਹੁਤ ਸਾਰਾ ਇਹੋ ਜਿਹਾ ਸਮਾਨ ਜਿਹੜਾ ਸ਼ਾਇਦ ਹੁਣ ਪੰਜਾਬ ਦੇ ਮੇਲਿਆਂ ਦੇ ਵਿੱਚ ਵੀ ਨਾ ਦਿਸਦਾ ਹੋਵੇ, ਉਹੋ ਜਿਹਾ ਸਮਾਨ ਜਿਹੜਾ ਹੈ ਉਸ ਸੱਭਿਆਚਾਰਕ ਪੇਸ਼ਕਾਰੀ ਦੇ ਦੌਰਾਨ ਸਾਨੂੰ ਉਹਨਾਂ ਨੇ ਮੁਹੱਈਆ ਕਰਵਾਇਆ ਸੀਗਾ। ਸੋ ਇਹਦੇ ਲਈ ਅਸੀਂ ਉਹਨਾਂ ਦੀ ਸਲਾਹਣਾ ਵੀ ਕਰਦੇ ਹਾਂ, ਔਰ ਇਹਨਾਂ ਉਪਰਾਲਿਆਂ ਨੂੰ ਉਹ ਇਸੇ ਤਰ੍ਹਾਂ ਜਾਰੀ ਰੱਖਣ ਅਸੀਂ ਇਹ ਉਮੀਦ ਵੀ ਕਰਦੇ ਹਾਂ। ਤੇ ਲਓ ਜੀ, ਕੁਛ ਦੋਸਤ ਸਾਡੇ ਨਾਲ ਦੁਬਾਰਾ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਆ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਜਾਂਦੇ ਹਾਂ। ਕਿਆ ਬਾਤ ਹੈ ਇੱਧਰ ਤਾਂ ਜੀ, ਗਰਮ ਗਰਮ ਬੇਸਣ ਵੀ ਬਣ ਗਿਆ ਸਾਡੇ ਨਾਲ। ਗੁਰਿੰਦਰ ਸਿੰਘ ਹੋਰੀ ਵਰਜੀਨੀਆ ਵਾਲੇ ਜੁੜੇ ਆ ਤੇ ਕਹਿੰਦੇ ਸੀ ਪਹਿਲਾਂ ਉਹਨਾਂ ਨੇ ਇੱਕ ਫੋਟੋ ਭੇਜੀ ਸੀ ਜਿਹਦੇ ਵਿੱਚ ਕਹਿੰਦੇ ਬੇਸਣ ਲੱਗਾ ਬਣਨ, ਦੇਖਦੇ ਹਾਂ ਕੀ ਬਣਦਾ। ਬੇਸਣ ਇੱਕ ਪਲੇਟ ਚ ਕੱਢਿਆ ਹੋਇਆ ਸੀਗਾ, ਖੰਡ ਕੱਢੀ ਹੋਈ ਸੀ ਤੇ ਉਧਰ ਭਾਂਡਾ ਜਿਹੜਾ ਸੀਗਾ ਉਹ ਵੀ ਰੱਖ ਦਿੱਤਾ ਹੋਇਆ ਸੀ ਦੇਸੀ ਘਿਓ ਪਾ ਕੇ, ਹਨਾ, ਬੇਸਣ ਬਣਾਉਣ ਦੇ ਲਈ। ਤੇ ਜਿੰਨੀ ਦੇਰ ਤੱਕ ਅਸੀਂ ਇਹ ਸਿਲਸਿਲਾ ਕੱਢਿਆ ਮੁਲਾਕਾਤ ਵਾਲਾ, ਉਨੀ ਦੇਰ ਦੇ ਵਿੱਚ ਉਹਨਾਂ ਦਾ ਜਿਹੜਾ ਬੇਸਣ ਹੈ ਉਹ ਵੀ ਬਣ ਕੇ ਤਿਆਰ ਹੋ ਗਿਆ। ਕਿਆ ਬਾਤ ਹੈ, ਥਾਲ ਦੇ ਵਿੱਚ ਇਸ ਵੇਲੇ ਉਹ ਜਿਹੜਾ ਭੁੰਨਿਆ ਹੋਇਆ ਬੇਸਣ ਹੈ ਨਾ ਉਹ ਪਾ ਦਿੱਤਾ ਗਿਆ। ਹੁਣ ਤਾਂ ਮੈਨੂੰ ਲੱਗਦਾ ਵੀ ਉਹਦੀਆਂ ਪੇਸੀਆਂ ਹੀ ਕੱਟਣੀਆਂ ਰਹਿ ਗਈਆਂ, ਉਹ ਜਦੋਂ ਠੰਡਾ ਹੋਊਗਾ ਫੇਰ ਕੱਟਣਗੇ। ਪਰ ਸਾਨੂੰ ਇਹ ਬੇਸਣ ਤੁਸੀਂ ਕਿੱਦਾਂ ਪਹੁੰਚਾਉਣਾ ਇਹ ਹੁਣ ਤੁਸੀਂ ਦੇਖਿਓ, ਕਿਉਂਕਿ ਉਹਦਾ ਰੰਗ ਵੇਖ ਕੇ ਬਿਲਕੁਲ ਐਂ ਲੱਗਦਾ ਕਿ ਜਿਹੜਾ ਉਹ ਵਾਕਈ ਜਿਹੜਾ ਨਾ ਇੱਕ ਤਾਂ ਹੁੰਦਾ ਬਹੁਤ ਪਲੱਤਣ ਤੇ ਹੁੰਦਾ, ਇੱਕ ਹੁੰਦਾ ਜਿਹੜਾ ਭੁੱਜਿਆ ਵਾਲਾ ਬੇਸਣ ਹੁੰਦਾ, ਅਸਲ ਦੇ ਵਿੱਚ ਸਵਾਦ ਉਹਦਾ ਹੀ ਹੁੰਦਾ ਜਿਹੜਾ ਭੁੱਜਿਆ ਹੁੰਦਾ, ਹਨਾ। ਸੋ ਉਹ ਭੁੱਜਿਆ ਹੋਇਆ ਜਿਹੜਾ ਰੰਗ ਹੈ ਨਾ ਉਹ ਉਸ ਬੇਸਣ ਦਾ ਦਿਖਾਈ ਦੇ ਰਿਹਾ ਇਸ ਤਸਵੀਰ ਦੇ ਵਿੱਚ। ਤੇ ਹੁਣ ਸਾਡੇ ਮੂੰਹ ਦੇ ਵਿੱਚ ਤਾਂ ਦੇਖੋ ਪਾਣੀ ਆਉਣਾ ਸੁਭਾਵਿਕ ਹੀ ਹੈ ਨਾ, ਫਿਰ ਜੇ ਤੁਸੀਂ ਇਹੋ ਜਿਹੀਆਂ ਫੋਟੋ ਭੇਜੋਗੇ। ਤੇ ਅਸੀਂ ਹੁਣ ਤੁਹਾਨੂੰ ਇਹੀ ਗੁਜ਼ਾਰਿਸ਼ ਕਰ ਸਕਦੇ ਹਾਂ ਵੀ ਹੁਣ ਇਹ ਜਿਹੜਾ ਬੇਸਣ ਹੈ ਕਿਵੇਂ ਤੁਸੀਂ ਸਾਡੇ ਤੱਕ ਪਹੁੰਚਾਉਣਾ, ਇਹਦਾ ਤੁਸੀਂ ਬੰਦੋਬਸਤ ਕਰੋ, ਕਿਉਂਕਿ ਬਣਾਉਣ ਤੋਂ ਲੈ ਕੇ ਬਣਨ ਤੱਕ ਦੀ ਜਿਹੜੀ ਪ੍ਰਕਿਰਿਆ ਉਹ ਤਾਂ ਤੁਸੀਂ ਮੁਕੰਮਲ ਕਰ ਲਈ ਹੈ, ਪਰ ਹੁਣ ਇੱਥੇ ਭੇਜਣ ਦਾ ਬੰਦੋਬਸਤ ਕਿਵੇਂ ਕਰਨਾ ਇਹ ਤੁਸੀਂ ਆਪ ਦੇਖ ਲਓ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇੰਜੋਏ ਕਰੋ ਬੇਸਣ, ਔਰ ਸਾਨੂੰ ਕਿਵੇਂ ਕਰਾਉਣਾ ਇਹ ਤੁਸੀਂ ਹੁਣ ਆਪ ਸੋਚੋ। ਤੇ ਹਰਜਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਹੈ, ਕਹਿੰਦੇ ਪੜ੍ਹਾਈ ਤੇ ਪਾਣੀ, ਹਵਾ ਨੇ ਆਪਣਾ ਰਸਤਾ ਆਪ ਬਣਾਇਆ, ਪੜ੍ਹਾਈ ਨੇ ਉੱਪਰ ਜਾਣਾ ਤੇ ਉੱਪਰ ਨੂੰ ਜਾਣਾ ਤੇ ਦੁੱਧ ਤੇ ਪਾਣੀ ਲੜ ਪੈਂਦੇ ਆ, ਤੇ ਦੁੱਧ ਕਹਿੰਦਾ ਮੇਰਾ ਬਣ ਜਾਂਦਾ ਗਜਰੇਲਾ, ਤੇਰਾ ਮੁੱਲ ਨੀ ਪੈਂਦਾ ਧੇਲਾ, ਪਾਣੀ ਕਹਿੰਦਾ ਭਾਖੜਾ ਡੈਮ ਨੂੰ ਤੋੜ ਕੇ ਤੈਨੂੰ ਆਪਣਾ ਜ਼ੋਰ ਵਿਖਾ ਦੇਵਾਂ, ਤੇਰੀਆਂ ਮੱਝੀਆਂ ਗਾਵਾਂ ਮੈਂ ਪਾਕਿਸਤਾਨ ਪਹੁੰਚਾ ਦੇਵਾਂ। ਵਾਕਈ ਜੀ ਕਹਿੰਦੇ ਹੁੰਦੇ ਨਾ ਪਾਣੀ ਦਾ ਸੁਭਾਅ ਬੜਾ ਸ਼ਾਂਤ ਹੁੰਦਾ, ਪਰ ਜਿਹੜਾ ਜੇ ਕਿਸੇ ਦਾ ਸੁਭਾਅ ਸ਼ਾਂਤ ਹੁੰਦਾ ਤਾਂ ਉਹਦੇ ਸਬਰ ਦੀ ਪਰਖ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਉਹ ਉਸਦਾ ਜਿਹੜਾ ਸਬਰ ਦਾ ਬੰਨ ਟੁੱਟਦਾ ਤਾਂ ਫੇਰ ਉਹ ਬਹੁਤ ਖਤਰਨਾਕ ਵੀ ਹੋ ਜਾਂਦਾ ਹੈ ਨਾ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਬਣਾਈ ਹੈ। ਰਵਿੰਦਰ ਸਿੰਘ ਧੰਨੀ ਦੁਬਾਰਾ ਜੁੜੇ ਸਾਡੇ ਨਾਲ, ਕਹਿੰਦੇ ਕੁਲਦੀਪ ਨੂੰ 49 ਸਾਲ ਦੀ ਹੋਣ ਤੇ ਵਧਾਈਆਂ। ਸੋ ਕੁਲਦੀਪ ਤਾਂ 49 ਸਾਲ ਦੀ ਨਹੀਂ ਹੋਈ ਪਰ ਤੁਸੀਂ ਉਹਨੂੰ ਬੇਬੇ ਬਣਾਉਣ ਦੇ ਉੱਤੇ ਜ਼ਰੂਰ ਤੁਲੇ ਹੋਏ ਹੋ, ਤੇ ਤੁਸੀਂ ਉਹਦੀ ਮਤਲਬ ਉਮਰ ਜਿਹੜੀ ਉਹ ਡਬਲ ਇਸ ਵੇਲੇ ਕਰਕੇ ਦੱਸ ਰਹੇ ਹੋ। ਸਮਝ ਦੇ ਵਿੱਚ, ਸਿਆਣਪ ਦੇ ਵਿੱਚ ਵਾਕਈ ਉਹ 49 ਸਾਲ ਦੀ ਹੈ, ਪਰ ਉਮਰ ਦੇ ਵਿੱਚ ਅਜੇ ਬਹੁਤ ਛੋਟੀ ਹੈ। ਸੋ ਉਹਨੂੰ ਇੱਕ ਵਾਰ ਫਿਰ ਤੋਂ ਅਸੀਂ ਕੁਲਦੀਪ ਹੋਰਾਂ ਨੂੰ ਵੀ ਵਧਾਈਆਂ ਭੇਜਦੇ ਹਾਂ, ਔਰ ਉਹਨਾਂ ਦੇ ਲਈ ਖੁਸ਼ੀਆਂ ਖੇੜਿਆਂ ਦੀ ਜਿਹੜੀ ਅਰਦਾਸ ਹੈ ਪਰਮਾਤਮਾ ਦੇ ਅੱਗੇ ਕਰਦੇ ਹਾਂ। ਤੇ ਲਓ ਜੀ, ਨਰਿੰਦਰ ਠੌਰ ਹੋਰ ਨੇ ਸਾਨੂੰ ਕਿਹਾ ਸੀ ਵੀ ਕੱਦੂ ਘਸ ਜਾਂ ਕੱਦੂ ਕਿਸ ਤੋਂ ਹੀ ਕੱਦੂ ਘਸ ਦਾ ਨਾਮ ਜਿਹੜਾ ਆ ਉਹ ਵਿਗੜ ਕੇ ਪਿਆ ਹੋਣਾ। ਸੋ ਬਿਲਕੁਲ ਤੁਸੀਂ ਸਾਡੀ ਜਾਣਕਾਰੀ ਚ ਵਾਧਾ ਕੀਤਾ, ਤੇ ਮੂਲੀ ਕੰਡਾ ਵਾਲਾ ਤਾਂ ਮੇਰੇ ਗਿਆਨ ਦੇ ਵਿੱਚ ਬਿਲਕੁਲ ਹੀ ਨਹੀਂ ਸੀ, ਸੋ ਉਹਦੇ ਵਿੱਚ ਵੀ ਤੁਸੀਂ ਸਾਡਾ ਜਿਹੜਾ ਵਾਧਾ ਆ ਉਹ ਕੀਤਾ ਆ, ਧੰਨਵਾਦ ਉਹਦੇ ਲਈ। ਪਰ ਇੱਕ ਤੁਹਾਡੇ ਨਾਲ ਮੈਂ ਸਵਾਲ ਸਾਂਝਾ ਕੀਤਾ ਹੋਇਆ ਸੀ ਦੋਸਤੋ, ਉਹ ਸਵਾਲ ਸੀ ਸ਼ਾਇਦ ਜੇ ਤੁਹਾਡੇ ਹੁਣ ਇਸ ਵੇਲੇ ਜ਼ਿਹਨ ਦੇ ਵਿੱਚ ਹੋਵੇ, ਤੇ ਉਹ ਸਵਾਲ ਸੀ ਭੰਬਲ ਭੂਸਾ। ਇਹ ਭੰਬਲ ਭੂਸਾ ਜਿਹੜਾ ਆ ਕੀ ਹੁੰਦਾ, ਮੈਂ ਤੁਹਾਨੂੰ ਪੁੱਛਿਆ ਸੀਗਾ, ਔਰ ਭੰਬਲ ਭੂਸੇ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ। ਸੋ ਭੰਬਲ ਭੂਸਾ ਕੀ ਹੁੰਦਾ ਜੀ ਤੇ ਭੰਬਲ ਭੂਸੇ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ, ਇਹਦਾ ਜਵਾਬ ਅਜੇ ਤੱਕ ਨਹੀਂ ਪਹੁੰਚਿਆ। ਤੇ ਇਹਦੇ ਜਵਾਬ ਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ, ਜਾਂ ਫਿਰ ਤੁਸੀਂ ਵਾਕਈ ਭੰਬਲ ਭੂਸਾ, ਦੇਖੋ ਪੰਜਾਬੀ ਦਾ ਬੜਾ ਠੇਠ ਜਿਹਾ ਸ਼ਬਦ ਆ, ਔਰ ਇਹੋ ਜਿਹੜੇ ਠੇਠ ਸ਼ਬਦ ਹੈ ਨਾ, ਕਈ ਵਾਰ ਇਹ ਅਚਨਚੇਤ ਹੀ ਸਾਡੇ ਦਿਮਾਗ ਚ ਆਉਂਦੇ ਵੀ ਆ ਤੇ ਵਿਸਰ ਵੀ ਜਾਂਦੇ ਆ ਨਾ। ਪਰ ਜਦੋਂ ਅਸੀਂ ਠੇਠ ਪੰਜਾਬੀ ਦੀ ਗੱਲ ਕਰਦੇ ਹਾਂ, ਠੇਠ ਪੰਜਾਬੀ ਬੋਲਣ ਦੀ ਗੱਲ ਕਰਦੇ ਹਾਂ, ਤਾਂ ਉਸ ਠੇਠ ਪੰਜਾਬੀ ਨੂੰ ਬੋਲਦੇ ਆ, ਇਹੋ ਜਿਹੇ ਸ਼ਬਦਾਂ ਦੀ ਜਿਹੜੀ ਵਰਤੋਂ ਉਹ ਅਕਸਰ ਹੁੰਦੀ ਸੀ। ਪਰ ਹੁਣ ਕਿਉਂਕਿ ਅਸੀਂ ਜ਼ਿਆਦਾਤਰ ਵਰਤੋਂ ਜਿਹੜੀ ਹੈ ਉਹ ਅੰਗਰੇਜ਼ੀ ਦੇ ਸ਼ਬਦਾਂ ਦੀ ਕਰਦੇ ਹਾਂ, ਤਾਂ ਇਸ ਕਰਕੇ ਕਈ ਵਾਰ ਇਹੋ ਜਿਹੜੇ ਸ਼ਬਦ ਆ ਉਹਨਾਂ ਦਾ ਕੀ ਅਰਥ ਹੋ ਸਕਦਾ ਹੈ, ਜਾਂ ਫਿਰ ਉਹਨਾਂ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ, ਇਹ ਕਈ ਵਾਰ ਸਾਡੀ ਨੌਲੇਜ ਦੇ ਵਿੱਚ ਨਹੀਂ ਹੁੰਦਾ, ਸਾਡੀ ਜਾਣਕਾਰੀ ਦੇ ਵਿੱਚ ਨਹੀਂ ਹੁੰਦਾ। ਪਰ ਤੁਸੀਂ ਜ਼ਰੂਰ ਦੱਸਿਓ, ਅਸੀਂ ਤੁਹਾਨੂੰ ਸਵਾਲ ਪਾਇਆ ਹੋਇਆ ਕਿ ਭੰਬਲ ਭੂਸੇ ਨੂੰ ਪੰਜਾਬੀ ਦੇ ਵਿੱਚ ਭੰਬਲ ਭੂਸਾ ਕਹਿੰਦੇ ਆਪਾਂ, ਅੰਗਰੇਜ਼ੀ ਦੇ ਵਿੱਚ ਭੰਬਲ ਭੂਸੇ ਨੂੰ ਤੁਸੀਂ ਕੀ ਕਹਿੰਦੇ ਹੋ, ਪਰ ਭੰਬਲ ਭੂਸਾ ਹੁੰਦਾ ਕੀ ਹੈ ਤੁਸੀਂ ਇਹ ਦੱਸਣਾ ਹੈ ਮੈਨੂੰ, ਕਿਉਂਕਿ ਸਮਾਂ ਜਿਹੜਾ ਪ੍ਰੋਗਰਾਮ ਚ ਬਹੁਤ ਥੋੜਾ ਰਹਿ ਗਿਆ, 4 ਮਿੰਟ ਦਾ ਹੀ ਸਮਾਂ ਬਾਕੀ ਹੈ, ਔਰ ਤੁਸੀਂ ਇਸ ਸ਼ਬਦ ਦੇ ਬਾਰੇ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਜਲਦੀ ਜਲਦੀ ਪਾ ਦਿਓ, ਤਾਂ ਕਿ ਫਿਰ ਅਸੀਂ ਪ੍ਰੋਗਰਾਮ ਜਿਹੜਾ ਆ ਉਹਨੂੰ ਮੁਕੰਮਲ ਕਰਕੇ ਤੁਹਾਡੇ ਤੋਂ ਇਜਾਜ਼ਤ ਵੀ ਲੈ ਸਕੀਏ। ਖਬਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਫਲੱਡ ਦੀ ਵਾਰਨਿੰਗ ਹੈ ਉਹ ਨਿਊ ਸਾਊਥ ਵੇਲਜ਼ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦਿੱਤੀ ਗਈ ਆ, ਔਰ ਉਹਦੇ ਨਾਲ ਬਹੁਤ ਸਾਰੇ ਇਲਾਕੇ ਜਿਹੜੇ ਆ ਖਾਲੀ ਕਰਨ ਦਾ ਐਲਾਨ ਜਿਹੜਾ ਕੀਤਾ ਗਿਆ, ਨਾ ਸਿਰਫ ਨਿਊ ਸਾਊਥ ਵੇਲਜ਼ ਦੇ ਵਿੱਚ ਸਗੋਂ ਸਾਊਥ ਈਸਟ ਇਲਾਕਾ ਜਿਹੜਾ ਕੁਈਨਜ਼ਲੈਂਡ ਦਾ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜਾ ਇਲਾਕਾ ਹੈ ਉਹ ਖਾਲੀ ਕਰਨ ਦੀ ਅਪੀਲ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਸਟੇਟ ਐਮਰਜੈਂਸੀ ਸਰਵਿਸਿਸ ਵੱਲੋਂ ਵੀ, ਔਰ ਜਿਹੜੇ ਰਾਹਤ ਕਾਰਜ ਆ ਉਹ ਆਰੰਭ ਕਰ ਦਿੱਤੇ ਗਏ ਆ। ਤੇ ਇਹਦੇ ਨਾਲ ਹੀ ਦੋਸਤੋ ਬਹੁਤ ਸਾਰੇ ਜਿਹੜੇ ਹੋਰ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਹੁਣ ਰੈਸਟ੍ਰਿਕਸ਼ਨਸ ਜਿਹੜੀਆਂ ਆ ਉਹ ਹਟਾ ਦਿੱਤੀਆਂ ਗਈਆਂ ਆ, ਕਿਉਂਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਕਿ ਜਿਹੜੀਆਂ ਆਪਾਂ ਆਲੇ ਦੁਆਲੇ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਦੇਖੀਏ ਤਾਂ ਸਿਹਤ ਸਹੂਲਤਾਂ ਦੇ ਪੱਖੋਂ ਕਮੀ ਕਿਸੇ ਗੱਲ ਦੀ ਨਹੀਂ ਆ, ਪਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਆਮ ਤੌਰ ਦੇ ਉੱਤੇ ਵੇਖੀਆਂ ਜਾ ਸਕਦੀਆਂ ਆ। ਛੋਟੀਆਂ ਛੋਟੀਆਂ ਇਨਫੈਕਸ਼ਨ ਜਿਹੜੀਆਂ ਆ ਉਹ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਆ, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਉਹ ਇੱਥੇ ਪਾਈਆਂ ਜਾਂਦੀਆਂ, ਪਰ ਸਿਹਤ ਵਿਭਾਗ ਵੱਲੋਂ ਇਸ ਸੰਬੰਧ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਵੀ ਮੁਹੱਈਆ ਕੀਤੀਆਂ ਜਾਂਦੀਆਂ ਆ। ਟੈਸਟ ਜਿਹੜੇ ਆ ਉਹ ਲੋਕਾਂ ਨੂੰ ਕਰਾਉਣ ਦੀ ਅਪੀਲ ਸਮੇਂ ਸਮੇਂ ਤੇ ਕੀਤੀ ਜਾਂਦੀ ਰਹਿੰਦੀ ਆ, ਬਹੁਤ ਸਾਰੇ ਰਿਮਾਈਂਡਰ ਜਿਹੜੇ ਆ ਉਹ ਭੇਜੇ ਜਾਂਦੇ ਆ ਸਿਹਤ ਵਿਭਾਗ ਵੱਲੋਂ ਕਿ ਜੇਕਰ ਤੁਹਾਡਾ ਕੋਈ ਰੂਟੀਨ ਟੈਸਟ ਜਿਹੜਾ ਆ ਉਹ ਨਹੀਂ ਹੋਇਆ ਤੇ ਉਹ ਕਰਵਾਉਣਾ ਕਿਉਂ ਜ਼ਰੂਰੀ ਹੈ, ਕਿਹੜੇ ਟੈਸਟ ਦੇ ਲਈ ਇਸ ਵੇਲੇ ਜਿਹੜੇ ਅਕੋਰਡਿੰਗ ਟੂ ਰੂਲਸ ਹੈ ਨਾ ਕਿੰਨਾ ਸਮਾਂ ਜਿਹੜਾ ਹੈ ਉਹਦਾ ਵਕਫਾ ਆ ਉਹ ਬਣਦਾ ਹੈ, ਸੋ ਉਸ ਵਕਫੇ ਤੋਂ ਬਾਅਦ ਉਹ ਤੁਹਾਡੇ ਲਈ ਕਰਾਉਣਾ ਕਿਉਂ ਜ਼ਰੂਰੀ ਹੁੰਦਾ ਹੈ ਨਾ। ਸੋ ਕੈਂਸਰ ਦੀ ਰੋਕਥਾਮ ਦੇ ਲਈ ਵੱਡੇ ਪੱਧਰ ਦੇ ਉੱਤੇ ਜਿਹੜੇ ਯਤਨ ਹੈ ਉਹ ਇੱਥੇ ਹੋ ਰਹੇ ਆ। 50 ਸਾਲ ਤੋਂ ਉੱਪਰ ਜਿਨ੍ਹਾਂ ਦੀ ਉਮਰ ਹੁੰਦੀ ਹੈ ਉਹਨਾਂ ਦੇ ਲਈ ਖਾਸ ਜਿਹੜੀ ਕਿੱਟ ਹੈ ਬੰਦਿਆਂ ਦੇ ਲਈ ਬਾਊਲ ਕੈਂਸਰ ਦਾ, ਕਿਉਂਕਿ ਬਹੁਤ ਜ਼ਿਆਦਾ ਇੱਥੇ ਫੁਹਾਰ ਹੈ, ਸੋ ਉਹਦੇ ਲਈ ਇੱਕ ਕਿੱਟ ਜਿਹੜੀ ਹੈ ਉਹ 50 ਸਾਲ ਤੋਂ ਉੱਪਰ ਵਾਲਿਆਂ ਦੇ ਲਈ ਘਰਾਂ ਦੇ ਵਿੱਚ ਭੇਜੀ ਜਾਂਦੀ ਹੈ, ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਿਹੜੇ ਲੋਕ ਹੈ ਉਹ ਕਿਤੇ ਬਾਊਲ ਕੈਂਸਰ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਇਸੇ ਤਰ੍ਹਾਂ ਬ੍ਰੈਸਟ ਕੈਂਸਰ ਦਾ ਜਿਹੜਾ ਖਤਰਾ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ, ਤੇ ਇਸ ਸੰਬੰਧ ਦੇ ਵਿੱਚ ਜਿਹੜੀਆਂ ਟ੍ਰੀਟਮੈਂਟਸ ਆ ਉਹ ਵੀ ਨਵੀਆਂ ਤੋਂ ਨਵੀਆਂ ਜਿਹੜੀਆਂ ਖੋਜੀਆਂ ਜਾ ਰਹੀਆਂ ਆ। ਸਕਿਨ ਕੈਂਸਰ ਦਾ ਜਿਹੜਾ ਖਤਰਾ ਆ ਉਸ ਨੂੰ ਸਾਹਮਣੇ ਰੱਖਦਿਆਂ ਹੋਇਆਂ ਵੀ ਬਹੁਤ ਵਾਰ ਜਿਹੜੇ ਇਹੋ ਜਿਹੇ ਟੈਸਟ ਜਿਹੜੇ ਉਹ ਕਰਨ ਦੇ ਲਈ ਸੁਝਾਅ ਜਿਹੜਾ ਆ ਉਹ ਸਿਹਤ ਵਿਭਾਗ ਵੱਲੋਂ ਦਿੱਤਾ ਜਾਂਦਾ। ਸੋ ਸਰਕਾਰ ਦੀ ਜਿਹੜੀ ਕਾਰਜ ਕੁਸ਼ਲਤਾ ਆ ਉਹਦੇ ਉੱਤੇ ਭਾਵੇਂ ਸ਼ੱਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਮ ਜਨਤਾ ਦੀ ਸੁੱਖ ਸਹੂਲਤ ਦੇ ਲਈ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਸਰਕਾਰ ਵੱਲੋਂ ਪਹਿਲਾਂ ਹੀ ਪੜਾਈਆਂ ਜਾਂਦੀਆਂ। ਪਰ ਜਦੋਂ ਰੋਡ ਵਰਕਸ ਦੀ ਗੱਲ ਆਉਂਦੀ ਆ ਤਾਂ ਸਾਡੇ ਇੱਥੇ ਥੋੜੀ ਜਿਹੀ ਇਹ ਵੱਡੀ ਸਮੱਸਿਆ ਜਿਹੜੀ ਬਣਦੀ ਜਾ ਰਹੀ ਹੈ ਆਉਣ ਵਾਲੇ ਸਾਲਾਂ ਦੇ ਵਿੱਚ ਵੀ, ਔਰ ਪਿਛਲੇ ਸਾਲਾਂ ਤੋਂ ਹੀ ਰੋਡ ਵਰਕ ਜਿਹੜੇ ਆ ਉਹ ਬਹੁਤ ਜ਼ਿਆਦਾ, ਹਰ ਜੇ ਅਸੀਂ ਵਿਕਟੋਰੀਆ ਆਪਣੀ ਸਟੇਟ ਦੀ ਗੱਲ ਕਰੀਏ ਤਾਂ ਹਰ ਖੇਤਰ ਦੇ ਵਿੱਚ ਜਾਂ ਹਰ ਦਿਸ਼ਾ ਦੇ ਵਿੱਚ ਉਹ ਰੋਡ ਵਰਕਸ ਜਿਹੜੇ ਆ ਉਹ ਜਿਹੜਾ ਟਰੈਵਲ ਆ ਜਾਂ ਜਿਹੜਾ ਸਫ਼ਰ ਆ ਉਹਨੂੰ ਬਹੁਤ ਜ਼ਿਆਦਾ ਔਖਾ ਬਣਾ ਰਹੇ ਆ। ਔਰ ਆਮ ਲੋਕਾਂ ਦੀ ਜਿਹੜੀ ਬਹੁਤ ਵੱਡੀ ਸ਼ਿਕਾਇਤ ਅੱਗੇ ਤੋਂ ਅੱਗੇ ਬਣਦੀ ਜਾ ਰਹੀ ਹੈ ਕਿ ਜਿਹੜਾ ਇੱਕ ਥਾਂ ਤੋਂ ਵਿਸ਼ੇਸ਼ ਤੌਰ ਦੇ ਉੱਤੇ ਮੈਲਬਰਨ ਦੇ ਵਿੱਚ ਇੱਕ ਹਿੱਸੇ ਤੋਂ ਦੂਜੇ ਹਿੱਸੇ ਦੇ ਵਿੱਚ ਜਾਣਾ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਹੈ ਉਹ ਬਣ ਰਿਹਾ ਆ। ਤੇ ਫਿਰ ਆਪਾਂ ਜਿਹੜਾ ਸਵਾਲ ਤੁਹਾਨੂੰ ਪਾਇਆ ਸੀਗਾ ਉਹਦਾ ਜਵਾਬ ਆਪਾਂ ਉਡੀਕ ਰਹੇ ਸੀ, ਮੈਨੂੰ ਲੱਗਦਾ ਨੀ ਕਿ ਤੁਸੀਂ ਮੈਨੂੰ ਜਵਾਬ ਭੇਜ ਰਹੇ ਹੋ। ਇੱਧਰ ਗੁਰਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਆ ਤੇ ਮੈਂ ਦੇਖਦੀ ਹਾਂ ਵੀ ਉਹ ਕੀ ਭੇਜ ਰਹੇ ਆ ਸਾਨੂੰ। ਕਹਿੰਦੇ ਉੱਧਰ ਆਸਕਰ ਅਵਾਰਡ ਵਿੱਚ ਵਿਲ ਸਮਿਥ ਨੇ ਹੋਸਟ ਨੂੰ ਥੱਪੜ ਮਾਰਿਆ। ਹਾਂ ਇਹ ਮੈਂ ਖਬਰ ਤੁਹਾਡੇ ਨਾਲ ਸਾਂਝੀ ਵੀ ਕਰਨੀ ਸੀ ਦੋਸਤੋ, ਮੈਂ ਮਾਫੀ ਚਾਹੁੰਦੀ ਹਾਂ ਮੈਂ ਤੁਹਾਡੇ ਨਾਲ ਇਹ ਖਬਰ ਜਿਹੜੀ ਸਾਂਝੀ ਨਹੀਂ ਕਰ ਸਕੀ। ਸੋ ਇਹ ਵੀ ਬੜੀ ਹੈਰਾਨੀਜਨਕ ਘਟਨਾ ਜਿਹੜੀ ਉਹ ਵਾਪਰੀ ਹੈ, ਪਰ ਇਸ ਸੰਬੰਧ ਦੇ ਵਿੱਚ ਸ਼ਾਇਦ ਉਹਨਾਂ ਦਾ ਇਹੋ ਜਿਹਾ ਰਿਐਕਸ਼ਨ ਜਾਂ ਜਿਹੜੀ ਪ੍ਰਤੀਕਿਰਿਆ ਆ ਉਸਨੂੰ ਇਸ ਰੂਪ ਚ ਵੀ ਵੇਖਿਆ ਜਾ ਰਿਹਾ, ਕਿਉਂਕਿ ਹੋਸਟ ਵੱਲੋਂ ਜਿਹੜੀ ਇੱਕ ਟਿੱਪਣੀ ਹੈ ਉਹ ਭੱਦੀ ਟਿੱਪਣੀ ਜਿਹੜੀ ਉਹ ਕੀਤੀ ਗਈ ਸੀ ਉਹਨਾਂ ਦੀ ਵਾਈਫ ਨੂੰ ਲੈ ਕੇ ਜਿਹੜੀ ਕਿ ਪਹਿਲਾਂ ਹੀ ਪੀੜਤ ਹੈ ਕਿਸੇ ਰੋਗ ਤੋਂ, ਔਰ ਉਸ ਸੰਬੰਧ ਦੇ ਵਿੱਚ ਸ਼ਾਇਦ ਉਹ ਆਪਣੇ ਆਪ ਤੇ ਕਾਬੂ ਨਹੀਂ ਪਾ ਸਕੇ, ਹਨਾ। ਸੋ ਇਹਦੇ ਬਾਰੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਫੇਰ ਜ਼ਰੂਰ ਗੱਲ ਕਰਾਂਗੀ। ਇਸ ਵੇਲੇ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਹੋ ਚੁੱਕਿਆ। ਹਰਜਿੰਦਰ ਸਿੰਘ ਕਹਿੰਦੇ ਆ ਜੀ ਮੇਲਾ ਕਰਵਾਇਆ ਜਾ ਰਿਹਾ, ਬੜਾ ਵਧੀਆ ਉਪਰਾਲਾ, ਮੁਬਾਰਕਾਂ, ਪਰਮਾਤਮਾ ਸਫਲਤਾ ਬਖਸ਼ੇ। ਤੇ ਮੇਲਾ ਨਹੀਂ ਮੇਲੀ ਬਿਨ ਕੱਤੜਾ ਨਾ ਸਹੇਲੀ ਬਿਨ ਬਾਗ ਨਾ ਚਮੇਲੀ ਬਿਨ ਸ਼ੋਭਾ ਨੀ ਉਹ ਪਾਉਂਦਾ। ਬਹੁਤ ਖੂਬ ਜੀ, ਬਹੁਤ ਖੂਬ। ਔਰ ਘੁੰਮਣ ਸਾਹਿਬ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਦਿਨਾਂ ਚ ਤੁਸੀਂ ਵੀ ਮੈਲਬਰਨ ਵਾਲੇ ਹੋ, ਤੁਸੀਂ ਵੀ ਉਸ ਮੇਲੇ ਦਾ ਜਿਹੜਾ ਲੁਤਫ ਆ ਪੂਰਾ ਲਿਓ, ਔਰ ਮੇਲੇ ਦੇ ਬਾਰੇ ਚ ਫਿਰ ਸਾਡੇ ਨਾਲ ਜਿਹੜੀ ਸਾਂਝ ਹੈ ਜ਼ਰੂਰ ਬਣਾਇਓ ਫੀਡਬੈਕ ਦੇ ਰੂਪ ਦੇ ਵਿੱਚ। ਤੇ ਲਓ ਜੀ ਦੋਸਤੋ, ਇੱਕ ਜਿਹੜੀ ਮੂਵੀ ਆ ਰਹੀ ਹੈ ਉਹਦੇ ਬਾਰੇ ਜ਼ਰੂਰ ਜਾਂਦੇ ਜਾਂਦੇ ਦੱਸ ਵੀ ਜਾਂਦੇ ਹਾਂ। ਸਾਡੇ ਜਿਹੜੇ ਇਸ਼ਤਿਹਾਰ ਨੇ ਉਹਨਾਂ ਦੇ ਵਿੱਚ ਤੁਸੀਂ ਸੁਣਿਆ ਵੀ ਹੋਣਾ ਲੇਖ ਮੂਵੀ ਜਿਹੜੀ ਉਹ ਰਿਲੀਜ਼ ਹੋਣ ਜਾ ਰਹੀ ਹੈ ਆਉਣ ਵਾਲੀ 1 ਅਪ੍ਰੈਲ ਨੂੰ, ਤੇ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਉਹ ਮੂਵੀ ਜਿਹੜੀ ਉਹ ਵੇਖਣ ਜਾ ਸਕਦੇ ਹੋ ਜੇਕਰ ਤੁਹਾਡੇ ਸਿਨੇਮਾ ਘਰਾਂ ਦੇ ਵਿੱਚ ਜਿਹੜੀ ਮੂਵੀ ਹੈ ਉਹ ਲੱਗੀ ਹੈ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਜਿਹੜੇ ਵਿਸ਼ੇ ਉਹਨਾਂ ਤੋਂ ਇੱਕ ਵੱਖਰੀ ਮੂਵੀ ਹੋਏਗੀ ਤੇ ਤੁਸੀਂ ਜਾ ਕੇ ਦੱਸਿਓ, ਔਰ ਉਹਦੇ ਬਾਰੇ ਚ ਫਿਰ ਆਪਾਂ ਚਰਚਾ ਵੀ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਇਹ ਮੂਵੀ ਹੈ ਬਣੀ ਆ ਔਰ ਕਿਸ ਤਰ੍ਹਾਂ ਐਂਟਰਟੇਨ ਕਰ ਰਹੀ ਹੈ, ਕਿਸ ਤਰ੍ਹਾਂ ਦਾ ਵਿਸ਼ਾ ਜਿਹੜਾ ਉਹਦੇ ਵਿੱਚ ਛੋਇਆ ਗਿਆ। ਚਲੋ ਜੀ, ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੈ। ਭੰਬਲ ਭੂਸਾ ਕੀ ਹੁੰਦਾ ਜੀ, ਭੰਬਲ ਭੂਸੇ ਦੇ ਬਾਰੇ ਚ ਮੈਂ ਤੁਹਾਡੇ ਤੋਂ ਜਾਣਨਾ ਚਾਹਿਆ ਸੀ, ਪਰ ਹੁਣ ਤੁਸੀਂ ਮੈਨੂੰ ਹੀ ਭੰਬਲ ਭੂਸੇ ਚ ਪਾਤਾ ਕਿਉਂਕਿ ਜਵਾਬ ਤੁਸੀਂ ਭੇਜਿਆ ਨੀ। ਸੋ ਭੰਬਲ ਭੂਸਾ ਕੀ ਹੈ ਇਹਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਭੰਬਲ ਭੂਸਾ ਅਸਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸਲ ਚ ਤੁਸੀਂ ਕਨਫਿਊਜ਼ ਹੁੰਦੇ ਆ, ਹਨਾ, ਵੀ ਤੁਸੀਂ ਕਿਸੇ ਇੱਕ ਫੈਸਲੇ ਤੇ ਨਹੀਂ ਪਹੁੰਚ ਪਾਉਂਦੇ, ਪਰ ਇਹਦਾ ਇੱਕ ਐਗਜੈਕਟ ਅੰਗਰੇਜ਼ੀ ਦੇ ਵਿੱਚ ਜਿਹੜਾ ਸ਼ਬਦ ਹੈ ਇਹਦੇ ਲਈ ਵਰਤਿਆ ਜਾਂਦਾ, ਉਸ ਸ਼ਬਦ ਦੀ ਮੈਂ ਸਾਂਝ ਜ਼ਰੂਰ ਪਾਉਣੀ ਆ। ਸੋ ਬਿਵਿਲਡਰਮੈਂਟ ਹੁੰਦਾ ਜੀ ਇਹਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਜਿਹੜਾ ਰੂਪਾਂਤਰਣ ਆ, ਸੋ ਇਹਨੂੰ ਬਿਵਿਲਡਰਮੈਂਟ ਕਿਹਾ ਜਾਂਦਾ ਭੰਬਲ ਭੂਸੇ ਨੂੰ। ਸੋ ਹੁਣ ਜਦੋਂ ਤੁਸੀਂ ਭੰਬਲ ਭੂਸੇ ਦਾ ਅਰਥ ਜਾਣਨਾ ਹੈ ਨਾ, ਤਾਂ ਤੁਸੀਂ ਬਿਵਿਲਡਰਮੈਂਟ ਦਾ ਜਿਹੜਾ ਮੀਨਿੰਗ ਆ ਉਹ ਜਦੋਂ ਤੁਸੀਂ ਪਾ ਕੇ ਵੇਖੋਗੇ ਤਾਂ ਤੁਹਾਨੂੰ ਮੈਨੂੰ ਲੱਗਦਾ ਕਿ ਉਹਦੇ ਬਾਰੇ ਜਾਣਨਾ ਹੋਰ ਜ਼ਿਆਦਾ ਸੌਖਾ ਹੋ ਜਾਊਗਾ। ਜਦੋਂ ਆਪਾਂ ਕਹਿੰਦੇ ਵੀ ਤੂੰ ਤਾਂ ਮੈਨੂੰ ਭੰਬਲ ਭੂਸੇ ਚ ਹੀ ਪਾ ਦਿੱਤਾ, ਹਨਾ, ਜਦੋਂ ਅਸੀਂ ਡਬਲ ਮਾਈਂਡਡ ਹੋ ਜਾਂਦੇ ਹਾਂ, ਹਨਾ, ਤੇ ਕੋਈ ਇੱਕ ਪਾਸਾ ਨਹੀਂ ਕਰ ਪਾਉਂਦੇ ਤੇ ਉਹ ਹੁੰਦਾ ਜੀ ਸਾਡੇ ਲਈ ਭੰਬਲ ਭੂਸਾ। ਤੇ ਭੰਬਲ ਭੂਸਾ ਜਿਹੜਾ ਮੈਨੂੰ ਲੱਗਦਾ ਵੀ ਕਈ ਵਾਰ ਬਣਦਾ, ਕਈ ਵਾਰ ਫੈਸਲੇ ਲੈਣ ਵੇਲੇ ਬਣ ਜਾਂਦਾ, ਕਈ ਵਾਰ ਤੁਹਾਡੇ ਸਾਹਮਣੇ ਕੋਈ ਸਥਿਤੀ ਏਦਾਂ ਦੀ ਹੋ ਜਾਂਦੀ ਹੈ ਤੁਸੀਂ ਭੰਬਲ ਭੂਸੇ ਚ ਪੈ ਜਾਂਦੇ ਹੋ। ਸੋ ਇਹ ਹੈਗਾ ਜੀ ਭੰਬਲ ਭੂਸਾ, ਤੇ ਇਹ ਸੀ ਅੱਜ ਦੀ ਸ਼ਬਦ ਦੀ ਸਾਂਝ। ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਤੇ ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਜੁੜੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫ਼ਤੇ ਇਸੇ ਤਰ੍ਹਾਂ ਲਹਿਰਾਂ ਪ੍ਰੋਗਰਾਮ ਚ ਆਪਾਂ ਜੁੜ ਬੈਠਾਂਗੇ ਤੇ ਫੇਰ ਕਰਾਂਗੇ ਗੱਲਾਂ ਬਾਤਾਂ ਕਿਸੇ ਖਾਸ ਵਿਸ਼ੇ ਦੇ ਉੱਤੇ, ਕਿਸੇ ਖਾਸ ਮਹਿਮਾਨ ਨੂੰ ਵੀ ਲੈ ਕੇ ਆਵਾਂਗੇ ਅੱਜ ਦੇ ਪ੍ਰੋਗਰਾਮ ਚ। ਹੁਣ ਮੈਨੂੰ ਦਿਓ ਇਜਾਜ਼ਤ ਤੇ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਮੈਂ ਤੁਹਾਨੂੰ ਛੱਡ ਕੇ ਜਾਣਾ, ਔਰ ਉਹ ਗੀਤ ਹੈਗਾ ਜੀ ਹਰਪਸ ਜੇ ਤੇ ਕੇ ਦੀਪਸ, ਇਹਨਾਂ ਮੁੰਡਿਆਂ ਦਾ ਯਾਨੀ ਨੌਜਵਾਨਾਂ ਦਾ, ਕਿਉਂਕਿ ਕਈ ਜਿਹੜੇ ਬਿਲਕੁਲ ਨਵੇਂ ਮੁੰਡੇ ਆ ਨਾ ਗਾਉਂਦੇ ਬਹੁਤ ਸੋਹਣਾ, ਪਰ ਮੈਨੂੰ ਕਈਆਂ ਦੇ ਹਲੇ ਨਾਮ ਨੀ ਯਾਦ ਹੋ ਰਹੇ, ਹਨਾ, ਕਿਉਂਕਿ ਅਸੀਂ ਹੁਣ ਉਹੀ ਆ ਨਾ ਵੀ ਉਮਰ ਦਾ ਇੱਕ ਹੁੰਦਾ ਨਾ ਵੀ ਪੜਾਅ ਸੀ ਉਹ ਲੰਘ ਗਏ ਆ, ਤੇ ਜਿਹੜੇ ਹੁਣ ਨਵੇਂ ਆਉਂਦੇ ਆ ਉਹ ਕਈ ਵਾਰ ਨਾਮ ਵੀ ਉਹਨਾਂ ਦੇ ਨਵੇਂ ਤਰੀਕੇ ਵਾਲੇ ਹੀ ਆ। ਖੈਰ ਹਰਪਸ ਜੇ ਤੇ ਕੇ ਡੀਜ਼ ਇਹਨਾਂ ਦਾ ਜਿਹੜਾ ਇੱਕ ਗੀਤ ਆ ਦੇਵੇ ਨਾ ਜਵਾਬ, ਇਹ ਗੀਤ ਲਾਈਨ ਅਪ ਹੋਇਆ ਹੋਇਆ ਤੇ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਜਾਂਦੇ ਜਾਂਦੇ। ਮੈਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰ ਮਨ ਰੇ।
तेरा पुछदा हवावां तो मैं हार नहीं दे देना जवाब मैं तो बैठी रुस के है तेरा पुछदा हवावां तो मैं हार नहीं सूरज तो पुछा तुप किन्नी देर रहूगी चंद कोलो पुछा मैं सवेर कदों पऊगी कानू हासियां तो पासे पुछे दिल मेरा तेरे ही सवाल नी दे नो जवाब मैं तू बैठी रुस के तेरा पुछदा हवावां तू मैं हाल नी
इस बिल्कुल
तेरे बारे लिफ्त मैनू छला तेरा पुछदा मैं कि तेरी आवे सोमा बैठा ते मैं उठदा यादा तेरिया ने मैनू बन रखे आए बन्ना बुटे उते तेरा मैं रुमाल नी तू देवे ना जवा मैं तो बैठी रुस के तेरा पुछदा हवावां तो मैं हाल नी मैं तो बैठी रुस के तेरा पुछदा हवावां तो मैं हाल नी कठियां बीताईयां सी जो यादां ने सताउंदियां हसदे सी जे नचियो फुट मार बोंदियां दूजे दी बाह च निग मार दे सी दो में किंज भुलू तेनु पौदा सियालनी देवे ना जवाब मैथों बैठी रुस के तेरा पुछदा हवावां तो मैं हाल नी देवे ना जवाब मैथों बैठी रुस के तेरा पुछदा हवावां तो मैं हाल नी प्यार वाले गीत मेरे वैन होए लगते तेरे वांगू गैर तेरे नैन होए लग यश सुटते ताला के गानी गाड़ती वांगू जीनू जानू वक्त रखे या संभालनी तू देवे ना जवा मैं तो बैठी रुस के तेरा पुछदा हवावां तो मैं